ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਕਿਵੇਂ ਬਈ? ਫੋਨ ਦੇ ਜ਼ਰੀਏ ਇਸ ਪ੍ਰੋਗਰਾਮ ਵਿਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ
ਪ੍ਰੋਗਰਾਮ ਲਹਿਰਾਂ 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 ਲਹਿਰਾਂ
ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ
ਹਰਮਨ ਰੇਡੀਓ ਤੇ ਆਪ ਜੀ ਦਾ ਸਵਾਗਤ ਕਰਦੇ ਹਾਂ ਜੀ। ਆਇਆਂ ਨੂੰ ਗੁੱਡ ਮਾਰਨਿੰਗ। ਅੱਜ ਦਿਨ ਵੀਰਵਾਰ ਵਾਲਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ। ਅੱਜ ਦੇ ਪ੍ਰੋਗਰਾਮ ਦੇ ਵਿਚ ਗੁਰਸੇਵਕ ਹੁਣੀ ਛੁੱਟੀ ਤੇ ਨੇ ਤੇ ਛੁੱਟੀ ਤਾਂ ਮੇਰੀ ਵੀ ਤਕਰੀਬਨ ਬਣਦੀ ਆ ਕਿਉਂਕਿ ਜਿਸ ਹਿਸਾਬ ਦੇ ਨਾਲ ਗਲਾ ਬੁਖਾਰ ਤੇ ਫਲੂ ਹੋਇਆ ਹੈ ਸੋ ਇਸ ਕਰਕੇ ਪ੍ਰੋਗਰਾਮ ਜ਼ਰੂਰ ਕਰਨਾ ਦਿਲ ਨਹੀਂ ਕਰਦਾ ਛੱਡਣ ਨੂੰ ਪਰ ਤੁਹਾਡੇ ਨਾਲ ਸਾਂਝਾ ਵੀ ਪਾਣੀਆਂ ਗੱਲਾਂ ਬਾਤਾਂ ਵੀ ਕਰਨੀਆਂ ਤੁਸੀਂ ਉਡੀਕਦੇ ਹੁੰਦੇ ਆ ਸੁਬਹਾ ਨੂੰ ਹਰ ਰੋਜ਼ ਸੋ ਪ੍ਰੋਗਰਾਮ ਲਹਿਰਾਂ ਲੈ ਕੇ ਹਾਜ਼ਰ ਹਾਂ ਜੀ। 8:01 ਘੜੀ ਦਿਖਾ ਰਹੀ ਆ ਦਿਨ ਵੀਰਵਾਰ ਦੀ 8 June 2017 ਸਿਡਨੀ ਦਾ ਸਮਾਂ ਜੀ ਤੇ ਐਡਲੇਡ ਦੇ ਵਿਚ 7:31 ਹੋਏ ਨੇ ਤੇ ਭਾਰਤ ਦੇ ਵਿਚ ਸਵੇਰ ਦੇ 6:01 ਭਾਰਤ ਦੇ ਵਿਚ ਵੱਡਾ ਤੜਕਾ 3:31 ਔਰ ਲੰਡਨ ਦੇ ਵਿਚ ਹਜੇ ਕੱਲ ਦੇ ਬੁੱਧਵਾਰ ਦੇ ਰਾਤ ਦੇ 11 ਵਜੇ ਨੇ ਤੇ ਇਧਰ ਅਮਰੀਕਾ ਚ ਦੁਪਹਿਰਾਂ ਤੇ ਸ਼ਾਮਾਂ ਪਈਆਂ ਹੋਈਆਂ ਨੇ ਬੁੱਧਵਾਰ ਦੀਆਂ ਸੋ ਆਓ ਸਾਰੇ ਰਲੀਏ ਰਲ ਕੇ ਅਰਦਾਸ ਕਰੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਸ ਦੁਆ ਦੇ ਨਾਲ ਇਸ ਅਰਦਾਸ ਦੇ ਨਾਲ ਪ੍ਰੋਗਰਾਮ ਦੀ ਰੂਪਰੇਖਾ ਦੱਸ ਦਿੰਦੇ ਆ। ਸ਼ਾਇਦ ਮੇਰੇ ਨਾਲ ਅੱਜ ਦਲਜੀਤ ਸਿੰਘ ਮਹਿਤਾ ਚੌਂਕ ਜੁੜ ਰਹੇ ਨੇ ਥੋੜੀ ਦੇਰ ਤੱਕ ਉਨ੍ਹਾਂ ਦੀ ਹਾਮੀ ਆ ਗਈ ਆ ਤੇ ਹੋਰ ਬਹੁਤ ਸਾਰੇ ਸਰੋਤੇ ਸਾਡੇ ਨਾਲ ਜੁੜੇ ਨੇ ਉਨ੍ਹਾਂ ਦੀ ਵੀ ਆਪਾਂ ਕੁਇਕਲੀ ਹਾਜ਼ਰੀ ਲਈਏ। ਨਿੱਕਾ ਢਿੱਲੋਂ ਜੀ ਅਮਰਪ੍ਰੀਤ ਸਿੰਘ ਵੀ ਸਾਡੇ ਨਾਲ ਜੁਆਇਨ ਕਰ ਗਏ ਨੇ ਸੋ ਜੀ ਆਇਆਂ ਨੂੰ। ਸੋ ਤੁਸੀਂ ਵੀ ਅਗਰ ਫ੍ਰੀ ਹੋ ਡਰਾਈਵ ਨਹੀਂ ਕਰਦੇ ਕੰਮ ਨਹੀਂ ਕਰਦੇ ਬਿਜ਼ੀ ਨਹੀਂ ਕਰਦੇ ਤਾਂ ਜ਼ਰੂਰ ਹਲਕਾ ਜਿਹਾ ਸੁਨੇਹਾ ਸਾਡੇ ਤੱਕ ਉੱਪੜਦਾ ਕਰ ਦਿਓ ਤੇ ਅਦਰਵਾਈਜ਼ ਅਗਰ ਤੁਸੀਂ ਕੰਮ ਕਰਦੇ ਹੋ ਤਾਂ ਬਹੁਤ ਵਧੀਆ ਗੱਲ ਹੈ ਕੰਮ ਤੇ ਸਾਨੂੰ ਸੁਣ ਰਹੇ ਹੋ। ਪਹਿਲਾਂ ਗੁਰਬਾਣੀ ਵਿਚਾਰ ਪ੍ਰੋਗਰਾਮ ਚੱਲ ਕੇ ਹਟਿਆ ਤੇ ਬਹੁਤ ਸੋਹਣੇ ਸੋਹਣੇ ਸ਼ਬਦ ਦਲਜੀਤ ਸਿੰਘ ਜੀ ਹੁਣੀ ਕੰਪਾਈਲ ਕੀਤੇ ਨੇ ਲਾ ਰਹੇ ਨੇ ਤੇ ਹੋਰ ਵੀ ਹਰ ਰੋਜ਼ ਮਿਹਨਤ ਕਰ ਰਹੇ ਨੇ ਤੇ ਤਕਰੀਬਨ 20 ਸ਼ਬਦਾਂ ਦੀ ਵਿਆਖਿਆ ਉਹ ਕਰ ਰਹੇ ਨੇ ਡੇਲੀ ਜਿਹੜਾ ਕਿ ਆਪਣੇ ਆਪ ਦੇ ਵਿਚ ਬਹੁਤ ਵੱਡਾ ਕਾਰਜ ਆ। ਸੋ ਅਸੀਂ ਥੋੜੀ ਇਸ ਤੇ ਗੱਲ ਕਰਾਂਗੇ ਜਦੋਂ ਦਲਜੀਤ ਸਿੰਘ ਹੁਣੀ ਆਉਣਗੇ ਆਉਣ ਵਾਲੇ ਫਿਊਚਰ ਗੁਰਬਾਣੀ ਵਿਚਾਰ ਪ੍ਰੋਗਰਾਮ ਕਿਹੋ ਜਿਹੇ ਹੋਣਗੇ ਤੇ ਦੇਖੋ ਜਿਹੜਾ ਪ੍ਰੋਗਰਾਮ ਹੈ ਜੀ ਇਹ ਤੁਹਾਡਾ ਆਪਣਾ ਲਹਿਰਾ ਹੈ ਇੱਥੇ ਗੀਤ ਵੀ ਲਾਵਾਂਗੇ ਅਸੀਂ ਖਬਰਾਂ ਵੀ ਹੋਣਗੀਆਂ ਮੌਸਮ ਵੀ ਦੱਸਾਂਗੇ ਤੇ ਵਿਚਾਰ ਵੀ ਚੱਲਣਗੇ ਤੇ ਕੁਛ ਵਿਚਾਰ ਅਸੀਂ ਆਪਣੇ ਅੱਜ ਚੁਣੇ ਨੇ ਜਿਹੜੇ ਤੁਹਾਡੇ ਨਾਲ ਸਾਂਝੇ ਕਰਨੇ ਨੇ। ਲਓ ਪਹਿਲਾਂ ਇੱਕ ਤੁਹਾਨੂੰ ਵਿਚਾਰ ਸੁਣਾਉਂਦੇ ਹਾਂ ਜੀ ਸ਼ੇਖ ਸਾਦੀ ਦੀ ਕਿਤਾਬ ਹੈ ਜੀ ਇੱਕ ਗੁਲਸਤਾ ਉਸ ਦੇ ਵਿਚੋਂ ਬਹੁਤ ਸੋਹਣੇ ਸੋਹਣੇ ਛੋਟੀ ਛੋਟੀ ਕਹਾਣੀਆਂ ਬੰਦ ਤੇ ਉਨ੍ਹਾਂ ਦੇ ਮਤਲਬ ਦੱਸੇ ਹੋਏ ਨੇ ਜਿਹੜੇ ਕਿ ਅਕਸਰ ਮੇਰੇ ਟੇਬਲ ਤੇ ਪਏ ਹੁੰਦੇ ਨੇ ਰੀਡਿੰਗ ਟੇਬਲ ਤੇ ਤੇ ਜਦੋਂ ਮੇਰਾ ਦਿਲ ਕਰਦਾ ਤਾਂ ਮੈਂ ਉਸ ਦੇ ਵਿਚੋਂ ਰੈਂਡਮਲੀ ਇੱਕ ਦੋ ਵਿਚਾਰ ਜਿਹੜੇ ਪੜਦਾ। ਕਹਾਣੀ ਇਸ ਤਰ੍ਹਾਂ ਕਿ ਛੋਟੀ ਛੋਟੀ ਕਹਾਣੀ ਹੈ ਕਹਿੰਦੇ ਹਟਿਆ ਹੋਇਆ ਵਜ਼ੀਰਾਂ ਵਿਚੋਂ ਇੱਕ ਸਾਧੂਆਂ ਦੀ ਟੋਲੀ ਵਿਚ ਆਇਆ ਤੇ ਉਨ੍ਹਾਂ ਦਾ ਪ੍ਰਭਾਵ ਗ੍ਰਹਿਣ ਕੀਤਾ ਜਿਸ ਨਾਲ ਉਹ ਪੂਰਨ ਸੰਤੁਸ਼ਟ ਹੋ ਗਿਆ। ਇਸ ਤੇ ਬਾਦਸ਼ਾਹ ਨੇ ਖੁਸ਼ ਹੋ ਕੇ ਉਸ ਨੂੰ ਮੁੜ ਨੌਕਰੀ ਤੇ ਲਾ ਦਿੱਤਾ ਪਰ ਉਸ ਨੇ ਨਿਯੁਕਤੀ ਠੁਕਰਾਉਂਦਿਆਂ ਕਿਹਾ ਕਿ ਨੌਕਰੀ ਨਾਲੋਂ ਉਹ ਵਿਹਲਾ ਹੀ ਚੰਗਾ ਹੈ। ਖੈਰ ਇਹ ਆਪਣੇ ਆਪਣੇ ਮਨ ਦੀ ਸੰਤੁਸ਼ਟਤਾ ਹੁੰਦੀ ਆ। ਤੇ ਇੱਕ ਹੋਰ ਵਿਚਾਰ ਜਿਹੜਾ ਇਸ ਦੇ ਨਾਲ ਹੀ ਮਿਲਦਾ ਜੁਲਦਾ ਉਹ ਤੁਹਾਨੂੰ ਸੁਣਾਉਂਦੇ ਆ। ਕਹਿੰਦੇ ਕਿ ਸ਼ੇਰ ਦੇ ਜਿਹੜਾ ਗੁਫਾ ਸੀ ਉਸ ਦੇ ਬਾਹਰ ਨਾ ਇੱਕ ਬਿੱਲਾ ਬੈਠਾ ਸੀ ਤੇ ਬਿੱਲੇ ਨੂੰ ਕਿਸੇ ਨੇ ਪੁੱਛਿਆ ਕਿ ਤੂੰ ਸ਼ੇਰ ਦੀ ਨੌਕਰੀ ਕਿਉਂ ਪਸੰਦ ਕਰਦਾ ਹੈ ਤਾਂ ਉਸ ਨੂੰ ਬਿੱਲੇ ਨੇ ਜਵਾਬ ਦਿੱਤਾ ਕਿ ਤਾਂ ਜੋ ਕਿ ਉਸ ਦੀ ਖੁਰਾਕ ਦੇ ਵਿਚ ਜਿਹੜਾ ਰਹਿੰਦ ਖੂੰਹਦ ਹੈ ਉਹਨੂੰ ਮਿਲ ਜਾਵੇ ਤੇ ਉਸ ਦੇ ਡਰ ਕਰਕੇ ਦੁਸ਼ਮਣਾਂ ਤੋਂ ਬਚ ਕੇ ਅਮਨ ਸ਼ਾਂਤੀ ਨਾਲ ਜ਼ਿੰਦਗੀ ਗੁਜ਼ਾਰ ਸਕਣ। ਫਿਰ ਲੋਕਾਂ ਪੁੱਛਿਆ ਕਿ ਜਦ ਤੂੰ ਸ਼ੇਰ ਦੀ ਛਤਰਛਾਇਆ ਹੇਠਾਂ ਸੁਰੱਖਿਅਤ ਹੈ ਤੇ ਉਸ ਦੀ ਮਿਹਰਬਾਨੀਆਂ ਦੇ ਗੁਣ ਗਾਉਂਦਾ ਤਾਂ ਫਿਰ ਉਹਦੇ ਅੰਦਰ ਉਹਦੇ ਕੋਲ ਕਿਉਂ ਨਹੀਂ ਚਲੇ ਜਾਂਦਾ ਗੁਫਾ ਦੇ ਵਿਚ ਕਿਉਂ ਨਹੀਂ ਚਲੇ ਜਾਂਦਾ ਤਾਂ ਉੱਤਰ ਮਿਲਿਆ ਕਿ ਮੈਂ ਵੀ ਉਸ ਦੇ ਹਮਲੇ ਤੋਂ ਡਰਦਾ ਕਿ ਕਿਤੇ ਉਹ ਮੇਰੇ ਤੇ ਵੀ ਹਮਲਾ ਨਾ ਕਰਦੇ। ਸੋ ਇਸ ਤਰ੍ਹਾਂ ਤਕਰੀਬਨ ਅੱਜ ਕੱਲ ਅਸੀਂ ਜ਼ਿੰਦਗੀ ਜੀ ਰਹੇ ਹਾਂ ਹਮੇਸ਼ਾ ਤੋਂ ਇੱਦਾਂ ਹੀ ਚੱਲਦੀ ਹੈ ਕਿ ਜਿਹੜਾ ਰਾਜਾ ਆ ਤਾਕਤਵਰ ਹੈ ਅਸੀਂ ਇਸ ਬਿੱਲੇ ਵਾਂਗਰ ਅਸੀਂ ਰਹਿ ਰਹੇ ਹਾਂ ਜੀ। ਸੋ ਇੱਕ ਹੋਰ ਇਸ ਦੇ ਨਾਲ ਦੇ ਵਿਚਾਰ ਉਸ ਤੋਂ ਅਗਲਾ ਹੈ ਕਿ ਜੇ ਅੱਗ ਦੀ ਪੂਜਾ ਕਰਨ ਵਾਲਾ 100 ਸਾਲ ਵੀ ਪੂਜਾ ਕਰਦਾ ਰਹੇ ਤੇ ਕਦੀ ਅੱਗ ਦੇ ਵਿੱਚ ਡਿੱਗ ਪਵੇ ਤਾਂ ਅੱਗ ਉਸ ਨੂੰ ਬਖਸ਼ੇਗੀ ਨਹੀਂ, ਸਾੜ ਹੀ ਦੇਵੇਗੀ। ਸੋ ਇੱਦਾਂ ਹੀ ਕਹਿੰਦੇ ਅੱਜ ਕੱਲ ਦੇ ਜਿਹੜੇ ਘਪਲੇ ਦੇਖ ਲਓ ਤੁਸੀਂ, ਜਾਂ ਸਰਕਾਰੀ ਮਾਲ ਜਾਂ ਲੋਕਾਂ ਦਾ ਟੈਕਸ ਪੇਅਰ ਦਾ ਪੈਸਾ ਜਿਹੜਾ ਖਾਂਦੇ ਨੇ, ਉਨ੍ਹਾਂ ਦਾ ਹਾਲ ਵੀ ਇਸ ਤਰ੍ਹਾਂ ਹੀ ਹੈ ਕਿ ਇੱਦਾਂ ਵੀ ਹੁੰਦਾ ਕਿ ਦਰਬਾਰੀ ਦੌਲਤ ਪ੍ਰਾਪਤ ਕਰ ਲੈਂਦਾ ਬੰਦਾ, ਤੇ ਇੱਦਾਂ ਵੀ ਹੋ ਜਾਂਦਾ ਕਿ ਉਹ ਕਤਲ ਵੀ ਹੋ ਜਾਂਦਾ। ਸਿਆਣਿਆਂ ਨੇ ਕਿਹਾ ਕਿ ਬਾਦਸ਼ਾਹਾਂ ਦੇ ਸੁਭਾਅ ਕਦੇ ਕ੍ਰੋਧਵਾਨ ਤੇ ਕਦੇ ਦਿਆਲੂ ਹੁੰਦੇ ਹਨ। ਮਸਕਰਪਣਾ ਤੇ ਮਸਕਰਪਣਾ ਨਿਕਟ ਵਰਤੀਆਂ ਲਈ ਹੁਨਰ ਹੈ ਤੇ ਅਕਲਮੰਦਾਂ ਲਈ ਭੈੜ। ਸੋ ਬਹੁਤ ਸੋਹਣੇ ਸੋਹਣੇ ਵਿਚਾਰ ਨੇ ਇਹਦੇ ਵਿਚ, ਇਸ ਕਿਤਾਬ ਦੇ ਵਿਚ, ਤੇ ਜ਼ਰੂਰ ਤੁਸੀਂ ਵੀ ਇਹੋ ਜਿਹੀਆਂ ਕਿਤਾਬਾਂ ਪੜਿਓ ਤੇ ਦੱਸਾਂਗੇ ਕਿਤਾਬਾਂ ਕਿੱਥੋਂ ਲੈਣੀਆਂ। ਮਿੰਟੂ ਭਾਜੀ ਜਾ ਰਹੇ ਨੇ ਗ੍ਰਿਫਿਥ, ਉੱਥੇ ਸਟਾਲ ਲੱਗੇਗਾ ਤੇ ਆਓ ਤੁਹਾਨੂੰ ਇੱਕ ਬਹੁਤ ਹੀ ਖੂਬਸੂਰਤ ਗੀਤ ਪ੍ਰੋਗਰਾਮ ਦੇ ਸ਼ੁਰੂ ਦੇ ਵਿਚ ਸੁਣਾਉਂਦੇ ਹਾਂ। ਇਹ ਹੈ ਜੀ AS ਕੰਗ ਦੀ ਆਵਾਜ਼, ਨੇਕ ਅਮਲ ਕੋਈ ਕਰ ਲੈ ਬੰਦਿਆ।
ਚੱਲਦਾ ਨਹੀਂ ਜਵਾਨੀ ਦਾ ਦੌਰ ਰਹਿਣਾ, ਕਬਜ਼ਾ ਕਰਨਾ ਸਰੀਰ ਤੇ ਕੁੜੀਆਂ ਨੇ, ਤੇ ਤੇਰਾ ਇਤਨਾ ਸਦਾ ਨਹੀਂ ਤੋਰ ਰਹਿਣਾ। ਉੱਕ ਜਾਏਗਾ ਮੁੱਢ ਸਰੀਰ ਵਾਂਗੂ, ਨੀ ਚਮਕਦਾ ਹੁਸਨ ਬਲੋਰ ਰਹਿਣਾ, ਪਾਵੇ ਜਿੰਦਰੇ ਕੁੰਡੀਆਂ ਲਾ ਰੱਖੀ, ਜੱਟਾ ਪਿੰਜਰੇ ਅੰਦਰ ਨਹੀਂ ਪੌਰ ਰਹਿਣਾ। ਨੇਕ ਅਮਲ ਕੋਈ ਕਰ ਲਾ ਬੰਦਿਆ, ਨੇਕ ਅਮਲ ਕੋਈ ਕਰ ਲਾ ਬੰਦਿਆ, ਸਮਾਂ ਨਿਕਲਦਾ ਜਾਂਦਾ ਈ ਹਰ ਇੱਕ ਸਾਲ ਵਾਲੀ ਉਮਰ ਤੇਰੀ ਦਾ ਕੋਟਾ ਕਰਦਾ ਜਾਂਦਾ ਈ ਵੇ ਕੰਬਲ ਕੋਈ ਕਰ ਲਾ ਬੰਦਿਆ। ਆਪਣੀ ਮੌਤ ਤੇ ਹਰ ਕੋਈ ਮਰਦਾ, ਦੇਹ ਦੀ ਖਾਤਰ ਮਰ ਜਾ, ਉਹ ਲੋਕੀ ਅਮਰ ਸ਼ਹੀਦ ਕਹਿਣਗੇ, ਆਪਾਂ ਅਰਪਣ ਕਰ ਜਾ। ਕਈ ਯਾਰ ਦੀ ਉਹ ਵੜਦਾ ਜੋ, ਕਈ ਯਾਰ ਦੀ ਉਹ ਵੜਦਾ ਜੋ, ਕਲੀ ਤੇ ਸ਼ੀਸ਼ ਟਕਾਂਦਾ ਈ ਹਰ ਕੁਸਾ ਨਾਲ ਉਮਰ ਤਰੀ ਦਾ ਕੋਟਾ ਕਰਦਾ ਜਾਂਦਾ ਈ ਤੇ ਕੰਬਲ ਕੋਈ ਕਰ ਲਾ ਬੰਦਿਆ। ਬੰਦੇ ਜੋ ਸ਼ਰਮ ਜਿਹਨੂੰ ਜਾਣੇ, ਉਹ ਪੱਤਰ ਪਾੜ ਮਿਲੇ ਰੱਬ ਉਸ ਨੂੰ ਜਾਂਦਾ ਲੱਖ ਟਕਾਣੇ। ਰੱਬ ਉਸ ਦੇ ਦਰ ਤੋਂ ਆ ਕੇ, ਰੱਬ ਉਸ ਦੇ ਦਰ ਤੋਂ ਆ ਕੇ, ਰੁੱਖੀਆਂ ਮਿੱਠੀਆਂ ਖਾਂਦਾ ਈ ਹਰ ਕਿਸਾਨ ਵਾਲੀ ਉਮਰ ਤਰੀ ਦਾ ਕੋਟਾ ਕਰਦਾ ਜਾਂਦਾ ਈ ਤੇ ਕੰਬਲ ਕੋਈ ਕਰ ਲਾ ਬੰਦਿਆ। ਫਿਰ ਸੁਖਤ ਨਹੀਂ ਆਉਣਾ, ਉਹ ਨਾ ਬੋਏ ਇੱਥੇ ਮਾਲਕ ਬਣ ਕੇ ਤੂੰ ਹੈ ਜਗਤ ਪਰਾਉਣਾ। ਮਧੂ ਸ਼ੰਗੇ ਵਾਲਾ ਤੈਨੂੰ, ਮਧੂ ਸ਼ੰਗੇ ਵਾਲਾ ਤੈਨੂੰ ਬਾਰ ਬਾਰ ਸਮਝਾਂਦਾ ਈ ਹਰ ਕਿਸਾਨ ਨਾਲ ਉਮਰ ਤਰੀ ਦਾ ਕੋਟਾ ਕਰਦਾ ਜਾਂਦਾ ਈ ਨੇ ਕੰਬਲ ਕੋਈ ਕਰ ਲਾ ਬੰਦਿਆ।
ਨੇਕ ਅਮਲ ਕੋਈ ਕਰ ਲੈ ਬੰਦਿਆ। ਦੇਖੋ ਇਹ ਜ਼ਿੰਦਗੀ ਜਿਹੜੀ ਬੜੀ ਸ਼ੋਰਟ ਹੈ, ਛੋਟੀ ਹੈ, ਤੇ ਇਸ ਦੇ ਵਿਚ ਆਪਾਂ ਜਿੰਨੇ ਵੀ ਵਧੀਆ ਕੰਮ ਕਰੀਏ, ਜ਼ਿੰਦਗੀ ਵਧੀਆ ਜੀਏ ਤਾਂ ਓਨਾ ਹੀ ਵਧੀਆ ਹੈ, ਮਾੜੇ ਕੰਮਾਂ ਦੇ ਮਾੜੇ ਨਤੀਜੇ। ਖੈਰ ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿਚ ਇਕ ਖਾਸ ਟਾਪਿਕ ਹੈ ਜਿਹੜਾ ਆਪਾਂ ਲੈ ਕੇ ਆਏ ਆ ਉਹ ਟਾਪਿਕ ਜਿਹੜਾ ਆ ਉਹ ਸਾਰੇ ਹੀ ਤਕਰੀਬਨ ਅਸੀਂ ਅਣਗੌਲਦੇ ਆ ਆਪਣੀ ਜ਼ਿੰਦਗੀ ਦੇ ਵਿਚ ਇਕ ਇਹੋ ਜਿਹਾ ਨੁਕਤਾ ਆ ਜਿਹਨੂੰ ਅਸੀਂ ਇਹ ਸੋਚਦੇ ਆ ਕਿ ਇਹ ਗਲਤ ਹੈ ਜਾਂ ਠੀਕ ਹੈ ਪਤਾ ਨਹੀਂ ਲੱਗਦਾ ਵੀ ਇੱਦਾਂ ਕਰਨਾ ਚਾਹੀਦਾ ਜਾਂ ਨਹੀਂ ਚਾਹੀਦਾ ਕੋਸ਼ਿਸ਼ ਸਾਡੀ ਇਹੀ ਰਹਿੰਦੀ ਹੈ ਵੀ ਅਸੀਂ ਨਾ ਕਰੀਏ ਪਰ ਫਿਰ ਵੀ ਇੱਕ ਉਸ ਦੇ ਬਾਰੇ ਆਪਾਂ ਥੋੜੀ ਜਿਹੀ ਗੱਲ ਕਰਾਂਗੇ ਪਰ ਉਸ ਤੋਂ ਪਹਿਲਾਂ ਆਪਾਂ ਮੌਸਮ ਤੇ ਝਾਤੀ ਮਾਰਨੀ ਆ ਵਾਹ ਜੀ ਵਾਹ ਗੁਰੀ ਤਿੰਦ ਜੀ ਅੱਗ ਬਾਲੀ ਹੋਈ ਆ ਤੁਸੀਂ ਤਾਂ ਕੋਰਾ ਬੱਲੇ 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 ਬਈ ਚਾਰ ਯਾਰ ਇਕੱਠੇ ਹੋਏ ਪਏ ਨੇ ਤੇ ਪ੍ਰੂਨਿੰਗ ਕਰ ਰਹੇ ਆ ਠੰਡ ਬਹੁਤ ਹੈ ਜੀ ਤੇ ਨਾਲ ਹੀ ਅੱਗ ਵੀ ਸੇਕ ਰਹੇ ਆ ਪ੍ਰੋਗਰਾਮ ਇੰਜੋਏ ਕਰ ਰਹੇ ਆ ਸਿਰਾ ਜੀ ਸਿਰਾ ਬਹੁਤ ਵਧੀਆ ਮੈਂ ਫੋਟੋ ਸ਼ੇਅਰ ਕਰ ਰਿਹਾ ਖੈਰ ਥੋੜੀ ਦੇਰ ਤੱਕ ਕਰ ਦਿੰਦਾ ਸ਼ੇਅਰ ਸਾਰੇ ਸਰੋਤੇ ਦੇਖ ਲੈਣ ਕਿ ਕੋਬਰਮ ਦੇ ਵਿਚ ਸ਼ੈਪਟਨ ਇਲਾਕੇ ਦੇ ਵਿਚ ਕਿੰਨਾ ਕੁ ਕੋਰਾ ਪੈ ਗਿਆ ਨਿੱਕਾ ਢਿੱਲੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ -1 ਡਿਗਰੀ ਕੋਬਰਮ ਦੇ ਵਿਚ ਬਹੁਤ ਬਹੁਤ ਖੂਬ ਜੀ ਸੋ ਮਾਣੋ ਠੰਡ ਦਾ ਆਨੰਦ ਤੇ ਅੱਜ ਵੈਸੇ ਦਿਨੇ ਕਹਿੰਦੇ 13 ਕੁ ਡਿਗਰੀ ਤੱਕ ਪਹੁੰਚਣਾ ਅਸੀਂ ਤੇ ਉਹ ਵੀ ਪ੍ਰੂਨਿੰਗ ਕਰ ਰਹੇ ਨੇ ਕੈਂਚੀਆਂ ਦੀਆਂ ਫੋਟੋਆਂ ਭੇਜ ਰਹੇ ਨੇ ਤਾਂ ਅਮਰਪ੍ਰੀਤ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਵਧੀਆ ਕਹਿੰਦੇ ਅਸੀਂ ਰੋਜ਼ ਸਵੇਰੇ ਸੁਣਦੇ ਆ ਤੇ ਇਕ ਗੀਤ ਸੁਣਨ ਦੀ ਫਰਮਾਇਸ਼ ਕੀਤੀ ਆ ਹਾਂਜੀ ਅਮਰਪ੍ਰੀਤ ਜੀ ਇਹ ਗੀਤ ਮੈਂ ਪਰਸੋਂ ਨੂੰ ਸਵੇਰ ਨੂੰ ਪ੍ਰੋਗਰਾਮ ਦੇ ਵਿਚ ਚਲਾਵਾਂਗਾ ਪਹਿਲਾ ਹੀ ਗੀਤ ਅੱਜ ਮੈਂ ਤੁਹਾਡਾ ਮੈਸੇਜ ਥੋੜਾ ਜਿਹਾ ਲੇਟ ਦੇਖਿਆ ਤੇ ਸੁਖਜੀਤ ਸਿੰਘ ਸ਼ੈਪਟਨ ਵਾਲੇ ਵੀ ਪ੍ਰੋਗਰਾਮ ਦੇ ਵਿਚ ਜੁਆਇਨ ਕਰ ਗਏ ਨੇ ਆਓ ਜੀ ਸੁਖਜੀਤ ਜੀ ਕੀ ਹਾਲ ਚਾਲ ਹੈ ਠੀਕ ਠਾਕ ਹੋ ਬੜੀ ਠੰਡ ਹੋਣੀ ਆ ਤੁਹਾਡੇ ਸੋ ਚਾਹ ਦਾ ਕੱਪ ਇਕ ਹੋਰ ਪੀਓ ਜਗਤਾਰ ਗਿੱਲ ਭਾਜੀ ਆ ਗਏ ਨੇ ਟੁੱਡੀਗੇ ਵਾਲੇ ਬਹੁਤ ਸੋਹਣੀ ਫੋਟੋ ਤੇ ਫੋਟੋ ਦੇ ਨਾਲ ਸੁਨੇਹਾ ਇਹ ਵੀ ਮੈਂ ਸ਼ੇਅਰ ਕਰਦਾ ਥੋੜੀ ਦੇਰ ਤੱਕ ਸਾਰੇ ਸੁਨੇਹੇ ਹੁਣ ਇਹ ਜਿਹੜੀਆਂ ਫੋਟੋਆਂ ਮੈਂ ਸ਼ੇਅਰ ਕਰਦਾ ਜੀ ਮੈਂ ਆਪਣੇ ਤੁਹਾਡੀ ਜਿਹੜੀ ਐਪ ਹੈ ਐਂਡਰਾਇਡ ਐਪ ਹਰਮਨ ਰੇਡੀਓ ਜਿਹੜੀ ਤੁਸੀਂ ਡਾਊਨਲੋਡ ਕੀਤੀ ਹੋਈ ਆ ਉਸ ਦੇ ਵਿਚ ਲਾਈਵ ਬਲੌਗ ਸਟੂਡੀਓ ਐਕਟੀਵਿਟੀ ਦੇ ਹੇਠਾਂ ਤੁਸੀਂ ਦੇਖ ਸਕਦੇ ਹੋ ਕੀ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਸੋ ਤੁਸੀਂ ਵੀ ਕੋਈ ਆਪਣੀ ਫੋਟੋ ਜ਼ਰੂਰ ਸਾਡੇ ਨਾਲ ਸ਼ੇਅਰ ਕਰਿਆ ਕਰੋ ਅਗਰ ਤੁਸੀਂ ਚਾਹੁੰਦੇ ਹੋ ਕਿ ਸਰੋਤਿਆਂ ਨਾਲ ਸ਼ੇਅਰ ਸਾਨੂੰ ਤਾਂ ਦਿਸਦੀਆਂ ਹੀ ਆ ਤੁਹਾਡੀਆਂ ਫੋਟੋਆਂ ਪਰ ਅਗਰ ਤੁਸੀਂ ਚਾਹੁੰਦੇ ਕਿ ਸਾਰੇ ਸਰੋਤੇ ਦੇਖ ਸਕਣ ਤਾਂ ਉਹ ਵੀ ਸਾਡੇ ਕੋਲ ਫੈਸਿਲਿਟੀ ਹੈਗੀ ਇਮੀਡੀਏਟਲੀ ਉਹ ਜਿਹੜੀ ਫੋਟੋ ਹੈ ਸਾਡੇ ਸਰੋਤੇ ਵੀ ਦੇਖ ਸਕਣਗੇ ਐਪ ਦੇ ਵਿਚੋਂ ਸੋ ਕਮਲ ਬੁੱਟਰ ਸਰੀ ਵਾਲੇ ਵੀ ਆ ਗਏ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਬਾਕੀ ਕਹਿੰਦੇ ਨੇ ਇਕ ਜਮਲਾ ਜੱਟ ਦੀ ਦਾ ਗੀਤ ਸੁਣਾ ਦਿਓ ਹਾਂਜੀ ਮੈਂ ਉਹ ਵੀ ਸੁਣਾਵਾਂਗਾ ਤੇ ਬਾਕੀ ਇੰਗਲਿਸ਼ ਦਾ ਵਿਚਾਰ ਉਹਨਾਂ ਸਾਂਝਾ ਕੀਤਾ ਵੀ ਆਲਵੇਜ਼ ਵਰਕ ਫਾਰ ਅ ਬੈਟਰ ਟੁਮਾਰੋ ਬਟ ਵੈਨ ਟੁਮਾਰੋ ਕਮਸ ਇੰਸਟੈਡ ਆਫ ਇੰਜੋਇੰਗ ਵੀ ਅਗੇਨ ਥਿੰਕ ਆਫ ਬੈਟਰ ਟੁਮਾਰੋ ਲੈਟਸ ਹੈਵ ਅ ਬੈਟਰ ਟੁਡੇ ਬਹੁਤ ਸੋਹਣਾ ਵਿਚਾਰ ਹੈ ਜੀ ਨਾਈਸ ਅਮਰਜੀਤ ਸਿੰਘ ਧਾਲੀਵਾਲ ਵੀ ਪ੍ਰੋਗਰਾਮ ਦੇ ਵਿਚ ਆ ਗਏ ਨੇ ਬਹੁਤ ਵੱਡਾ ਮੈਸੇਜ ਉਹਨਾਂ ਭੇਜਿਆ ਜੀ ਤੇ ਇਹ ਤਾਂ ਮੈਨੂੰ ਪੜ੍ਹਨਾ ਪੈਣਾ ਸਾਈਡ ਤੇ ਲਿਆ ਕੇ ਤੇ ਪਰ ਸਤਿ ਸ੍ਰੀ ਅਕਾਲ ਤੁਹਾਡੀ ਸਾਰੇ ਸਰੋਤਿਆਂ ਨੂੰ ਤੇ ਮੇਰੇ ਵਾਸਤੇ ਭੇਜੀ ਆ ਉਸ ਦੇ ਲਈ ਬਹੁਤ ਬਹੁਤ ਧੰਨਵਾਦ ਤੇ ਜੱਸੀ ਗਰੇਵਾਲ ਜੀ ਵੀ ਬ੍ਰਿਸਬੇਨ ਤੋਂ ਆ ਗਏ ਨੇ ਉਨ੍ਹਾਂ ਦੀ ਕਵਿਤਾ ਵੀ ਬਾਖੂਬ ਹੁੰਦੀ ਆ ਉਹ ਵੀ ਆਪਾਂ ਪੜਾਂਗੇ ਤੇ ਸੁਖਵਿੰਦਰ ਸੌਂਤ ਵੀ ਸਾਡੇ ਨਾਲ ਜੁੜ ਗਏ ਨੇ ਪਰ ਉਸ ਤੋਂ ਪਹਿਲਾਂ ਮੈਂ ਆਪਣੇ ਨਾਲ ਲੈਣਾ ਚਾਹਾਂਗਾ ਜੀ ਗਰਮ ਦੇਸ਼ ਭਾਰਤ ਜਿਹੜਾ ਕਿ 40-50 ਡਿਗਰੀ ਦੇ ਵਿਚ ਜੂਝ ਰਿਹਾ ਅੱਜ ਕੱਲ ਉਥੋਂ ਠੰਡੇ ਸੁਭਾਅ ਵਾਲੇ ਦਲਜੀਤ ਸਿੰਘ ਮਹਿਤਾ ਚੌਂਕ ਸਤਿ ਸ੍ਰੀ ਅਕਾਲ ਭਾਜੀ ਗੁੱਡ ਮਾਰਨਿੰਗ
ਸਤਿ ਸ੍ਰੀ ਅਕਾਲ ਅਮਰਜੀਤ ਤੇ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਵੇਂ ਤੁਸੀਂ ਕਿਹਾ ਕਿ ਭਾਰਤ ਗਰਮ ਦੇਸ਼ ਆ ਦੇਸ਼ ਦਾ ਤੁਹਾਡਾ ਵੀ ਕਈ ਵਾਰੀ ਗਰਮ ਹੋ ਜਾਂਦਾ ਫਿਰ ਪਰ ਉਲਟ ਹੁੰਦਾ ਚੱਕਰ ਇਹ ਹੈ ਕਿ ਇਸ ਵੇਲੇ ਅਸੀਂ ਥੋੜੇ ਜੇ ਠੰਡੇ ਹੋਏ ਆ ਕੱਲ ਪਰਸੋਂ ਬਾਰਿਸ਼ ਹੋਈ ਆ ਤੇ ਥੋੜਾ ਜਿਹਾ ਮੌਸਮ ਵਿਚ ਚੇਂਜ ਆਈ ਆ ਤੇ ਚੰਗਾ ਜਿਹਾ ਮਹਿਸੂਸ ਕਰ ਰਹੇ ਆ
ਹਾਂਜੀ ਬਿਲਕੁਲ ਔਰ ਦੇਖੋ ਅਸੀਂ ਤਾਂ ਗੱਲਾਂ ਚ ਠੰਡ ਪਾ ਦੇ ਦੀ ਆ ਗੱਲਾਂ ਗੱਲਾਂ ਨਾਲ ਕਹਿਤਾ ਵੀ ਮਿੱਠੇ ਸਵਾਲ ਏ ਠੰਡੇ ਸਵਾਲ ਬੰਦਾ ਬਾਹਰ ਚਾਹੇ ਅੱਗ ਵਰਦੀ ਹੋਵੇ ਤੇ ਗੱਲਾਂ ਨਾਲ ਇਹ ਹੁੰਦਾ ਬੰਦੇ ਦੀ ਸੋਚਣੀ ਚ ਹੁੰਦਾ ਜੀ ਠੰਡ ਦੇ ਜਿਹੜੀ ਗਰਮੀ ਆ ਹੁਣ ਦੇਖੋ ਇਧਰ ਕੋਰੇ ਪੈ ਰਹੇ ਨੇ ਤੇ ਫਿਰ ਵੀ ਆਪਣੇ ਜਵਾਨ ਜਿਹੜੇ ਦੇਖੋ ਖੇਤਾਂ ਦੇ ਵਿਚ ਡਟੇ ਹੋਏ ਨੇ ਫੋਟੋਆਂ ਵੀ ਭੇਜ ਰਹੇ ਨੇ ਹਨਾ ਸੋ ਬਹੁਤ ਸੋਹਣਾ ਕੰਮ ਕਾਰ ਕਰ ਰਹੇ ਨੇ ਤੇ ਖੈਰ ਤੁਹਾਡੇ ਮੌਸਮ ਆਪਾਂ ਬਾਅਦ ਚ ਤੁਹਾਤੋਂ ਪੁੱਛਦੇ ਆ ਪਹਿਲਾਂ ਆਸਟ੍ਰੇਲੀਆ ਦੇ ਉੱਤੇ ਇਕ ਝਾਤੀ ਮਾਰ ਲਈਏ ਕਿ ਆਸਟ੍ਰੇਲੀਆ ਦੇ ਵਿਚ ਅੱਜ ਮੌਸਮ ਕਿਹੋ ਜਿਹਾ ਰਹੇਗਾ ਸ਼ੁਰੂ ਕਰਦੇ ਆ ਆਸਟ੍ਰੇਲੀਆ ਦੇ ਉੱਪਰ ਵਾਲੇ ਹਿੱਸੇ ਕੇਨਸ ਤੋਂ ਜਿੱਥੇ 25 ਡਿਗਰੀ ਤਾਪਮਾਨ ਅੱਜ ਦੱਸਿਆ ਜਾ ਰਿਹਾ ਤੇ ਇਧਰ ਬ੍ਰਿਸਬੇਨ ਦੇ ਵਿਚ ਬਿਲਕੁਲ ਦਿਨ ਸਾਫ਼ ਤੋਂ ਪਖੇੜੀ ਰਹੇਗੀ 22 ਡਿਗਰੀ ਕੋਫ ਸਾਰਬਰ ਦੇ ਵਿਚ ਲੇਟ ਸ਼ਾਵਰ ਹੋਣ ਦੀ ਉਮੀਦ ਹੈ 20 ਡਿਗਰੀ ਸਿਡਨੀ ਦੇ ਵਿਚ ਮੀਂਹ ਦੱਸਿਆ ਗਿਆ ਕੱਲ ਵੀ ਮੀਂਹ ਸੀ ਤੇ ਅੱਜ 17 ਡਿਗਰੀ ਕੈਨਬਰਾ ਦੇ ਵਿਚ ਹਲਕਾ ਸ਼ਾਵਰ 16 ਡਿਗਰੀ ਮੈਲਬਨ ਦੇ ਵਿਚ ਵੀ ਇਸੇ ਤਰ੍ਹਾਂ 15 ਡਿਗਰੀ ਐਡਲੇਡ ਦੇ ਵਿਚ 17 ਡਿਗਰੀ ਮੌਸਮ ਠੀਕ ਠਾਕ ਰਹੇਗਾ ਠੀਕ ਦਾ ਮਤਲਬ ਸ਼ਾਵਰ ਵੀ ਹੋ ਸਕਦੇ ਨੇ ਤੇ ਠਾਕ ਦਾ ਮਤਲਬ ਧੁੱਪ ਵੀ ਨਿਕਲੇਗੀ ਤੇ ਪਰਥ ਦੇ ਵਿਚ 24 ਡਿਗਰੀ ਬਿਲਕੁਲ ਮੌਸਮ ਸਾਫ਼, ਡਾਰਵਿਨ ਦੇ ਵਿਚ 30 ਡਿਗਰੀ ਮੌਸਮ ਬਿਲਕੁਲ ਸਾਫ਼। ਤੇ ਦਲਜੀਤ ਸਿੰਘ ਜੀ, ਅੱਜ ਆਸਟ੍ਰੇਲੀਆ ਦੇ ਵਿਚ ਨਿਊ ਸਾਊਥ ਵੇਲਸ ਦੇ ਵਿਚ ਪਹਿਲੀ ਸਨੋਅ ਪਈ ਆ, ਤੇ ਹੰਟਰ ਵੈਲੀ ਦੇ ਵਿਚ ਕਿਉਂਕਿ ਠੰਡ ਬਹੁਤ ਹੋ ਚੁੱਕੀ ਆ, ਕੋਰਾ ਤਾਂ ਤੁਹਾਨੂੰ ਦੱਸੀ ਚੁੱਕੇ ਆ ਕਿ ਕੋਰੇ ਪੈ ਰਹੇ ਨੇ, ਪਰ ਆਸਟ੍ਰੇਲੀਆ ਦੇ ਜਿਹੜੇ ਹੰਟਰ ਡਿਸਟ੍ਰਿਕਟ ਦੇ ਵਿਚ ਉੱਚੇ ਪਹਾੜ ਨੇ ਉਨ੍ਹਾਂ ਦੇ ਉੱਤੇ ਪਹਿਲੀ ਸਨੋਅ ਜਿਹੜੀ ਆ ਅੱਜ ਰਿਕਾਰਡ ਕੀਤੀ ਗਈ ਆ। ਸੋ ਵਧੀਆ ਸੀਜ਼ਨ ਸਨੋਅ ਦਾ ਐਤਕੀ ਲੱਗੇਗਾ। ਤੇ ਉਧਰ ਹੁਣ ਚੱਲਦੇ ਆ ਤੁਹਾਡੇ ਦੇਸ਼, ਤੁਹਾਡੇ ਇਲਾਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿਚ ਇਸ ਵੇਲੇ 26 ਡਿਗਰੀ ਤਾਪਮਾਨ ਹੈ, ਤੇ ਹਲਕੀ ਹਲਕੀ ਗਰਮ ਵਾਲੀ ਭਾਫ਼ ਜਿਹੜੀ ਆ ਉਹ ਬੱਦਲ ਬਣ ਕੇ ਘੁੰਮ ਰਹੀ ਆ, ਤੇ ਦਿਨਾਂ ਨੂੰ ਗਰਜ ਨਾਲ ਛਿੱਟਾਂ ਤੇ 38 ਡਿਗਰੀ ਤਾਪਮਾਨ ਦੱਸਿਆ ਜਾ ਰਿਹਾ। ਗਰਾਊਂਡ ਰਿਐਲਿਟੀ ਕੀ ਕਹਿ ਰਹੀ ਆ ਜੀ, ਕਿ ਹੁਮ ਕਾਫੀ ਹੋਇਆ ਗਰਮੀ ਵੱਲੋਂ ਹੈ ਕਿ ਮੌਸਮ ਰਮਣੀਕ ਹੈ?
ਅਮਨਦੀਪ, ਗਰਮੀ ਤਾਂ ਬਹੁਤ ਪਈ ਪਿਛਲੇ ਦਿਨਾਂ ਵਿਚ, ਇਹਦੇ ਵਿਚ ਕੋਈ ਸ਼ੱਕ ਨਹੀਂ ਆ
ਜੀ।
ਜਿਹੜੀ ਬਾਰਿਸ਼ ਹੁੰਦੀ ਆ ਨਾ, ਬਾਰਿਸ਼ ਅਜੇ ਬਿਲਕੁਲ ਹਿਸਾਬ ਨਹੀਂ ਹੋ ਰਹੀ, ਬਿਲਕੁਲ ਥੋੜੀ ਜੀ ਹੋਈ ਸੀ
ਜੀ,
ਜਿਸ ਕਰਕੇ ਹੁਮਸ ਜ਼ਿਆਦਾ ਹੋ ਜਾਂਦਾ। ਜਿਵੇਂ ਤੁਸੀਂ ਦੱਸਿਆ ਕਿ ਭਾਫ਼ ਉੱਡ ਰਹੀ ਆ, ਉਹ ਅਸਲ ਚ ਧਰਤੀ ਵਿਚੋਂ ਹੀ ਗਰਮੀ ਨਾਲ ਭਾਫ਼ ਜਿਹੜੀ ਉੱਡ ਰਹੀ ਹੁੰਦੀ ਆ, ਉਹਦੇ ਨਾਲ ਹੁੰਮਸ ਹੋ ਜਾਂਦਾ
ਜੀ।
ਇਹ ਐਵੇਂ ਹੁੰਦਾ ਜਿਵੇਂ ਆਪਾਂ ਝੋਨੇ ਦੀ ਫਸਲ ਲਗਾਉਂਦੇ ਆ, ਤੇ ਉਦੋਂ ਪਾਣੀ ਖੜਾ ਹੁੰਦਾ ਖੇਤਾਂ ਦੇ ਵਿਚ, ਤੇ ਉਹਦੇ ਵਿਚੋਂ ਜਦੋਂ ਅਲੱਗ ਹੁੰਦੀ ਲੰਘੀਏ, ਬਹੁਤ ਜ਼ਿਆਦਾ ਹੁੰਮਸ ਜੀ ਲੱਗਦੀ ਹੁੰਦੀ ਆ, ਉਸ ਤਰ੍ਹਾਂ ਦਾ ਮਹਿਸੂਸ ਹੁੰਦਾ
ਜੀ।
ਅਮਨਦੀਪ
ਜੀ ਬਿਲਕੁਲ, ਤੇ ਵੈਸੇ ਜਿਹੜੀ ਗਰਮੀ ਆ ਓਵਰਆਲ, ਉਸ ਦੇ ਨਾਲ ਕੋਈ ਅਣਸੁਖਾਵੀਆਂ ਘਟਨਾ ਤਾਂ ਨਹੀਂ ਵਾਪਰੀਆਂ?
ਨਹੀਂ, ਖੈਰ ਅਜੇ ਤੱਕ ਤਾਂ ਇਹੋ ਜਿਹਾ ਨਹੀਂ ਆ ਕੋਈ, ਜਿਵੇਂ ਨਿਊਜ਼ ਦਾ ਖਬਰਾਂ ਮਿਲਦੀਆਂ ਨੇ, ਪਰ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਚ ਇਸ ਤਰ੍ਹਾਂ ਦਾ ਵੀ ਮਿਲੇ, ਕਿਉਂਕਿ ਪਿਛਲੇ ਦਿਨਾਂ ਵਿਚ ਟੈਂਪਰੇਚਰ 47 ਡਿਗਰੀ ਤੋਂ ਵੀ ਹੋ ਕੇ ਵਾਪਸ ਆਇਆ, ਤੇ ਕਾਫੀ ਗਰਮੀ ਰਹੀ ਆ, ਇਹ ਤਾਂ ਕਹਿਣ ਦੀ ਕੋਈ ਸ਼ੰਕਾ ਨਹੀਂ ਆ। ਲੋਕਾਂ ਕੋਲ ਇਸ ਵੇਲੇ ਸਾਧਨ ਨੇ, ਉਹ ਪੁਰਾਤਨ ਸਮਿਆਂ ਵਿਚ ਹੁੰਦਾ ਸੀ ਜਦੋਂ ਸਾਧਨ ਬਹੁਤ ਘੱਟ ਸੀ, ਗਰਮੀ ਚ ਕੰਮ ਵੀ ਕਰਨਾ ਪੈਂਦਾ ਸੀ
ਜੀ,
ਤੇ ਹੁਣ ਸ਼ੈਲਟਰ ਲੈ ਲੈਂਦੇ ਨੇ ਲੋਕੀ, ਤੇ ਨਾਲੇ ਅਮਨਦੀਪ ਮਹੀਨਾ ਜਿਹੜਾ ਚੱਲ ਰਿਹਾ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ਹੀਦੀ ਦਾ, ਇਹਦੇ ਸੰਬੰਧ ਵਿਚ ਛਬੀਲਾਂ ਲੱਗਦੀਆਂ ਨੇ ਹਰ ਨਗਰ ਵਿਚ, ਹਰ ਪਿੰਡ ਵਿਚ
ਜੀ ਜੀ
ਇਕ ਅੱਧੀ ਛਬੀਲ ਲੱਗੀ ਹੁੰਦੀ ਆ, ਪਾਣੀ ਠੰਡਾ ਪੀਣ ਨੂੰ ਮਿਲਦਾ ਯਾਤਰੀਆਂ ਨੂੰ ਜੀ।
ਜੀ ਬਹੁਤ ਦੇਖੋ ਵਧੀਆ ਰੁਝਾਨ ਹੈ ਇਹ ਪੰਜਾਬ ਦੇ ਵਿਚ, ਤੇ ਇਸ ਤਰ੍ਹਾਂ ਦਲਜੀਤ ਸਿੰਘ ਜੀ ਇਹ ਵੀ ਫੇਸਬੁੱਕ ਤੇ ਦੇਖਣ ਨੂੰ ਮਿਲਿਆ ਕਿ ਕਈ ਸ਼ਹਿਰਾਂ ਦੇ ਵਿਚ ਜਿੱਥੇ ਫੈਸਿਲਿਟੀ ਨਹੀਂ ਹੈਗੀ ਉੱਥੇ ਪਾਣੀ ਜਿਹੜਾ ਹੋਰ ਮਹਿੰਗਾ ਕਰ ਦਿੰਦੇ ਆ, ਜਿੱਦਾਂ ਜਿੱਦਾਂ ਗਰਮੀ ਹੁੰਦੀ ਆ ਮਹਿੰਗਾ ਕਰ ਦਿੰਦੇ ਆ, ਤੇ ਵਿਦੇਸ਼ਾਂ ਦੇ ਵਿਚ ਦੇਖਿਆ ਕਿ ਕਈ ਵਾਰੀ ਸੜਕਾਂ ਤੇ ਲੋਕ ਫਸ ਜਾਂਦੇ ਨੇ ਟ੍ਰੈਫਿਕ ਦੇ ਵਜੋਂ, ਤਾਂ ਉਨ੍ਹਾਂ ਨੂੰ ਵੀ ਸਰਕਾਰ ਜਿਹੜੀ ਆ ਉਹ ਜਾਂ ਜਿਹੜੀਆਂ ਆਰਗੇਨਾਈਜੇਸ਼ਨ ਪਾਣੀ ਵੰਡਦੀਆਂ ਨੇ, ਪਰ ਇਹ ਜਿਹੜੀ ਪਰੰਪਰਾ ਆ ਬਹੁਤ ਦੇਰ ਤੋਂ ਭਾਰਤ ਦੇ ਵਿਚ ਚੱਲੀ ਆ ਰਹੀ ਆ, ਉੱਤਰੀ ਭਾਰਤ ਦੇ ਵਿਚ ਖਾਸ ਕਰਕੇ ਪੰਜਾਬ ਇਲਾਕੇ ਦੇ ਵਿਚ, ਜਿਹੜੀ ਕਿ ਮੇਰੇ ਹਿਸਾਬ ਨਾਲ ਬਹੁਤ ਵਧੀਆ ਇਕ ਰੁਝਾਨ ਹੈ। ਸੋ ਬਹੁਤ ਮਤਲਬ ਸ਼ਲਾਘਾਯੋਗ ਇਹ ਜਿਹੜਾ ਰੁਝਾਨ ਹੈ, ਪਰ ਇਸ ਨੂੰ ਵੀ ਹੁਣ ਕਈ ਵਾਰੀ ਕੁਐਸਚਨ ਮਾਰਕ ਕਰਦੇ ਨੇ, ਉਹ ਇਕ ਚਲੋ ਵੱਖਰਾ ਟੌਪਿਕ ਹੈ। ਤੇ ਇਸ ਤੋਂ ਬਾਅਦ ਜੀ ਆਪਾਂ ਮੈਸੇਜ ਵੀ ਲਵਾਂਗੇ ਹੋਰ ਸੱਜਣਾ ਮਿੱਤਰਾਂ ਦੇ, ਤੇ ਸਾਰੇ ਆਪਾਂ ਪੜਾਂਗੇ, ਪਰ ਪਹਿਲਾਂ ਇਕ ਗੀਤ ਸੁਣਦੇ ਹਾਂ ਜੀ ਪ੍ਰਭ ਗਿੱਲ ਦੀ ਆਵਾਜ਼ ਦੇ ਵਿਚ।
ਸੱਚ ਕਹਾਂ ਠੋਕਰ ਨਾਲ ਝਿੜਕਿਆ ਕੱਚ ਕਹਾਂ, ਤੈਨੂੰ ਝੂਠ ਕਹਾਂ ਜਾਂ ਸੱਚ ਕਹਾਂ ਠੋਕਰ ਨਾਲ ਝਿੜਕਿਆ ਕੱਚ ਕਹਾਂ, ਉਹ ਪਿਆਰ ਦਾ ਸੌਦਾ ਮਹਿੰਗਾ ਏ, ਉਹ ਪਿਆਰ ਦਾ ਸੌਦਾ ਮਹਿੰਗਾ ਏ, ਕਿਤੇ ਛੱਲਾ ਏ ਕਿਤੇ ਮੁੰਦੀ ਏ, ਮਤਲਬ ਨੂੰ ਜੀ ਜੀ ਮਤਲਬ ਨੂੰ ਜੀ ਜੀ ਹੁੰਦੀ ਏ, ਮਤਲਬ ਨੂੰ ਜੀ ਜੀ ਮਤਲਬ ਨੂੰ ਜੀ ਜੀ ਹੁੰਦੀ ਏ, ਹੋਇਆ यारी यारी हर कोई कहंदा पैसे दी है यारी ओ की तो की बना दिंदी ए चढ़दी नोट खमारी ओ जी दी चलदी फोना उत्ते कम हुंदे सरकारी राजां दे वी पाई बनदे लै आंदे तरकारी झूठे बने व्यापारी झूठे बने व्यापारी झूठ वालियां दी ए मंडी ए मतलब नू जी जी मतलब नू जी जी हुंदी ए मतलब नू जी जी मतलब नू जी जी हुंदी ए चोरा ने भी पेस बटाले बाबे बन के बह गए नाम कमाई वाले अपने नाल कमाई ले गए हो गया वध डरामा यारो कख भी ना हुण पल्ले आप बना के गल्ला कर दे अपनी बल्ले बल्ले एक पासे दी कहले ने हुण बंद कर लई कुंडी है मतलब नू जी जी मतलब नू जी जी हुंदी है मतलब नू जी जी मतलब नू जी जी हुंदी है ਵਿਚ ਹੱਥ ਜੋੜ ਕੇ ਫਿਰਦੀਆਂ ਨੇ ਸਰਕਾਰਾਂ ਵੋਟਾਂ ਪਿੱਛੇ ਨੋਟ ਕਮਾਉਂਦੇ ਰਹਿੰਦੇ ਵਿੱਚ ਬਹਾਰਾਂ ਪਹਿਲਾਂ ਹੁੰਦੀ ਜਨਤਾ ਪਿੱਛੋਂ ਭੀੜ ਮੇਰਿਆ ਯਾਰਾ ਹੂਟਰ ਮਾਰ ਕੇ ਲੰਘ ਜਾਂਦੀਆਂ ਬੱਤੀ ਵਾਲੀਆਂ ਗਾਰਾਂ ਹੱਕ ਮਾਰ ਕੇ ਲੋਕਾਂ ਦੇ ਇਹ ਕਹਿਣਿਆਂ ਦੇ ਤਾਂ ਝੂਠੀ ਹੈ ਮਤਲਬ ਨੂੰ ਜੀ ਜੀ ਮਤਲਬ ਨੂੰ ਜੀ ਜੀ ਹੁੰਦੀ ਹੈ ਮਤਲਬ ਨੂੰ ਜੀ ਜੀ ਮਤਲਬ ਨੂੰ ਜੀ ਜੀ ਹੁੰਦੀ ਹੈ ओ नीली छतरी वाले सुन ताडे रब्बा ए दुनिया जे तेरी ए की सजा खब्बा ओ माफ करी ओ यारा जे मैं मंदा कहंदा ओ तेरा हां कर जाई तेरे साजो लैंदा मैं तेरा हां कर जाई तेरे साजो लैंदा
जी 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 ए गीत दा टाइटल भी यही सी ते प्रभ गिल दी आवाज दे विच सुन रहे सी ते उम्मीद रखदे आ के ਲਹਿਰਾਂ ਤੁਸੀਂ ਪਸੰਦ ਕਰ ਰਹੇ ਹੋਵੋਗੇ ਮੈਂ ਮਾਫੀ ਚਾਹੁੰਦਾ ਕਿ ਅੱਜ ਮੇਰੀ ਸਿਹਤ ਜ਼ਿਆਦਾ ਠੀਕ ਨਾ ਹੋਣ ਕਰਕੇ ਉਹ ਫਲੋ ਨਹੀਂ ਮੈਂ ਬਣਾ ਸਕਦਾ ਪਰ ਫਿਰ ਵੀ ਸਹਿਜੇ ਸਹਿਜ ਅੱਜ ਆਪਾਂ ਪ੍ਰੋਗਰਾਮ ਚਲਾਉਣਾ ਹੈ ਤੇ ਮੇਰੇ ਨਾਲ ਗੁਰਸੇਵਕ ਹੁੰਦੇ ਨੇ ਅੱਜ ਪਰ ਉਹ ਵੀ ਬਹੁਤ ਬਿਜ਼ੀ ਨੇ ਨਾਟਕ ਚੱਲ ਰਹੇ ਨੇ ਕਲਾਸਿਸ ਲੱਗ ਰਹੀਆਂ ਨੇ ਬ੍ਰਿਸਬਨ ਦੇ ਵਿਚ ਉਸ ਨੂੰ ਆਰਗੇਨਾਈਜ਼ ਕਰ ਰਹੇ ਨੇ ਪਰ ਦਲਜੀਤ ਸਿੰਘ ਮਹਿਤਾ ਚੌਂਕ ਅੱਜ ਮੇਰਾ ਸਾਥ ਨਿਭਾ ਰਹੇ ਨੇ ਮਹਿਤੇ ਤੋਂ ਹੀ ਸੋ ਭਾਜੀ ਆਪਾਂ ਦੇਖੋ ਖਬਰਾਂ ਤਾਂ ਤੁਹਾਡੇ ਸ਼ਹਿਰ ਦੀਆਂ ਹੀ ਬਣਦੀਆਂ ਅੱਜ ਕਿਉਂਕਿ ਪਿਛਲੇ ਦਿਨਾਂ ਚ ਕਾਫੀ ਵੱਡੇ ਸਮਾਗਮ ਹੋਏ ਨੇ ਤੇ ਸੈਂਟਰ ਆਫ ਕਹਿ ਲੋ ਕਿ ਅਟ੍ਰੈਕਸ਼ਨ ਰਿਹਾ ਆ ਤਾਂ ਜਿਹੜੇ ਮਹਿਤੇ ਦੀਆਂ ਆਪਾਂ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਉਹ ਵੀ ਤੁਹਾਡੇ ਤੋਂ ਪੁੱਛਣੀਆਂ
ਹਾਂਜੀ ਮੈਂ ਚਾਹਾਂਗਾ ਕਿ ਪਹਿਲਾਂ ਤੁਸੀਂ ਅੰਤਰਰਾਸ਼ਟਰੀ ਖਬਰਾਂ ਲੈ ਲਓ
ਜੀ
ਤੇ ਬਾਅਦ ਵਿਚ ਆਪਾਂ ਪੰਜਾਬ ਦੀਆਂ ਗੱਲਾਂ ਕਰਦੇ ਆ ਕੋਈ ਗੱਲ ਨਹੀਂ
ਜੀ ਜੀ ਹਾਂਜੀ ਉਹ ਪੰਜਾਬ ਦੀਆਂ ਦੇ ਵਿਚ ਉਹ ਸ਼ਿਵ ਸੈਨਾ ਦੇ ਜਿਹੜੇ ਕਾਂਡ ਨੇ ਉਹ ਵੀ ਆਪਾਂ ਸਾਂਝੇ ਕਰਨੇ ਆ ਹੋਰ ਵੀ ਕਈ ਕਾਂਡ ਨੇ ਜਿਹੜੇ ਤੋਂ ਆਪਾਂ ਪੁੱਛਣੇ ਆ ਪਰ ਚਲੋ ਚਲਦੇ ਆ ਜੀ ਅੰਤਰਰਾਸ਼ਟਰੀ ਤੇ ਗੱਲ ਕਰਦੇ ਆ ਅਮਰੀਕਾ ਤੋਂ ਸ਼ੁਰੂ ਟਰੰਪ ਤੋਂ ਤੇ ਟਰੰਪ ਨੇ ਪਿੱਛੇ ਜਿਹੇ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਜੇਮਸ ਕੋਮੀ ਨੂੰ ਬਰਖਾਸਤ ਕੀਤਾ ਸੀ ਇਨ੍ਹਾਂ ਨੇ ਫਾਇਰ ਕੀਤਾ ਸੀ ਤੇ ਉਸ ਤੋਂ ਬਾਅਦ ਕੋਈ ਬਹੁਤੀ ਜ਼ਿਆਦਾ ਗੱਲਬਾਤ ਨਹੀਂ ਹੋਈ ਪਰ ਹੁਣ ਤਾਜ਼ਾ ਖਬਰਾਂ ਇਹ ਆ ਰਹੀਆਂ ਨੇ ਕਿ ਜਿਹੜੇ ਜੇਮਸ ਕੋਮੀ ਆ ਉਨ੍ਹਾਂ ਨੇ ਕਿਹਾ ਕਿ ਕਲੋਜ਼ਡ ਮੀਟਿੰਗ ਦੇ ਵਿਚ ਟਰੰਪ ਨੇ ਉਹਨੂੰ ਕਿਹਾ ਸੀ ਕਿ ਮੈਨੂੰ ਤੇਰੀ ਲੋਇਲਟੀ ਚਾਹੀਦੀ ਆ ਤੇ ਉਹ ਲੋਇਲਟੀ ਦਾ ਮਤਲਬ ਇਹ ਹੁੰਦਾ ਕਿ ਚਾਹੇ ਚੰਗਾ ਚਾਹੇ ਬੁਰਾ ਤੈਨੂੰ ਮੇਰੇ ਨਾਲ ਖੜਨਾ ਪੈਣਾ ਤੇ ਹੁਣ ਇੱਥੇ ਮੈਂ ਅੱਜ ਸਵੇਰੇ ਵੀ ਇੱਕ ਵਿਚਾਰ ਸਾਂਝਾ ਕੀਤਾ ਸੀ ਮੈਨੂੰ ਲੱਗਦਾ ਉੱਥੇ ਢੁੱਕ ਗਿਆ ਆ ਕਿ ਬਿੱਲੇ ਤੇ ਸ਼ੇਰ ਵਾਲਾ ਤੁਹਾਡੇ ਨਾਲ ਸਾਂਝਾ ਕੀਤਾ ਸੀ ਨਾ ਤਾਂ ਹੁਣ ਉਹ ਮੈਂ ਦੁਬਾਰਾ ਫੇਰ ਸੁਣਾਉਣਾ ਕਹਿੰਦੇ ਹਟਿਆ ਹੋਇਆ ਵਜ਼ੀਰਾਂ ਦੇ ਵਿਚੋਂ ਇੱਕ ਵਜ਼ੀਰ ਸਾਧੂਆਂ ਦੀ ਟੋਲੀ ਦੇ ਵਿਚ ਆਇਆ ਤੇ ਉਨ੍ਹਾਂ ਦਾ ਪ੍ਰਭਾਵ ਗ੍ਰਹਿਣ ਕੀਤਾ ਜਿਸ ਨਾਲ ਉਹ ਪੂਰਨ ਸੰਤੁਸ਼ਟ ਹੋ ਗਿਆ ਇਸ ਤੇ ਬਾਦਸ਼ਾਹ ਨੇ ਖੁਸ਼ ਹੋ ਕੇ ਉਸ ਨੂੰ ਮੁੜ ਨੌਕਰੀ ਤੇ ਲਾ ਦਿੱਤਾ ਪਰ ਉਸ ਨੇ ਨਿਯੁਕਤੀ ਨੂੰ ਹਟਾਉਂਦਿਆਂ ਕਿਹਾ ਕਿ ਨੌਕਰੀ ਨਾਲੋਂ ਵਿਹਲਾ ਹੀ ਚੰਗਾ ਹੈ ਠੀਕ ਨਹੀਂ ਕੀਤਾ ਹੁਣ ਮੈਨੂੰ ਲੱਗਦਾ ਇਹ ਸ਼ੇਖ ਸਾਧੀ ਸਾਹਿਬ ਦੀ ਜਿਹੜੀ ਕਹਾਣੀ ਅੱਜ ਸਾਹਮਣੇ ਪਈ ਹੈ ਖਬਰ ਦੇ ਨਾਲ, ਬਿਲਕੁਲ ਖਬਰ ਨੂੰ ਮੈਚ ਕਰਨ ਲਈ ਬਣਾਈ ਗਈ ਸੀ। ਖੈਰ ਇੱਦਾਂ ਨਹੀਂ ਚੱਲਦੇ ਕੋਈ ਵੀ ਜਿਹੜੇ ਕੰਮ ਨੇ, ਖਾਸ ਕਰਕੇ ਇਨਵੈਸਟੀਗੇਟਿਵ ਬਿਊਰੋਜ਼ ਜਿਹੜੇ ਹੁੰਦੇ ਨੇ ਉਹ ਸਰਕਾਰ ਨੂੰ ਲਾਇਲਟੀ ਨਹੀਂ ਦੇ ਸਕਦੇ, ਕਿਉਂਕਿ ਸਰਕਾਰ ਨੂੰ ਵੀ ਉਨ੍ਹਾਂ ਨੇ ਘੋਖਣਾ ਹੁੰਦਾ, ਉਨ੍ਹਾਂ ਨੂੰ ਚੈੱਕ ਐਂਡ ਬੈਲੈਂਸ ਰੱਖਣਾ ਹੁੰਦਾ। ਸੋ ਬਹੁਤ ਵਧੀਆ ਕੀਤਾ ਕਿ ਉਨ੍ਹਾਂ ਨੇ ਆਪਣੀ ਪੋਜੀਸ਼ਨ ਤੋਂ ਜਿਹੜੀ ਹੈ ਰੈਜ਼ਿਗਨੇਸ਼ਨ ਦੇ ਦਿੱਤੀ, ਹਟ ਗਏ ਜੇਮਸ ਕੋਮੀ, ਇਹ ਖਬਰ ਆ ਰਹੀ ਹੈ। ਤੇ ਲੰਡਨ ਦੇ ਵਿਚ ਜਿਹੜਾ ਹਮਲਾ ਹੋਇਆ ਸੀ ਪਿਛਲੇ ਦਿਨੀ, ਉਸ ਦੇ ਵਿਚ ਜਿਹੜੀ ਮ੍ਰਿਤਕਾਂ ਦੀ ਗਿਣਤੀ ਆ ਉਸ ਦੇ ਵਿਚ ਵਾਧਾ ਹੋਇਆ ਤੇ 8 ਵਿਅਕਤੀ ਹੁਣ ਤੱਕ ਮਾਰੇ ਜਾ ਚੁੱਕੇ ਨੇ। ਤੇ ਇਧਰ ਮੈਲਬਨ ਦਾ ਵੀ ਵੈਦਰ ਜਿਹੜਾ ਉਹ ਹੈਡਲਾਈਨ ਬਣਿਆ ਹੋਇਆ, ਅੱਜ ਜਿਹੜਾ 3.7 ਡਿਗਰੀ ਸਵੇਰੇ ਜਿਹੜਾ ਤਾਪਮਾਨ ਮਾਪਿਆ ਗਿਆ 6:30 ਵਜੇ ਮੈਲਬਨ ਦੇ ਵਿਚ, ਜਿਹੜਾ ਕਿ ਬਹੁਤ ਹੀ ਜ਼ਿਆਦਾ ਠੰਡ ਇਸ ਮਹੀਨੇ ਵਾਸਤੇ ਮੰਨੀ ਗਈ ਆ। ਤੇ ਉਧਰ ਦਲਜੀਤ ਸਿੰਘ ਜੀ, ਇਰਾਨ ਦੇ ਵਿਚ ਵੀ ਪਹਿਲਾ ਅੱਤਵਾਦੀ ਹਮਲਾ ਮੰਨਿਆ ਜਾ ਰਿਹਾ ਆਈਸਿਸ ਵੱਲੋਂ, ਤੇ ਉਥੇ ਦੀ ਸੰਸਦ ਦੇ ਵਿਚ ਹਮਲਾ ਕਰਕੇ ਤਕਰੀਬਨ 12 ਵਿਅਕਤੀ ਜਿਹੜੇ ਨੇ ਮਾਰੇ ਗਏ ਨੇ, ਔਰ ਇਸ ਦੀ ਜਿੰਮੇਵਾਰੀ ਆਈਸਿਸ ਨੇ ਲਈ ਹੈ। ਤੇ ਇਹ ਵੀ ਇਕ ਪਹਿਲੀ ਵਾਰੀ ਇਸ ਤਰ੍ਹਾਂ ਹੋਇਆ, ਉਥੇ ਗੋਲੀਆਂ ਚੱਲੀਆਂ। ਤਾਂ ਵੈਸੇ ਇਰਾਨ ਨੂੰ ਜਿਹੜਾ ਰਵਾਇਤੀ ਤੌਰ ਤੇ ਬਹੁਤ ਹੀ ਸੇਫ ਦੇਸ਼ ਦੱਸਿਆ ਜਾਂਦਾ, ਕਿਉਂਕਿ ਇਥੋਂ ਦਾ ਜਿਹੜਾ ਤਾਣਾ ਬਾਣਾ, ਸਰਕਾਰੀ ਤਾਣੇ ਬਾਣੇ ਨੇ, ਲੋਕ ਨੇ, ਉਹ ਕਾਫੀ ਸਹਿਜ ਸੁਲਝ ਵਾਲੇ ਲੋਕ ਮੰਨੇ ਜਾ ਰਹੇ ਨੇ, ਪਰ ਅਕਸਰ ਉਨ੍ਹਾਂ ਦੇ ਉਤੇ ਲੜਾਈਆਂ ਥੋਪੀਆਂ ਜਾਂਦੀਆਂ ਨਹੀਂ ਹੈ। ਮੈਂ ਇੱਥੇ ਇਹ ਵੀ ਦੱਸਦਾ ਦਲਜੀਤ ਸਿੰਘ ਜੀ ਆਪਣੇ ਸਰੋਤਿਆਂ ਨੂੰ ਕਿ ਪਿਛਲੇ 300 ਸਾਲ ਦੇ ਵਿਚ ਇਰਾਨ ਇਕ ਇਹੋ ਜਿਹਾ ਦੇਸ਼ ਹੈ ਕਿ ਉਸਨੇ ਕਿਸੇ ਤੇ ਹਮਲਾ ਨਹੀਂ ਕੀਤਾ, ਇਹ ਵੀ ਇਕ ਰਿਕਾਰਡ ਹੈ ਜੀ ਇਰਾਨ ਦਾ। ਪਰ ਉਥੇ ਵੀ ਜਿਹੜੀ ਲੜਾਈ ਜਿਹੜੇ ਆਈਸਿਸ ਦੇ ਵਜੋਂ ਸ਼ੁਰੂ ਕੀਤੀ ਗਈ, ਹੁਣ ਆਈਸਿਸ ਸਾਨੂੰ ਸਾਰਿਆਂ ਨੂੰ ਪਤਾ ਕਿਸ ਦੀ ਦੇਣ ਹੈ ਔਰ ਕਿਸ ਦੇ ਜਿਹੜੇ ਇਸ਼ਾਰਿਆਂ ਦੇ ਉੱਤੇ ਉਹ ਕੰਮ ਕਰਦੇ ਨੇ, ਉਸ ਦੀਆਂ ਵਾਗਡੋਰਾਂ ਕਈ ਦੇਸ਼ਾਂ ਦੇ ਕੋਲ ਨੇ, ਕੋਈ ਕਿਧਰੋਂ ਖਿੱਚੀ ਜਾ ਰਿਹਾ, ਕੋਈ ਕਿਧਰੋਂ ਖਿੱਚੀ ਜਾ ਰਿਹਾ, ਜਿਸ ਤੋਂ ਸੁਭਾਵਿਕ ਹੈ ਕਿ ਇਰਾਨ ਨੂੰ ਡੀਸਟੇਬਲਾਈਜੇਸ਼ਨ ਕਰਨ ਦੇ ਲਈ, ਉਸ ਨੂੰ ਅਸਥਿਰ ਕਰਨ ਦੇ ਲਈ ਇਹ ਜਿਹੜੀਆਂ ਕਾਰਵਾਈਆਂ ਬਾਹਰੋਂ ਕਰਵਾਈਆਂ ਜਾ ਰਹੀਆਂ ਨੇ। ਤੇ ਕਾਰਵਾਈਆਂ ਦੇ ਵਿਚ ਇਕ ਹੋਰ ਕਾਰਵਾਈ ਹੋਈ ਹੈ ਕਿ ਜਿਹੜੇ ਅਰਬ ਦੇਸ਼ ਨੇ ਉਨ੍ਹਾਂ ਨੇ ਕਤਰ ਦਾ ਬਾਈਕਾਟ ਕੀਤਾ, ਇਹ ਵੀ ਇਕ ਮੁੱਦਾ ਬਹੁਤ ਵੱਡਾ ਭਖਿਆ ਹੋਇਆ। ਹੁਣ ਉਹ ਕਤਰ ਜਿਹੜਾ ਇਕ ਬਹੁਤ ਹੀ ਛੋਟਾ ਦੇਸ਼ ਹੈ, ਜਿਹੜਾ ਕਿ ਦੇਸ਼ ਵੀ ਨਹੀਂ ਸੀ, ਕਤਰ ਦੇ ਕਰਕੇ ਹੀ ਇਰਾਕ ਦੀ ਲੜਾਈ ਹੋਈ ਸੀ ਜਦੋਂ ਕਤਰ ਨੂੰ ਸਦਾਮ ਹੁਸੈਨ ਨੇ ਆਪਣੇ ਕਬਜ਼ੇ ਹੇਠਾਂ ਲੈ ਲਿਆ ਸੀ, ਤੇ ਉਸ ਨੇ ਉਸ ਤੋਂ ਬਾਅਦ ਇਕ ਇੰਡੀਪੈਂਡੈਂਟ ਦੇਸ਼ ਵਜੋਂ ਘੋਸ਼ਣਾ ਕੀਤੀ ਸੀ, ਜਿਹੜੀ ਕਿ ਸਾਊਦੀ ਅਰਬ ਨੂੰ ਵੀ ਪਸੰਦ ਨਹੀਂ ਸੀ। ਸਾਊਦੀ ਅਰਬ ਵੀ ਚਾਹੁੰਦਾ ਸੀ ਕਿ ਇਹ ਇਲਾਕੇ ਜਿਹੜੇ ਮੇਰੇ ਹੇਠਾਂ ਆ ਜਾਣ, ਤੇ ਉਧਰ ਸਦਾਮ ਹੁਸੈਨ ਨੇ ਆਪਣੇ ਹੇਠਾਂ ਇਹ ਇਲਾਕੇ ਲਏ ਸੀ। ਸੋ ਕਤਰ ਦੇ ਵਿਚ ਬਹੁਤ ਤੇਲ ਨਿਕਲਦਾ। ਵੈਸੇ ਦਲਜੀਤ ਸਿੰਘ ਜੀ, ਆਪਣੇ ਪੰਜਾਬੀ ਬਹੁਤ ਜਾਂਦੇ ਨੇ ਕਤਰ।
ਬਿਲਕੁਲ ਜੀ, ਮੈਂ ਕਹਾਂਗਾ ਕਿ ਜਿੰਨੇ ਵੀ ਅਰਬ ਕੰਟਰੀ ਵਿਚ ਜਾਂਦੇ ਨੇ, ਦੋਹਾ ਕਤਰ ਦਾ ਨਾਮ ਸੁਣਨ ਨੂੰ ਜ਼ਿਆਦਾ ਮਿਲਦਾ ਹੈ।
ਹਾਂਜੀ,
ਤੇ ਵੈਸੇ ਤਾਂ ਇਕ ਗੱਲ ਬੜੀ ਮਸ਼ਹੂਰ ਆ ਕਿ ਜਿਹੜਾ ਦੁਬਈ ਦਾ ਲਾਇਸੈਂਸ ਆ ਦੁਨੀਆਂ ਭਰ ਚ ਚੱਲਦਾ,
ਤੇ
ਪੰਜਾਬੀ ਡਰਾਈਵਿੰਗ ਲਈ ਤੇ ਵੈਸੇ ਵੀ ਮਸ਼ਹੂਰ ਨੇ। ਇਸ ਕਰਕੇ ਇਹ ਜਿਹੜੇ ਅਰਬ ਕੰਟਰੀਜ਼ ਨੇ, ਇਨ੍ਹਾਂ ਵਿਚ ਪੈਸਾ ਵੀ ਹੈਗਾ ਤੇ ਬਾਕੀ ਸਿੱਖਣ ਲਈ ਵੀ ਉਨ੍ਹਾਂ ਲਈ ਮੌਕਾ ਹੈਗਾ। ਜਿਹੜੀ ਸਾਡੀ ਥੋੜੀ ਜਿਹੀ ਅਨਪੜ੍ਹਤਾ ਵੱਲ ਲੇਬਰ ਵਗੈਰਾ ਜਾਂ ਛੋਟੇ ਇਹ ਕਹਿ ਲੋ ਵੀ
ਸਕਿੱਲ, ਸੈਮੀ ਸਕਿੱਲ ਜਿਹੜੇ ਬੰਦੇ,
ਹਾਂ ਸੈਮੀ ਸਕਿੱਲ ਜਿਹੜੇ ਲੋਕ ਨੇ ਉਹ ਉਧਰ ਨੂੰ ਜ਼ਿਆਦਾ ਧਿਆਨ ਰੱਖਦੇ ਆ
ਜੀ। ਤੇ ਅਮਰੀਕ ਜੀ, ਦਲਜੀਤ ਸੀ ਇਸ ਦੇ ਵਿਚ ਨਾ, ਕਿਉਂਕਿ ਖਬਰਾਂ ਆਪਾਂ ਅੰਤਰਰਾਸ਼ਟਰੀ ਕਰ ਰਹੇ ਹਾਂ, ਮੈਨੂੰ ਉਨ੍ਹਾਂ ਦਾ ਭਲੇਖਾ ਪੈਂਦਾ ਰਹਿੰਦਾ। ਇਹਦੇ ਵਿਚ ਨਾ ਪੰਜਾਬੀਆਂ ਦੇ ਲਈ ਬਹੁਤ ਦਿੱਕਤ ਆ ਰਹੀ ਹੈ ਇਸ ਸਿਚੁਏਸ਼ਨ ਦੇ ਵਿਚ, ਕਿ ਉਨ੍ਹਾਂ ਨੇ ਅਲਟੀਮੇਟਮ ਦਿੱਤਾ ਹੈ। ਹੁਣ ਪਹਿਲਾਂ ਮੈਂ ਤੁਹਾਨੂੰ ਇਹਦੀ ਬੈਕਗਰਾਉਂਡ ਦਸਦਾ ਕਿ ਹੋਇਆ ਕੀ ਆ। ਪਹਿਲਾਂ ਜਿਹੜਾ ਸੀਰੀਆ ਦੇ ਵਿਚ, ਲੀਬੀਆ ਦੇ ਵਿਚ ਇਸਲਾਮਿਕ ਸਟੇਟ ਨੂੰ ਸਪੋਰਟ ਦੇ ਵਜੋਂ ਕਤਰ ਨਾਲ ਖੜਾ ਸੀ ਇਨ੍ਹਾਂ ਦੇਸ਼ਾਂ ਦੇ, ਪਰ ਹੋਇਆ ਕੀ ਕਿ ਜਦੋਂ ਇੱਥੇ ਗੱਲ ਨਹੀਂ ਬਣੀ, ਸੀਰੀਆ ਦੇ ਵਿਚ ਖਾਸ ਕਰਕੇ ਗੱਲ ਨਹੀਂ ਬਣੀ, ਉਥੇ ਬਹੁਤ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਇਨ੍ਹਾਂ ਦੇਸ਼ਾਂ ਦੇ ਜਿਹੜੇ ਫੌਜ ਮਤਲਬ ਬੰਦੇ ਲੜ ਰਹੇ ਸੀ ਉਥੇ, ਤਾਂ ਇਰਾਨ ਅਤੇ ਰਸ਼ੀਆ ਨੇ ਇਨ੍ਹਾਂ ਨਾਲ ਗੱਲਬਾਤ ਕਰਕੇ ਇਨ੍ਹਾਂ ਨੂੰ ਆਪਣੇ ਨਾਲ ਲਾ ਲਿਆ, ਤੇ ਉਹ ਆਪਣੇ ਉਨ੍ਹਾਂ ਦੇ ਨਾਲ ਉਨ੍ਹਾਂ ਦਾ ਉਧਰ ਨੂੰ ਝੁਕਾਅ ਹੋ ਗਿਆ। ਹੁਣ ਇਹ ਜਿਹੜਾ ਕਤਰ ਹੈ ਇਹ ਜ਼ਿਆਦਾ ਸ਼ੀਆ ਇਲਾਕਾ ਹੈ ਜਿਹੜਾ ਕਿ ਇਰਾਨ ਦਾ ਵੀ ਹੈ। ਸੋ ਸਾਊਦੀ ਅਰਬ ਇਸ ਕਰਕੇ ਸ਼ੀਆ ਸੁੰਨੀਆਂ ਦੇ ਆਪਸੀ ਤਕਰਾਰ ਕਰਕੇ ਸਾਊਦੀ ਅਰਬ ਨਹੀਂ ਚਾਹੁੰਦਾ ਕਿ ਸ਼ੀਆ ਵਾਲੇ ਜਿਹੜੇ ਨੇ ਉਹ ਮੁੜ ਕੇ ਇਰਾਨ ਦੇ ਨਾਲ ਹੀ ਸਪੋਰਟ ਕਰਨ, ਤਾਂ ਕਰਕੇ ਉਨ੍ਹਾਂ ਨੇ ਸਕੀਮ ਬਣਾ ਕੇ ਡੋਨਲਡ ਟਰੰਪ ਦੇ ਜਾਣ ਤੋਂ ਬਾਅਦ ਉਨ੍ਹਾਂ ਨੇ ਉਨ੍ਹਾਂ ਦਾ ਬਾਈਕਾਟ ਕੀਤਾ ਤੇ ਦੁਨੀਆਂ ਦਾ ਸਾਰਿਆਂ ਨਾਲ ਵੱਧ ਇੰਡੀਪੈਂਡੈਂਟ ਤੇ ਵਧੀਆ ਚੈਨਲ ਐਲ ਜ਼ਜ਼ੀਰਾ ਵੀ ਕਤਰ ਤੋਂ ਹੀ ਚੱਲਦਾ ਹੈ। ਸੋ ਇਕ ਕੰਡੀਸ਼ਨ ਇਹ ਵੀ ਹੈ ਕਿ ਉਸ ਨੂੰ ਵੀ ਬੰਦ ਕੀਤਾ ਜਾਵੇ। ਦੂਜੀ ਗੱਲ ਕਿ ਜਿੰਨੀਆਂ ਫਲਾਈਟਾਂ ਨੇ ਸਾਰੀਆਂ ਕੈਂਸਲ ਕਰ ਦਿੱਤੀਆਂ ਗਈਆਂ ਨੇ ਜਿਹੜੀਆਂ ਕਤਰ ਨੂੰ ਜਾਂਦੀਆਂ ਨੇ ਜਾਂ ਕਤਰ ਤੋਂ ਆਉਣੀਆਂ। ਇੱਥੋਂ ਤੱਕ ਕਿ ਇਨ੍ਹਾਂ ਦੇਸ਼ਾਂ ਦੇ ਵਿਚ ਕੁਝ ਦੇਸ਼ਾਂ ਦੇ ਵਿਚ ਇਹ ਵੀ ਕਾਨੂੰਨ ਪਾਸ ਕਰ ਦਿੱਤਾ ਗਿਆ ਕਿ ਜਿਹੜਾ ਕਤਰ ਦੇ ਹੱਕ ਦੇ ਵਿਚ ਮੈਸੇਜ ਪਾਊਗਾ ਸੋਸ਼ਲ ਮੀਡੀਆ ਤੇ ਅਖਬਾਰ ਦੇ ਵਿਚ ਜਾਂ ਲਿਖੂਗਾ ਉਸ ਨੂੰ 15 ਸਾਲ ਦੀ ਸਜ਼ਾ ਦਿੱਤੀ ਜਾਊਗੀ ਜੀ। ਇਹ ਹੁਕਮਰਾਨਾਂ ਦੇ ਦੇਖੋ ਕੰਮ। ਤੇ ਫੇਰ ਅਸੀਂ ਉਨ੍ਹਾਂ ਦੇਸ਼ਾਂ ਨੂੰ ਕਹਿੰਦੇ ਆ ਉਹ ਠੀਕ ਹੈ, ਤੇ ਸਾਡੇ ਦੇਸ਼ ਦੇ ਵਿਚ ਦੇਖੋ ਵੀ ਕਾਨੂੰਨ ਜਿਹੜੇ ਨੇ ਕਿੰਨੇ ਰਿਲੈਕਸ ਨੇ। ਕੋਈ ਵੀ ਕਿਤੇ ਵੀ ਕੁਛ ਵੀ ਲਿਖੀ ਜਾ ਰਿਹਾ ਉਹ ਵੱਖਰੀ ਗੱਲ ਹੈ ਕਿ ਸਾਨੂੰ ਲਿਖਣਾ ਨਹੀਂ ਆਉਂਦਾ ਜਾਂ ਅਸੀਂ ਲਿਖਦੇ ਨਹੀਂ, ਪਰ ਜਿਹੜਾ ਕਾਨੂੰਨ ਹੈ ਕਾਨੂੰਨ ਕਿਸੇ ਨੂੰ ਰੋਕਦਾ ਨਹੀਂ ਹੈਗਾ ਇਸ ਤਰ੍ਹਾਂ। ਇਹ ਸਾਡੀ ਆਪਣੀ ਕਮਜ਼ੋਰੀ ਆ। ਹੁਣ ਇਨ੍ਹਾਂ ਦੇਸ਼ਾਂ 'ਚ ਦੇਖੋ ਵੀ ਜਿਹੜਾ ਕੋਈ ਲਿਖੂਗਾ ਸੱਚ ਨੂੰ ਸੱਚ, ਮਤਲਬ ਇਹਦੇ ਬਾਰੇ ਜ਼ਿਕਰ ਵੀ ਕਰੂਗਾ ਨਾ, ਉਹਨੂੰ 15 ਸਾਲ ਦੀ ਸਜ਼ਾ ਦਿੱਤੀ ਜਾਵੇਗੀ। ਤੇ ਸਾਡੇ ਲੋਕ
ਅਮਨਦੀਪ, ਮੈਂ ਇਹਦੇ ਵਿਚ ਇਹ ਐਡ ਕਰ, ਜਿਵੇਂ ਪਹਿਲਾਂ ਤੁਸੀਂ ਅੱਗ ਦੀ ਗੱਲ ਕੀਤੀ ਸੀ ਪ੍ਰੋਗਰਾਮ ਦੇ ਸਟਾਰਟਿੰਗ ਚ, ਇਹ ਅੱਗ ਹੀ ਤਾਂ ਹੈ ਜਿਹੜੀ ਇਕ ਤੋਂ ਦੂਸਰੇ ਘਰ ਵਿਚ ਲੱਗ ਰਹੀ ਹੈ
ਜੀ।
ਜਦੋਂ ਆਮ ਕਰਕੇ ਕਿਤੇ ਅੱਗ ਲੱਗ ਜਾਵੇ ਨਾ, ਤੇ ਉਦੋਂ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਸ ਅੱਗ ਨੂੰ ਬੁਝਾ ਦਿੱਤਾ ਜਾਏ। ਗੁਆਂਢੀਆਂ ਨੂੰ ਇਹ ਨੀ ਸੋਚਣਾ ਚਾਹੀਦਾ ਕਿ ਚਲੋ ਫਲਾਣ ਦੇ ਘਰ ਲੱਗੀ ਆ
ਜੀ।
ਤੇ ਹੁਣ ਇਹ ਸਮਾਂ ਜਿਹੜਾ ਇਨ੍ਹਾਂ ਦੇਸ਼ਾਂ ਦਾ, ਇਸਲਾਮਿਕ ਦੇਸ਼ਾਂ ਦਾ, ਇਨ੍ਹਾਂ ਦਾ ਅੱਗ ਵਰਗਾ ਗੁਜ਼ਰ ਰਿਹਾ ਹੈ ਤੇ ਉਹ ਅੱਗ ਦੇ ਭਾਂਬੜ ਜਾਂ ਚੰਗਿਆੜੀ ਨੇੜੇ ਤੇੜੇ ਜਿਵੇਂ ਦੋਹਾ ਕਤਰ ਵਿਚ ਵੀ ਜਾਂ ਹੋਰ ਕੰਟਰੀ ਵਿਚ ਵੀ ਜਾ ਰਹੀ ਆ
ਜੀ।
ਤੇ ਇਹ ਬੜੀ ਦੁਖਦਾਇਕ ਜੀ ਆ, ਤੇ ਇਹ ਅੱਗੇ ਵਧਦੀ ਵਧਦੀ ਹੋ ਸਕਦਾ ਕਦੇ ਦੁਨੀਆਂ ਨੂੰ ਵੀ ਲਪੇਟ ਵਿਚ ਲੈ ਲਵੇ।
ਦੁਨੀਆਂ ਨੂੰ ਤਾਂ ਲਪੇਟ ਵਿਚ ਲਿਆ ਹੋਇਆ ਜੀ, ਇਹਦੇ ਵਿਚ ਤਾਂ ਕੋਈ ਦੋ ਰਾਵਾਂ ਨਹੀਂ ਹੈਗੀਆਂ। ਹਰ ਦੇਸ਼ ਦੇ ਵਿਚ ਇਸ ਦੇ ਭਾਂਬੜ ਮੱਚ ਰਹੇ ਨੇ। ਤੇ ਜਿਹੜਾ ਕਿ ਇਕ ਸਿਕਿਓਰ ਕਰਨ ਦਾ ਤਰੀਕਾ ਸੀ ਕਿ ਲਓ ਜੀ ਅਸੀਂ ਅੱਤਵਾਦ ਮਕਾਨ ਜਾ ਰਹੇ ਹਾਂ ਤਾਂ ਇਨ੍ਹਾਂ ਦੇਸ਼ਾਂ ਦੇ ਹਮਲੇ ਕਰ ਰਹੇ ਹਾਂ, ਅਸਲ ਦੇ ਵਿਚ ਕੀ ਆ ਉਹ ਉਨ੍ਹਾਂ ਨੂੰ ਖੁਰਦ ਬੁਰਦ ਕਰਕੇ ਉਹ ਸਾਰੇ ਜਿਹੜੇ ਲੋਕ ਇਹੋ ਜਿਹੇ ਕੰਮ ਕਰਦੇ ਨੇ ਉਹ ਆਪਣੇ ਦੇਸ਼ਾਂ ਦੇ ਵਿਚ ਸੱਦ ਲਏ ਨੇ, ਆ ਗਏ ਨੇ, ਤੇ ਉਹ ਹੁਣ ਆਪਣੇ ਸਿਕਿਓਰ ਦੇਸ਼ ਵੀ ਜਿਹੜੇ ਆ ਉਹ ਅਨਸਿਕਿਓਰ ਫੀਲ ਹੋ ਰਹੇ ਨੇ। ਸੋ ਗਲਤ ਪਾਲਿਸੀਆਂ ਜਿਹੜੀਆਂ ਨੇ ਉਹ ਜਿਹੜੀ ਗਲਤ ਨੀਤੀਆਂ ਨੇ ਨਾ ਉਹ ਗਲਤ ਨੀਤੀਆਂ ਹੀ ਮੂਹਰੇ ਜਾ ਕੇ ਉਜਾਗਰ ਹੋ ਰਹੀਆਂ ਨੇ। ਔਰ ਹੁਣ ਦੇਖੋ ਕੋਈ ਵੀ ਦੇਸ਼ ਹੈ, ਮੈਂ ਇਕ ਇਰਾਨ ਦੇ ਬਾਰੇ ਕਿਤਾਬ ਵੀ ਪੜ੍ਹੀ ਸੀ ਡਾਕਟਰ ਹਰਪਾਲ ਸਿੰਘ ਪੰਨੂ ਹੁਣਾਂ ਦੀ, ਤੁਸੀਂ ਵੀ ਜ਼ਰੂਰ ਪੜ੍ਹਿਓ ਆਪਣੇ ਸਰੋਤਿਆਂ ਨੂੰ ਕਹਿੰਦੇ ਹਾਂ, ਤੇ ਕਿਉਂਕਿ ਉਹ ਇਰਾਨ ਦੇ ਵਿਜ਼ਿਟਰ ਪ੍ਰੋਫੈਸਰ ਸਨ। ਤੇ ਅਸਲ ਦੇ ਵਿਚ ਜੋ ਸਾਨੂੰ ਇੱਥੇ ਦਿਖਾਈ ਦਿੰਦਾ ਹੁੰਦਾ ਨਾ ਜਾਂ ਸਾਨੂੰ ਮੀਡੀਆ ਦੇ ਰਾਹੀਂ ਸਾਨੂੰ ਉਨੀ ਕੁ ਹੀ ਜਿੱਦਾਂ ਬਲਦ ਦੇ ਖੋਪੇ ਲਾਏ ਜਾਂਦੇ ਨੇ ਨਾ ਕਿ ਉਨ੍ਹਾਂ ਨੂੰ ਆਸੇ ਪਾਸੇ ਹੋਰ ਨਾ ਦਿਖਾਈ ਦੇਵੇ, ਜੋ ਸਾਨੂੰ ਦਿਖਾਇਆ ਜਾਂਦਾ ਆ ਉਨਾ ਹੀ ਸਾਨੂੰ ਪਤਾ ਹੁੰਦਾ ਆ, ਗੱਲ ਕੋਈ ਬਿਲਕੁਲ ਵੱਖਰੀ ਹੁੰਦੀ ਆ। ਖੈਰ ਇਹ ਤਾਂ ਸੀ ਖ਼ਬਰ ਜਿਹੜੀ ਅੰਤਰਰਾਸ਼ਟਰੀ ਤੁਹਾਡੇ ਨਾਲ ਸਾਂਝੀ ਕਰਨੀ ਸੀ, ਉਸਦਾ ਇਕ ਖੁਲਾਸਾ, ਤੇ ਉਸਦਾ ਪੰਜਾਬੀਆਂ ਤੇ ਕੀ ਅਸਰ ਪਵੇਗਾ ਇਸ ਖ਼ਬਰ ਦੇ ਨਾਲ ਜੀ। ਪੰਜਾਬੀਆਂ ਤੇ ਅਸਰ ਪਹਿਲਾਂ ਹੀ ਪੈ ਰਿਹਾ ਕਿ ਜਿਹੜੀ ਪੰਜਾਬੀ ਨੀ ਭਾਰਤੀ ਕਾਮੇ ਬਹੁਤ ਗਏ ਹੋਏ ਨੇ, ਸਾਊਥ ਦੇ ਵਿਚੋਂ ਵੀ ਬਹੁਤ ਗਏ ਹੋਏ ਨੇ, ਉਨ੍ਹਾਂ ਤੇ ਬਹੁਤ ਵੱਡਾ, ਹਾਂਜੀ ਉਨ੍ਹਾਂ ਤੇ ਬਹੁਤ ਵੱਡਾ ਅਸਰ ਪੈਣ ਵਾਲਾ, ਖਾਸ ਕਰਕੇ ਡਰਾਈਵਿੰਗ ਖੇਤਰ ਦੇ ਵਿਚ। ਬਾਰਡਰਾਂ ਦੇ ਉਤੇ ਸੁਣਨ ਦੇ ਵਿਚ ਆਇਆ ਕਿ ਬੜੀਆਂ ਲੰਮੀਆਂ ਲੰਮੀਆਂ ਕਤਾਰਾਂ ਲੱਗਦੀਆਂ ਨੇ, ਹੁਣ ਚੈਕਿੰਗ ਜ਼ਿਆਦਾ ਵੱਧ ਗਈ ਆ, ਤੇ ਫੋਨ ਜਿਹੜੇ ਚੈੱਕ ਕੀਤੇ ਜਾ ਰਹੇ ਨੇ। ਤੇ ਜਿਹੜੇ ਵੀ ਇਨ੍ਹਾਂ ਦੇਸ਼ਾਂ ਦੇ ਵਿਚ ਜਿਨ੍ਹਾਂ ਦੇ ਵੀ ਰਿਸ਼ਤੇਦਾਰ ਸੱਜਣ ਮਿੱਤਰ ਨੇ, ਉਨ੍ਹਾਂ ਨੂੰ ਦੱਸ ਦਿਓ ਕਿ ਕੋਈ ਵੀ ਇਹੋ ਜਿਹੀ ਹਰਕਤ ਨਾ ਕਰਨ ਜਿਸ ਦੇ ਕਰਕੇ ਉਹ ਪਹਿਲਾਂ ਆਪਣਿਆਂ ਨੂੰ ਫੜਦੇ ਨੇ, ਬਾਕੀ ਬਾਅਦ ਚ ਬਾਕੀ ਤਾਂ ਛੱਡ ਦਿੰਦੇ ਨੇ, ਪੰਜਾਬੀਆਂ ਨੂੰ ਜ਼ਿਆਦਾ ਉਹ ਫੜਦੇ ਨੇ ਭਾਰਤੀਆਂ ਨੂੰ। ਇਸ ਕਰਕੇ ਆਪਾਂ ਕੋਈ ਇਹੋ ਜਿਹੀ ਗਤੀਵਿਧੀ ਨਾ ਕਰੀਏ ਜਿਹੜੇ ਉਨ੍ਹਾਂ ਦੇ ਕਾਨੂੰਨਾਂ ਦੀ ਉਲੰਘਣਾ ਕਰਦੇ ਹੋਣ ਔਰ ਫਿਰ ਵੱਡੀ ਸਮੱਸਿਆ ਦਾ ਕਾਰਨ ਬਣ ਜਾਣ। ਸੋ ਅੰਤਰਰਾਸ਼ਟਰੀ ਖ਼ਬਰਾਂ ਦੇ ਵਿਚ ਜੀ ਇੰਨੀ ਹੀ, ਤੇ ਉਸ ਤੋਂ ਬਾਅਦ ਹੁਣ ਆਪਾਂ ਸੁਨੇਹੇ ਪੜ੍ਹਦੇ ਹਾਂ ਤੇ ਭਾਰਤ ਦੀਆਂ ਖ਼ਬਰਾਂ ਵੀ ਆਪਾਂ ਕਰਨੀਆਂ ਏ, ਤੇ ਇੰਡੀਆ ਦੇ ਵਿਚ ਕੀ ਹੋ ਰਿਹਾ ਤੇ ਹੋਰ ਗਤੀਵਿਧੀਆਂ ਕਿਹੜੀਆਂ ਹੋ ਰਹੀਆਂ ਨੇ। ਪਰ ਅੱਜ ਤੁਹਾਨੂੰ ਦੱਸ ਦਈਏ ਕਿ ਅਸੀਂ ਇਕ ਅਹਿਮ ਮੁੱਦੇ ਤੇ ਵੀ ਥੋੜੀ ਜਿਹੀ ਗੱਲ ਕਰਾਂਗੇ ਜਿਹੜਾ ਅਸੀਂ ਸੋਚਦੇ ਹਾਂ ਕਿ ਉਹ ਨਹੀਂ ਕਰਨਾ ਚਾਹੀਦਾ ਪਰ ਕਿਤੇ ਕਿਤੇ ਕਰ ਲੈਣਾ ਚਾਹੀਦਾ ਆ, ਤੇ ਤਾਂ ਕਿ ਸਾਡੀਆਂ ਸਿਹਤਾਂ ਠੀਕ ਰਹਿਣ। ਸੋ ਉਹਦੇ ਬਾਰੇ ਵੀ ਗੱਲ ਕਰਾਂਗੇ। ਹਾਂਜੀ ਹਾਂਜੀ, ਤੇ ਹਰਮਨ ਰੇਡੀਓ ਦੇ ਜਿਹੜਾ ਲਾਈਵ ਬਲੌਗ ਹੈ ਉਸ ਦੇ ਉੱਤੇ ਜਗਤਾਰ ਭਾਜੀ ਦਾ ਮੈਸੇਜ ਅਸੀਂ ਸ਼ੇਅਰ ਕਰ ਰਹੇ, ਉਨ੍ਹਾਂ ਨੇ ਆਪਣੀ ਫੋਟੋ ਤੇ ਅੱਜ ਪੌੜੀਆਂ ਦੇ ਮੂਹਰੇ ਖੜ ਕੇ ਜੰਗਲ ਦੇ ਵਿਚ ਫੋਟੋ ਪਾਈ ਆ, ਤੇ ਮੈਸੇਜ ਆ ਕਿ ਸਖ਼ਤ ਮਿਹਨਤ ਪੌੜੀਆਂ ਦੀ ਤਰ੍ਹਾਂ ਦੀ ਹੁੰਦੀ ਹੈ ਤੇ ਕਿਸਮਤ ਲਿਫਟ ਦੀ ਤਰ੍ਹਾਂ, ਜੇ ਲਿਫਟ ਖਰਾਬ ਹੋਵੇ ਤਾਂ ਪੌੜੀਆਂ ਤੁਹਾਨੂੰ ਸਿਖਰ ਤੇ ਲਿਜਾ ਸਕਦੀਆਂ ਹਨ। ਬਹੁਤ ਸੋਹਣਾ ਮੈਸੇਜ ਜੀ, ਨਾਈਸ ਨਾਈਸ, ਕੈਰੀ ਓਨ। ਤੇ ਨਿੱਕਾ ਢਿੱਲੋ ਜੀ, ਤੁਹਾਡੀ ਫੋਟੋ ਵੀ ਪਾਤੀ ਆ ਚਾਰ ਜਣਿਆਂ ਦੀ, ਉਹ ਜਿਹੜਾ ਵਿਚਾਲੇ ਮੂੰਹ ਢਕੀ ਬੈਠਾ ਆ ਕੇਸਰੀ ਪਟਕੇ ਆਲਾ ਤੇ ਲਾਲ ਮਫਲਰ ਆਲਾ, ਓਹਦਾ ਨਾਮ ਵੀ ਜਰਾ ਦੱਸਿਓ, ਉਹ ਕਿਹੜੇ ਸੱਜਣ ਨੇ? ਪ੍ਰੂਨਿੰਗ ਕਰ ਰਹੇ ਨੇ ਜੀ ਤੇ ਫੋਟੋ ਖਿੱਚ ਕੇ ਭੇਜ ਰਹੇ ਨੇ, ਤੁਸੀਂ ਲਾਈਵ ਬਲੌਗ ਤੇ ਦੇਖ ਸਕਦੇ ਹੋ ਐਂਡਰਾਇਡ ਐਪ ਦੇ ਵਿਚ, ਤੇ ਛੇਤੀ ਵੈਬਸਾਈਟ ਤੇ ਵੀ ਦੇਖ ਸਕੋਗੇ। ਤੇ ਸੁਨੇਹਾ ਦੇ ਵਿਚ ਸਾਡੇ ਨਾਲ ਜੁੜੇ ਨੇ ਕਮਲ ਬੁੱਟਰ ਸਰੀ ਕੈਨੇਡਾ ਤੋਂ, ਤੇ ਕਹਿੰਦੇ ਸੋਰੀ ਵੀਰ ਜੀ, ਮੇਰੇ ਪਾਪਾ ਨਾਲ ਜਦ ਵੀ ਗੱਲ ਹੁੰਦੀ ਹੈ ਇੰਡੀਆ ਦੇ ਤਾਂ ਉਹ ਸੌਂਗ ਜ਼ਰੂਰ ਸੁਣਦੇ ਆ ਜੀ, ਤਾਂ ਉਹ ਇਹ ਸੌਂਗ ਜ਼ਰੂਰ ਸੁਣਦੇ ਆ ਜਮਲਾ ਜੱਟ ਦਾ। ਸੋ ਸਾਰੇ ਹਾਰਡ ਵਰਕ ਕਰਨ ਵਾਲੇ ਲਈ ਸੋ ਪਲੀਜ਼ ਪਲੇ ਸਪੈਸ਼ਲ ਸੌਂਗ। ਹਾਂਜੀ ਬਿਲਕੁਲ ਸੁਣਾ ਦਿੰਦੇ ਹਾਂ, ਕੋਈ ਚੱਕਰ ਨਹੀਂ ਜੀ, ਜ਼ਰੂਰ ਸੁਣਾਉਂਦੇ ਹਾਂ। ਤੇ ਰਾਜਵਿੰਦਰ ਖਾਖੁਣੀ ਵੀ ਆ ਗਏ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਕਹਿੰਦੇ ਭਾਜੀ ਗ੍ਰਿਫਤ ਵਿਚ ਮੋਟਲ ਕੋਈ ਅਵੇਲੇਬਲ ਨਹੀਂ ਹੈ, ਕੋਈ ਹੋਰ ਆਪਸ਼ਨ ਹੈ ਤਾਂ ਦੱਸਿਓ। ਮੈਂ ਸ਼ੋਰ ਨੀ, ਹਾਂਜੀ
ਜੀ, ਵੈਸੇ ਤਾਂ ਹੁਣ ਸਰਦੀ ਉੱਥੇ ਇੰਨੀ ਹੁੰਦੀ ਕਿਉਂਕਿ 2 ਸਾਲ ਪਹਿਲਾਂ ਮੈਂ ਵੀ ਇਹ ਮੇਲਾ ਦੇਖ ਕੇ ਆਇਆ ਸੀ।
ਹਾਂਜੀ,
ਪਰ ਜੇ ਆਪਣਾ ਸਾਰਾ ਇੰਤਜ਼ਾਮ ਕੀਤਾ ਜਾ ਸਕਦਾ ਹੋਏ ਤੇ ਕੋਈ ਟੈਂਟ ਵਗੈਰਾ ਜਾਂ ਇਸ ਤਰ੍ਹਾਂ ਦਾ, ਜਾਂ ਗੁਰਦੁਆਰਾ ਸਾਹਿਬ ਚ ਕੋਈ ਅਮਨ ਦੀ ਕੋਈ ਸਹੂਲਤ ਹੈਗੀ ਆ, ਉਹਨਾਂ ਨੂੰ ਜ਼ਰੂਰ ਗਾਈਡ ਕਰਿਓ।
ਦੇਖੋ ਮੈਨੂੰ ਲੱਗਦਾ ਕਿ ਗੁਰੂ ਘਰ ਨੂੰ ਕੰਟੈਕਟ ਕਰਨਾ ਚਾਹੀਦਾ ਆ, ਤੇ ਆਪਣੀ ਰਜਾਈ ਤੇ ਆਪਣੀ ਤੜਾਈ ਜ਼ਰੂਰ ਨਾਲ ਲੈ ਕੇ ਜਾ ਸਕਦੀ ਆ। ਅਸੀਂ ਵੀ ਨਾਲ ਰੱਖੀਆਂ ਹੁੰਦੀਆਂ ਜੀ, ਕਿਉਂਕਿ ਜਿਨ੍ਹਾਂ ਦੇ ਅਸੀਂ ਪਰਾਉਣੇ ਜਾਂਦੇ ਉਹਨਾਂ ਦੇ ਪਹਿਲਾਂ ਹੀ ਬਹੁਤ ਆਏ ਹੁੰਦੇ ਆ, ਹਨਾ?
ਬਿਲਕੁਲ।
ਤਾਂ ਇਸ ਕਰਕੇ ਸਾਡਾ ਫਰਜ਼ ਇਹ ਬਣਦਾ ਕਿ ਅਸੀਂ ਜਿਹੜੀਆਂ ਮੁੱਢਲੀਆਂ ਚੀਜ਼ਾਂ ਨਾਲ ਹੀ ਲੈ ਕੇ ਜਾਈਏ। ਤੇ ਖੈਰ ਮੇਰੀ ਗੈਰ ਹਾਜ਼ਰੀ ਰਹੇਗੀ ਇਸ ਵਾਰੀ ਸਿਹਤ ਠੀਕ ਨਾ ਹੋਣ ਕਰਕੇ, ਪਰ ਅਸੀਂ ਰਾਜਵਿੰਦਰ ਜੀ ਤੁਸੀਂ ਆਪਣਾ ਸਮਾਨ ਨਾਲ ਹੀ ਰੱਖ ਲਿਓ, ਤੇ ਪਰ ਗ੍ਰਿਫਤ ਗੁਰੂ ਘਰ ਨੂੰ ਮਾੜਾ ਜਿਹਾ ਫੋਨ ਕਰ ਲਿਓ, ਜਾਂ ਮਿੰਟੂ ਭਾਜੀ ਕੋਲ ਨੰਬਰ ਹੋਣੇ ਨੇ, ਤੇ ਰਾਤ ਨੂੰ ਤੁਸੀਂ ਉੱਥੇ ਰੈਸਟ ਕਰ ਸਕਦੇ ਹੋ ਦਰਬਾਰ ਸਾਹਿਬ ਦੇ ਵਿਚ। ਮੈਂ ਦੇਖੀਆਂ ਨੇ ਫੋਟੋਆਂ ਜੀ, ਬਹੁਤ ਸਾਰੇ ਸੱਜਣ ਇੱਦਾਂ ਕਰਦੇ ਨੇ। ਰਾਜ ਮਹਿੰਦਰ ਹੁਣੀ ਵੀ ਸਾਡੇ ਨਾਲ ਜੁੜ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਦੁਨੀਆਂ ਦੇ ਵਿਚ ਅਜਿਹੇ ਲੋਕ ਬਹੁਤ ਘੱਟ ਹੁੰਦੇ ਨੇ ਜੋ ਆਪਣੀ ਉਮਰ ਦੇ ਮੁਤਾਬਕ ਵਿਹਾਰ ਕਰਦੇ ਨੇ। ਦਲਜੀਤ ਸਿੰਘ ਜੀ ਠੀਕ ਹੈ ਨਾ? ਬਹੁਤ ਘੱਟ ਹੁੰਦੇ ਆ, ਤੇ ਅੱਜ ਇਹੀ ਆਪਾਂ ਗੱਲ ਕਰਨੀ ਆ ਥੋੜੀ ਜੀ, ਜਿਹੜੀ ਤੁਹਾਨੂੰ ਮੈਂ ਦੱਸੀ ਸੀ ਨਾ ਉਹ, ਹੁਣ ਤੁਸੀਂ ਕਿਤੇ ਪਹਿਲਾਂ ਨਾ ਦੱਸ ਦਿਓ ਫਿਰ ਐਵੇਂ ਕੰਮ ਖਰਾਬ ਹੋਜੂਗਾ। ਤੇ ਹਾਂਜੀ, ਰੁਪਿੰਦਰ ਗਿੱਲ ਵੀ ਘੱਲ ਘਲਾਂ ਵਾਲੇ ਆ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਵੀ ਇੰਜੋਏ ਪ੍ਰੋਗਰਾਮ ਕਰੋ ਜੀ, ਆਨੰਦ ਮਾਣੋ ਪ੍ਰੋਗਰਾਮ ਦਾ, ਤੇ ਮੈਲਬਨ ਦੇ ਵੈਦਰ ਦਾ ਵੀ। ਤੇ ਇਧਰ ਜਗਤਾਰ ਭਾਜੀ ਵੀ ਮੌਸਮ ਭੇਜ ਰਹੇ ਨੇ, ਹਾਂਗਕਾਂਗ ਦਾ 28.9 ਡਿਗਰੀ ਤਾਪਮਾਨ ਹੈ, ਤੇ ਉਨ੍ਹਾਂ ਨੇ ਵੀ ਇਕ ਮੁੱਦਾ ਭੇਜਿਆ ਬਸ ਚੰਦ ਮਿੰਟਾਂ ਚ, ਉਹ ਵੀ ਅਸੀਂ ਤੁਹਾਡੇ ਨਾਲ ਸਾਂਝਾ ਕਰਦੇ ਆ। ਬਿੱਟੂ ਬੋਪਾ ਰਾਏ ਮਿਲਡੂਰੇ ਵਾਲੇ ਵੀ ਤਾਪਮਾਨ ਭੇਜਦੇ ਨੇ ਸਾਨੂੰ, ਬੱਲੇ ਬੱਲੇ 0.6 ਡਿਗਰੀ ਤਾਪਮਾਨ ਕਰੀ ਬੈਠੇ ਨੇ ਇੰਨੀ ਠੰਡ, ਤੇ 16 ਡਿਗਰੀ ਅੱਜ ਵੱਧ ਤੋਂ ਵੱਧ ਜਾਏਗਾ। ਬਰਫ਼ ਚ ਲਾਇਆ ਪਏ ਨੇ ਤੁਹਾਡੇ ਇਧਰ, ਬਰਫ਼ ਪਿਘਲਣ ਆਈ ਹੋਈ ਆ। ਤੇ ਗੁਰੀਥਿੰਦ ਜੀ ਕਹਿੰਦੇ ਨੇ ਉਹ ਬਲਜਿੰਦਰ ਸਿੰਘ ਆ ਜੀ, ਉਹ ਤੁਸੀਂ ਦੇਖੋ ਜੀ ਸਾਰੇ ਫੋਟੋਆਂ ਉਥੇ, ਉਹ ਬਲਜਿੰਦਰ ਸਿੰਘ ਆ ਜਿਹਨੇ ਮੂੰਹ ਢਕਿਆ ਹੋਇਆ ਆਪਣਾ। ਤੇ ਨਵੀਂ ਪੱਡਾ ਜੀ ਵੀ ਪ੍ਰੋਗਰਾਮ ਚ ਆ ਗਏ ਨੇ, ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾ ਰਿਹਾ। ਆਓ ਜੀ ਨਵੀਂ ਜੀ, ਕੀ ਹਾਲ ਚਾਲ ਆ? ਠੀਕ ਠਾਕ ਹੋ? ਤੇ ਮਹਿੰਦਰ ਸਿੰਘ ਹੰਸ ਬ੍ਰੈਂਪਟਨ ਤੋਂ ਵੀ ਆ ਗਏ ਨੇ, ਕਹਿੰਦੇ ਲਿਸਨਿੰਗ ਗੁੱਡ ਪ੍ਰੋਗਰਾਮ ਚੱਲ ਰਿਹਾ। ਤੇ ਈਮੇਲ ਦੇ ਜ਼ਰੀਏ ਸਾਡੇ ਨਾਲ ਸਰੋਤੇ ਜੁੜੇ ਨੇ, ਤੇ ਉਨ੍ਹਾਂ ਦੇ ਵਿਚ ਅਮਰਜੀਤ ਭਾਜੀ ਸਤਿ ਸ੍ਰੀ ਅਕਾਲ ਬਰਿੰਡਾ ਬੋਟਰ ਵਾਲੇ, ਆਓ ਕੀ ਹਾਲ ਹੈ? ਉਨ੍ਹਾਂ ਨੇ ਵੀ ਫੋਟੋ ਭੇਜੀ ਆ, ਤੇ ਆਪਾਂ ਫੋਟੋ ਜਿਹੜੀ ਆ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ। ਆਹ ਟਰੱਕ ਬਹੁਤ ਜ਼ਬਰਦਸਤ ਟਰੱਕ ਆ, ਤੇ ਪਿੱਛੇ ਬੋਟ ਵੀ ਆ, ਤੇ ਇਹ ਵੀ ਆਪਾਂ ਤੁਹਾਡੇ ਨਾਲ ਥੋੜੀ ਦੇਰ ਬਾਅਦ ਆਪਾਂ ਉਹਦੇ ਤੇ ਸ਼ੇਅਰ ਕਰਾਂਗੇ ਆਪਣੇ ਐਪ ਦੇ ਵਿਚ ਲਾਈਵ ਬਲੌਗ ਚ ਮਰਿੰਡਾ ਮੋਟਰ ਵਾਲਿਆਂ ਦੀ ਫੋਟੋ। ਤੇ ਸਾਬੀ ਸਿੰਘ ਸਾਡੇ ਨਾਲ ਜੁੜੇ ਨੇ, ਕਹਿੰਦੇ ਕੀ ਹਾਲ ਚਾਲ ਹੈ ਜੀ? ਬਹੁਤ ਵਧੀਆ ਚੱਲਦਾ ਪ੍ਰੋਗਰਾਮ, ਅਸੀਂ ਇਟਲੀ ਘੁੰਮਣ ਗਏ ਸੀ ਜੀ, ਤੇ ਹੁਣ ਘਰ ਨੂੰ ਜਾਂਦੇ ਪਏ ਆ ਸਵਿਟਜ਼ਰਲੈਂਡ ਨੂੰ। ਕਿਆ ਬਾਤ ਹੈ ਸਾਬੀ ਔਜਲਾ ਤੇ ਲਾਲੀ ਮਾਵੀ, ਇਕ ਅੱਧੀ ਫੋਟੋ ਵੀ ਭੇਜ ਦਿਓ ਤਾਂ ਕਿ ਅਸੀਂ ਆਪਣੇ ਸਰੋਤਿਆਂ ਨਾਲ ਵੀ ਸ਼ੇਅਰ ਕਰ ਦਈਏ, ਅਗਲੀ ਪਿਛਲੀ ਕੋਈ ਵੀ ਭੇਜ ਦਿਓ ਜੀ ਆਪਣੇ ਇਲਾਕੇ ਦੀ। ਸੋ ਇੰਜੋਏ ਕਰੋ ਟ੍ਰਿਪ, ਤੇ ਕਦੇ ਆਏ ਤਾਂ ਜ਼ਰੂਰ ਆਪਾਂ ਤੁਹਾਨੂੰ ਮਿਲਾਂਗੇ ਇੱਥੇ। ਤੇ ਗੁਰਪ੍ਰੀਤ ਸਿੰਘ ਵੀ ਜੁੜੇ ਨੇ, ਤੇ ਉਨ੍ਹਾਂ ਦਾ ਇਕ ਵਿਚਾਰ ਹੈ, ਉਹ ਵੀ ਸਾਂਝਾ ਕਰਨਾ, ਥੋੜੀ ਦੇਰ ਠਹਿਰੋ। ਤੇ ਮਲਕੀਤ ਸਿੰਘ ਦਾ ਮੈਸੇਜ ਆਇਆ, ਕਹਿੰਦੇ ਅੱਜ ਮੇਰੇ ਫਰੈਂਡ ਲਾਡੀ ਸ਼ੈਪਟਨ ਵਾਲੇ ਦਾ ਬਰਥਡੇ ਆ ਜੀ, ਤੇ ਕੋਈ ਗੀਤ ਲਾ ਦਿਓ ਗੋਡ ਬਲੈਸ ਹਿਮ ਤੇ ਥੈਂਕ ਯੂ ਜੀ ਦੇਖੋ ਬਹੁਤ ਬਹੁਤ ਜਨਮ ਦਿਨ ਦੀਆਂ ਮੁਬਾਰਕਾਂ ਜੀ ਇਹਨਾਂ ਦੇ ਦੋਸਤ ਲਾਡੀ ਸ਼ੈਪਟਨ ਵਾਲਿਆਂ ਨੂੰ ਤੇ ਆਪਾਂ ਗੀਤ ਵੀ ਲਾਵਾਂਗੇ ਤੇ ਦਲਜੀਤ ਸਿੰਘ ਜੀ ਹੁਣ ਆਪਾਂ ਪਹਿਲਾਂ ਇੱਕ ਗੀਤ ਸੁਣ ਲਈਏ
ਹਾਂ ਮਨਦੀਪ ਇੱਕ ਫਰਮਾਇਸ਼ ਆਈ ਮੇਰੇ ਖਿਆਲ
ਹਾਂਜੀ ਯਮਲਾ ਜੱਟ ਦੇ ਗੀਤ ਹਾਂਜੀ ਬੜਾ ਬਹੁਤ ਸੋਹਣਾ ਗੀਤ ਹੈ ਤੇ ਆਓ ਆਪਾਂ ਗੀਤ ਸੁਣਦੇ ਹਾਂ ਤੇ ਗੀਤ ਤੋਂ ਬਾਅਦ ਫਿਰ ਆਪਣੇ ਇੰਟਰਸਟਿੰਗ ਸੋਹਣੀ ਸੋਹਣੀਆਂ ਗੱਲਾਂ ਤੇ ਪੰਜਾਬ ਦੀਆਂ ਖ਼ਬਰਾਂ ਤੇ ਤੁਹਾਡੇ ਸੁਨੇਹੇ ਜਾਰੀ ਰਹਿਣਗੇ ਪ੍ਰੋਗਰਾਮ ਲਹਿਰਾਂ ਦੇ ਵਿਚ ਮੈਂ ਅਮਨਦੀਪ ਸਿੱਧੂ ਕੌਫ ਸਾਰਬਰ ਤੋਂ ਤੇ ਮਹਿਤਾ ਤੋਂ ਸਾਡੇ ਨਾਲ ਦਲਜੀਤ ਸਿੰਘ ਹੋਣੀ
ਸੁੱਖ ਕੀ ਪਾਣਾ ਜਿਨਾ ਕੀਤੀ ਨਾ ਕਮਾਈ ਉਹ ਨਾ ਰੱਜ ਕੇ ਦਿਖਾਣਾ ਜਿਨਾ ਕੀਤੀ ਨਾ ਕਮਾਈ ਉਹ ਨਾ ਰੱਜ ਕੇ ਦਿਖਾਣਾ ਜਿਹੜਾ ਹੁੰਦਾ ਏ ਬੇਕਾਰ ਉਹਨੂੰ ਸਾਰੇ ਪੂਰੇ ਜਿਨਾ ਵਕਤ ਗਵਾਇਆ ਬੈਠੇ ਵੇਖੇ ਚੂਰਦੇ ਉਹ ਨਾ ਫੁੱਲੜਾ ਨੂੰ ਪਹਿਨੇ ਜ਼ਿੰਦਗੀ ਚ ਪਛਤਾਣਾ ਜਿਨਾ ਕੀਤੀ ਨਾ ਕਮਾਈ ਉਹ ਨਾ ਰੱਜ ਕੇ ਟਿਗਾਣਾ ਮੰਦੇ ਬੱਚਿਆਂ ਦੇ ਮਾਪੇ ਸੁਖ ਘੱਟ ਮਾਣਦੇ ਏਨਾ ਕਰਨਗੇ ਖਰਾਬ ਤੇਰੋ ਨਹੀਂ ਅਸੀਂ ਜਾਣਦੇ ਮੰਦੇ ਬੱਚਿਆਂ ਦੇ ਮਾਪੇ ਸੁਖ ਘੱਟ ਮਾਣਦੇ ਏਨਾ ਕਰਨਗੇ ਖਰਾਬ ਤੇਰੋ ਨਹੀਂ ਅਸੀਂ ਜਾਣਦੇ ਰਹਿੰਦੇ ਰੁਲਦੇ ਹਮੇਸ਼ਾ ਕਿੱਥੇ ਮਿਲੇ ਨਾ ਟਿਕਾਣਾ ਜਿਨਾ ਕੀਤੀ ਨਾ ਕਮਾਈ ਉਹ ਨਾ ਰੱਜ ਕੇ ਟਿਕਾਣਾ ਜਿਹਦੇ ਵਿੱਚ ਕੋਈ ਨੀ ਗੁਣ ਮਨ ਹੂਸ ਜਾ ਪਦਾ ਜਿਹਦੇ ਵਿੱਚ ਕੋਈ ਨੀ ਗੁਣ ਮਨ ਹੂਸ ਜਾਪਦਾ ਤਾਨੇ ਮਾਰਦਾ ਜਹਾਨ ਪੁੱਤ ਚੰਗੇ ਬਾਪ ਦਾ ਉਹ ਨਾ ਮੂਰਤਾਂ ਜੱਡਾਂ ਦਾਗ ਮਾਪਿਆਂ ਨੂੰ ਮਾਣਾ ਜਿਨਾ ਕੀਤੀ ਨਾ ਕਮਾਈ ਉਹ ਨਾ ਰੱਜ ਕੇ ਟਿਕਾਣਾ ਜੱਟਾ ਨੇ ਕਿ ਕੁੱਖ ਜਾਇਆ ਦੀ ਨਿਸ਼ਾਨੀ ਹੋ ਰਹੀ ਜੱਟਾ ਨੇ ਕਿ ਕੁੱਖ ਜਾਇਆ ਦੀ ਨਿਸ਼ਾਨੀ ਹੋ ਰਹੀ ਕੋਲ ਮੰਦਿਆਂ ਦੇ ਬਹਿ ਕੇ ਹੁੰਦਾ ਚੱਜ ਚੋਲ ਹੈ ਉਹ ਨਾ ਜ਼ਿੰਦਗੀ ਚ ਸਿੱਖੀ ਆਏ ਕਰ ਹੀ ਕਮਾਉਣਾ ਜਿਨਾ ਕੀਤੀ ਨਾ ਕਮਾਈ ਉਹ ਨਾ ਰੱਜ ਕੇ ਟਿਕਾਣਾ ਜਿਨਾ ਵੱਜਿਆ ਨੁਤਾਇਆ ਉਹ ਨਾ ਸੁੱਖ ਕੀ ਪਾਣਾ ਜਿਨੇ ਕੀਤੀ ਨਾ ਕਮਾਈ ਉਹਨੇ ਰੱਜ ਕੇ ਟਿਕਾਣਾ
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ ਸੁਣਨ ਲਈ ਮਨਪਸੰਦ ਗੀਤ ਜੁੜੋ ਵੱਖ ਵੱਖ ਮਾਧਿਅਮ ਤੋਂ ਕਰੋ ਈਮੇਲ ਰਿਕੁਐਸਟ @harmanradio.com ਤੇ ਜਾਂ ਕਰੋ ਜੁਆਇਨ ਟੈਲੀਗ੍ਰਾਮ +917508041489 ਤੇ ਜਾਂ ਕਰੋ ਕਲਿਕ telegram.me/harmanradioaustralia ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ ਸਾਡਾ ਫੋਨ ਨੰਬਰ ਹੈ +612859211 ਜਾਂ ਕਰੋ ਜੁਆਇਨ ਸਕਾਈਪ ਤੇ ਸਾਡਾ ਸਕਾਈਪ ਲਿੰਕ ਹੈ harman.radio.com ਸੁਣਦੇ ਰਹੋ ਆਵਾਜ਼ ਦੇ ਸੰਗ ਜ਼ਿੰਦਗੀ ਦੇ ਸੰਗ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਸੁਣਦੇ ਹਾਂ ਜਦੋਂ ਹਰਮਨ ਰੇਡੀਓ ਬੜੀ ਖੁਸ਼ੀ ਹੁੰਦੀ ਹੈ ਹਰ ਵਾਰ ਖੂਬ ਲੱਗਣੀਆਂ ਮਹਿਫਲਾਂ ਜਦੋਂ ਮਿਲ ਬੈਠਣਗੇ ਤਿੰਨ ਯਾਰ
ਗੱਲ ਸੁਣੀਏ ਕਿਹੜੇ ਨੀ ਓਡੀ ਵਾਲੀਏ ਇੰਨਾ ਉੱਤੇ ਕਰਨਾ ਤੂੰ ਹਵਾ ਬਾਲੀਏ
ਤੁਸੀਂ ਮੈਂ ਤੇ ਰੇਡੀਓ ਹਰਮਨ ਪ੍ਰੋਗਰਾਮ ਹਰਮਨ ਮਿਊਜ਼ਿਕ ਜੰਕਸ਼ਨ ਦੇ ਵਿੱਚ
ਚੱਲ ਜਿੰਦੂ ਆਵੇ ਚੱਲ ਸ਼ਹਿਰ ਬਾਜ਼ਾਰੀ ਵਿਕਦੇ ਨੇ ਜਿੱਥੇ ਰੁਮਾਲ
ਰਾਤ 9 ਤੋਂ 11 ਵਜੇ ਖੂਬ ਲੱਗਣੀਆਂ ਨੇ ਜੀ ਮਹਿਫਲਾਂ ਯੋਗੇਸ਼ ਗੁਰਨਾ ਦੇ ਨਾਲ ਰੇਡੀਓ ਹਰਮਨ ਦਿਲ ਪੰਜਾਬੀ ਜਜ਼ਬਾ ਪੰਜਾਬੀ
ਜਾਨਦਾਰ ਬੰਦਿਆਂ ਨਾਲ ਰਹਿੰਦੇ ਆ ਤਾਂ ਰਹਿੰਦੀ ਹੈ ਫੀਲਿੰਗ ਸਾਡੀ ਸ਼ਾਨਦਾਰ ਨੀ ਲਓ ਜੀ ਜਾਨਦਾਰ ਬੰਦੇ ਮਹਿਤਾ ਚੌਂਕ ਤੇ ਸਾਡੇ ਨਾਲ ਜੁੜੇ ਹੋਏ ਨੇ ਦਿਲਜੀਤ ਸਿੰਘ ਭਾਜੀ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਚਾਲ ਹੈ ਤੁਹਾਡਾ ਤਾਂ ਨਾਂ ਹੀ ਸੁਣ ਕੇ ਸਾਨੂੰ ਬੜਾ ਮਾਣ ਮਹਿਸੂਸ ਜਿਹਾ ਹੋਣ ਲੱਗ ਜਾਂਦਾ ਬੜਾ ਹੌਸਲਾ ਜਿਹਾ ਆ ਜਾਂਦਾ
ਦਿਲ ਜੀ ਤਾਂ ਹੈਗਾ ਉਹਦਾ ਉਹ ਕਹਿ ਸਕਦੇ ਦਿਲ ਜਿੱਤਣ ਵਾਲਾ ਮੈਂ ਤਾਂ ਦਲ ਜੀਤ
ਹਾਂਜੀ ਦਲ ਜੀਤ ਜੀ ਜੀ ਸੋ ਦਲਜੀਤ ਜੀ ਆਪਾਂ ਥੋੜੀ ਜਿਹੀ ਪੰਜਾਬ ਦੀਆਂ ਖਬਰਾਂ ਸਾਂਝੀਆਂ ਕਰਨੀਆਂ ਪਰ ਮੈਂ ਆਪਣੇ ਸਰੋਤਿਆਂ ਨੂੰ ਦੱਸਦਾ ਸੁਨੇਹੇ ਆਪਾਂ ਲਵਾਂਗੇ ਤੇ ਸੱਤੀ ਕੌਫਸਰ ਵਾਲੇ ਦੀ ਫੋਟੋ ਖੀਰਿਆਂ ਵਾਲੀ ਚੜਾਤੀ ਆ ਐਪ ਦੇ ਵਿਚ ਭਿੰਦਰ ਕਿਸ਼ਨਪੁਰੀਆ ਹਰਮਨ ਰੇਡੀਓ ਸੁਣ ਰਿਹਾ ਨਾਲੇ ਦੱਸ ਰਿਹਾ ਮੀਂਹ ਪੈ ਰਿਹਾ ਕਾਰ ਦੇ ਵਿਚ ਤੇ ਮਰਿੰਡਾ ਮੋਟਰ ਵਾਲੇ ਭਾਜੀ ਦਾ ਟਰੱਕ ਦੀ ਫੋਟੋ ਪਾਤੀ ਆ ਤੇ ਸੁਖਦੀਪ ਰਿਆੜ ਕੋਬਰਮ ਵਾਲੇ ਪ੍ਰੂਨਿੰਗ ਕਰਕੇ ਤੇ ਘਾਹ ਫੂਸ ਨੂੰ ਉਨ੍ਹਾਂ ਨੇ ਅੱਗ ਲਾਈ ਪਈ ਆ ਤੇ ਨਾਲ ਹੀ ਧੂਣੀ ਸੇਕ ਰਹੇ ਨੇ ਤੇ ਉਹ ਵੀ ਫੋਟੋ ਆਪਾਂ ਸ਼ੇਅਰ ਕਰਤੀ ਆ ਬਹੁਤ ਸਾਰੇ ਹੋਰ ਸੁਨੇਹੇ ਆ ਰਹੇ ਨੇ ਉਹ ਵੀ ਆਪਾਂ ਵਾਰੀ ਵਾਰੀ ਤੁਹਾਡੇ ਨਾਲ ਸ਼ੇਅਰ ਕਰਨੇ ਆ ਗੁਰਪ੍ਰੀਤ ਗਿੱਲ ਦਾ ਮੈਸੇਜ ਬੜਾ ਅਹਿਮ ਹੈ ਉਹ ਵੀ ਆਪਾਂ ਕਰਾਂਗੇ ਤੇ ਪਹਿਲਾਂ ਖਬਰਾਂ ਜਿਹੜੀਆਂ ਨੇ ਉਹ ਪੰਜਾਬ ਦੀਆਂ ਥੋੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਤੇ ਜਿਹੜੀਆਂ ਸੁਰਖੀਆਂ ਕੀ ਕਹਿ ਰਹੀਆਂ ਨੇ ਸੁਰਖੀਆਂ ਦੇ ਵਿਚ ਜਿਹੜੀ ਪਹਿਲੀ ਖ਼ਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਉਹ ਹੈਗੀ ਕਿ ਪੈਨਸ਼ਨ ਲਈ ਆਮਦਨ ਦੀ ਜਿਹੜੀ ਹੱਦ ਹੈ ਉਹ 60,000 ਰੁਪਏ ਕੀਤੀ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ ਲਾਗੂ ਕਰਨ ਨੂੰ ਪ੍ਰਵਾਨਗੀ ਤੇ ਇਹ ਜਿਹੜੀ ਖ਼ਬਰ ਹੈ ਜੀ ਪੰਜਾਬ ਮੰਤਰੀ ਮੰਡਲ ਨੇ ਪੈਨਸ਼ਨ ਤੇ ਸਮਾਜਿਕ ਸੁਰੱਖਿਆ ਤੇ ਹੋਰਨਾਂ ਸਕੀਮਾਂ ਤੋਂ ਲਾਭ ਲੈਣ ਦੀ ਲਈ ਯੋਗਤਾ ਵਾਸਤੇ ਸਾਲਾਨਾ ਆਮਦਨ ਦੀ ਹੱਦ 60,000 ਰੁਪਏ ਤੱਕ ਵਧਾ ਦਿੱਤੀ ਹੈ ਤੇ ਦਲਜੀਤ ਸਿੰਘ ਜੀ ਇਹਦੇ ਬਾਰੇ ਹੁਣ ਤੁਸੀਂ ਦੱਸੋ ਕਿ ਇਹ ਜਿਹੜੀ ਹੱਦ ਹੈ ਮਤਲਬ ਇੰਨੀ ਆਮਦਨ ਤੋਂ ਹੇਠਾਂ ਹੋਵੇ ਤਾਂ ਪੈਨਸ਼ਨ ਮਿਲਣੀ ਹੈ ਜਾਂ ਜੇ ਤੋਂ ਵੱਧ ਹੈ ਮਹੀਨ ਪ੍ਰਤੀ ਮਹੀਨਾ ਫਿਰ ਨਹੀਂ ਮਿਲਣੀ
ਨਹੀਂ ਜੀ ਨਹੀਂ 60,000 ਮੈਕਸੀਮਮ ਰੱਖੀ ਗਈ ਹੈ ਕਿ ਉਸ ਤੋਂ ਅੰਦਰ ਅੰਦਰ ਆਮਦਨ ਹੋਊਗੀ ਬੁਢਾਪਾ ਪੈਨਸ਼ਨ ਵਗੈਰਾ ਮਿਲਣੀ ਆ
ਜੀ
ਜਿਹੜੀ ਨਾਰਮਲ ਪੈਨਸ਼ਨ ਚੱਲਦੀ ਹੈ ਇੰਪਲਾਈਜ ਦੀ ਜਾਂ ਹੋਰ ਰਿਟਾਇਰਡ ਬੰਦਿਆਂ ਦੀ ਉਹ ਤਾਂ ਉਸੇ ਤਰ੍ਹਾਂ ਚੱਲਦੀ ਰਹਿਣੀ ਆ ਇਹ ਜਿਹੜੀ ਬਜ਼ੁਰਗਾਂ ਨੂੰ ਜਾਂ ਵਿਧਵਾਵਾਂ ਨੂੰ ਪੈਨਸ਼ਨ ਦਿੱਤੀ ਜਾਂਦੀ ਹੈ ਇਹ ਉਹਦੇ ਲਈ ਆ ਲਿਮਿਟ ਰੱਖੀ ਪਰ 60,000 ਚ ਤੁਸੀਂ ਦੇਖੋ ਨਾ ਇਹਨੂੰ 12 ਨਾਲ ਵੰਡ ਕੇ ਦੇਖੋ 5,000 ਰੁਪਇਆ ਮਹੀਨਾ 5,000 ਰੁਪਇਆ ਮਹੀਨਾ ਕੋਈ ਖਾਸ ਆਮਦਨ ਨਹੀਂ ਹੁੰਦੀ ਇਹ ਤਾਂ ਇਹ ਕਹਿ ਲੋ ਕਿ ਦੁੱਧ ਦਾ ਖਰਚਾ ਕਿਸੇ ਆਮ ਨਾਰਮਲ ਫੈਮਿਲੀ ਚ ਹੋ ਜਾਂਦਾ ਤੇ ਇਹ ਬਹੁਤ ਘੱਟ ਲਿਮਿਟ ਆ ਪਰ ਚਲੋ ਉਹ ਕਹਿੰਦੇ ਹੁੰਦੇ ਆ ਨਾ
ਦੇਖੋ ਦਲਜੀਤ ਸਿੰਘ ਜੀ ਬਚਪਨ ਅਸੀਂ ਗੁਜ਼ਾਰਿਆ ਉੱਥੇ 21 ਸਾਲ ਉੱਥੇ ਮੈਂ ਗੁਜ਼ਾਰਿਆ ਪਰ ਕਦੇ ਸੋਚਿਆ ਵੀ ਨਹੀਂ ਸੀਗਾ ਕਿ ਪੈਨਸ਼ਨ ਤੱਕ ਦੀਆਂ ਜਿਹੜੀਆਂ ਨੌਬਤਾਂ ਤੱਕ ਪਹੁੰਚ ਜਾਵਾਂਗੇ ਕਿਉਂਕਿ ਆਪਣੀ ਪੂਰੀ ਇੱਕ ਕੰਮਕਾਰ ਵਾਲੀ ਵਰਕਿੰਗ ਸੋਸਾਇਟੀ ਦੇ ਵਿੱਚ ਅਸੀਂ ਰਹਿੰਦੇ ਰਹੇ ਹਾਂ ਤੇ ਜੇ ਉਹਦਾ ਰੱਬ ਨਾ ਏ ਕਰੇ ਇਹਨਾਂ ਦੀ ਲੋੜ ਨਾ ਪਵੇ ਸਾਡਾ ਤਾਣਾ ਬਾਣਾ ਇੰਨਾ ਮਜ਼ਬੂਤ ਹੋਵੇ ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ ਵੈਸੇ ਹੀ ਮਤਲਬ ਆਊਟ ਆਫ ਦਿਸ ਮੈਂ ਵੈਸੇ ਹੀ ਤੁਹਾਨੂੰ ਪੁੱਛਿਆ ਕਿ ਅਸੀਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਇਹਦੇ ਬਾਰੇ
ਨਹੀਂ ਅਮਨਦੀਪ ਇੱਕ ਉਮਰ ਜ਼ਰੂਰ ਹੁੰਦੀ ਆ ਜਦੋਂ ਬੰਦਾ ਕੰਮ ਕਰਨ ਦੇ ਯੋਗ ਨਹੀਂ ਰਹਿੰਦਾ ਤੁਸੀਂ ਉਸ ਉਮਰ ਦੇ ਜਿੱਥੇ ਇੱਕ ਮੈਂ ਜਿਹੜੇ ਸਟੇਜ ਤੇ ਬੈਠਾ 60ਵਿਆਂ ਦੇ ਵਿੱਚ ਜਿਹਨੂੰ ਕਹਿ ਸਕਦੇ ਹਾਂ ਉਸ ਉਮਰ ਦੇ ਵਿੱਚ ਆ ਕੇ ਬੰਦੇ ਕੋਲੋਂ ਯੋਗਤਾ ਨਹੀਂ ਰਹਿੰਦੀ ਕੰਮ ਕਰਨ ਦੀ ਪੂਰੀ ਭਾਵੇਂ ਜ਼ਮੀਨ ਹੋਵੇ ਜ਼ਮੀਨ ਬੱਚੇ ਲੈ ਲੈਂਦੇ ਆ ਤੇ ਹੋਰ ਕੋਈ ਲੇਬਰ ਕਰਦਾ ਤੇ ਲੇਬਰ ਵੀ ਕਰਨੀ ਸਾਰਾ ਦਿਨ ਦਿਹਾੜੀ ਲਾਉਣੀ ਵੀ ਔਖੀ ਹੋ ਜਾਂਦੀ ਹੈ ਉਹਨੂੰ ਸਹਾਰਾ ਚਾਹੀਦਾ ਜ਼ਰੂਰ ਹਰ ਇੱਕ ਨਾਗਰਿਕ ਨੂੰ ਪੈਨਸ਼ਨ ਮਿਲਣੀ ਚਾਹੀਦੀ ਹੈ ਜੇ ਉਹ ਜੋਬ ਕਰਦਾ ਜੋਬ ਤੋਂ ਰਿਟਾਇਰਮੈਂਟ ਤੋਂ ਬਾਅਦ ਜੋ ਸੀਨੀਅਰ ਸਿਟੀਜ਼ਨ ਬਣ ਗਿਆ ਉਹਨੂੰ ਬਕਾਇਦਾ ਇੱਕ ਪੈਨਸ਼ਨ ਮਿਲਣੀ ਚਾਹੀਦੀ ਹੈ ਕਿਤੇ ਨਾ ਕਿਤੇ ਉਹਨੂੰ ਸਹਾਰਾ ਜ਼ਰੂਰ ਚਾਹੀਦਾ ਪਰ ਜਿਹੜੀ ਗੱਲ ਜਿਵੇਂ ਤੁਸੀਂ ਦੱਸੀ ਆ ਉਦੋਂ ਆਮ ਲੋਕਾਂ ਦੀ ਮਜ਼ਬੂਤੀ ਵੀ ਹੈ ਸੀ ਸਰੀਰਕ ਤੌਰ ਤੇ ਬੜੇ ਮਜ਼ਬੂਤ ਸੀ ਤੇ ਉਹ ਕਦੀ ਸਾਡੀ ਇੱਕ ਪੰਜਾਬ ਦੀ ਕਹਾਵਤ ਬੜੀ ਮਸ਼ਹੂਰ ਆ ਕਿ ਜਿਹੜਾ ਪੰਜਾਬੀ ਆ ਭਿੱਖਿਆ ਨਹੀਂ ਮੰਗ ਸਕਦਾ। ਇਹ ਵੀ ਇੱਕ ਭਿੱਖਿਆ ਹੀ ਹੁੰਦੀ ਆ, ਇੱਕ ਲਾਲਚ ਆ ਸਰਕਾਰਾਂ ਵੱਲੋਂ ਦਿੱਤਾ ਜਾ ਰਿਹਾ, ਪਰ ਇਹ ਲਾਲਚ 250 ਰੁਪਏ ਤੋਂ ਸ਼ੁਰੂ ਹੋਇਆ, ਬਾਅਦ ਚ 500 ਜਾਂ ਇਸ ਤਰ੍ਹਾਂ ਕਰਕੇ ਥੋੜਾ ਥੋੜਾ ਵਧਾਇਆ। ਇਹ ਕੋਈ ਗੁਜਰਾਨ ਨਹੀਂ ਹੈਗੀ, ਗੁਜਰਾਨ ਬਕਾਇਦਾ ਉਹਨੂੰ ਸੀਨੀਅਰ ਸਿਟੀਜ਼ਨ ਨੂੰ ਮਿਲਣੀ ਚਾਹੀਦੀ ਆ, ਜਿਵੇਂ ਸਾਡੇ ਦੇਸ਼ਾਂ ਵਿਚ ਮਿਲਦੀ ਆ। ਜੀ ਅਮਨਦੀਪ
ਜੀ, ਸੋ ਦੇਖੋ ਇਹ ਜਿਹੜੀਆਂ ਪੈਨਸ਼ਨਾਂ ਦੀਆਂ ਗੱਲਾਂ ਕਾਫੀ ਡੂੰਘੀਆਂ ਨੇ, ਕਿਤੇ ਫੇਰ ਆਪਾਂ ਇਸ ਦੇ ਉੱਤੇ ਖੁਲਾਸਾ ਕਰਾਂਗੇ, ਪਰ ਨਾਲ ਦੀ ਨਾਲ ਅਸੀਂ ਜਿਹੜੀਆਂ ਖਬਰਾਂ ਆ ਉਹ ਸਾਂਝੀਆਂ ਕਰਨੀਆਂ ਤੁਹਾਡੇ ਨਾਲ। ਤੇ ਜਿਹੜੀ ਅਗਲੀ ਖਬਰ ਵੱਲ ਧਿਆਨ ਦਵਾਉਣਾ, ਜਿਹੜੀ ਆ ਅੰਤਰਰਾਸ਼ਟਰੀ ਖਬਰ ਵੀ ਆ ਕਿ ਸੰਸਦ ਬਣੀ ਨਿਸ਼ਾਨਾ, 12 ਮੌਤਾਂ ਇਰਾਨ ਦੀ ਸੰਸਦ, ਇਹ ਵੀ ਖਬਰ ਲੱਗੀ ਆ। ਇਸ ਦੇ ਬਾਰੇ ਆਪਾਂ ਪਹਿਲਾਂ ਗੱਲ ਕਰ ਚੁੱਕੇ ਆ। ਤੇ ਮੀਂਹ ਕਾਰਨ ਛੱਤਾਂ ਡਿੱਗੀਆਂ, 4 ਦੀ ਮੌਤ, ਪੰਜਾਬ ਦੀ ਇਹ ਖਬਰ ਹੈ। ਸੋ ਦਲਜੀਤ ਸਿੰਘ ਜੀ, ਤੁਹਾਡੇ ਅੰਮ੍ਰਿਤਸਰ ਵੱਲ ਮੀਂਹ ਘੱਟ ਪਿਆ, ਪਰ ਕਈ ਇਲਾਕੇ ਜਿਹੜੇ ਨੇ ਉਨ੍ਹਾਂ ਦੇ ਵਿਚ ਮੀਂਹ ਜ਼ਿਆਦਾ ਪਏ ਨੇ, ਖਾਸ ਕਰਕੇ ਮੋਗਾ ਨਿਹਾਲ ਸਿੰਘ ਵਾਲਾ ਦੀ ਇਹ ਖਬਰ ਹੈ। ਤੇ ਉਥੋਂ ਮਤਲਬ ਇਕ ਘਰ ਦੀ ਛੱਤ ਡਿੱਗੀ ਆ ਤੇ 4 ਵਿਅਕਤੀ ਜਿਹੜੇ ਨੇ ਮਾਰੇ ਗਏ ਨੇ। ਤੇ ਵੈਸੇ ਪੰਜਾਬ ਦੇ ਵਿਚ ਇਕ ਸਾਰ ਮੀਂਹ ਪਿਆ ਜਾਂ ਨੁਕਸਾਨ ਵਗੈਰਾ ਵੀ ਹੋਏ ਨੇ?
ਇੱਕ ਸਾਰ ਤਾਂ ਮੀਂਹ ਨਹੀਂ ਪਏ, ਜਿਵੇਂ ਤੁਸੀਂ ਦੱਸਿਆ ਸਾਡੇ ਏਰੀਆ ਵਿਚ ਬਾਰਿਸ਼ ਇੰਨੀ ਜ਼ਿਆਦਾ ਨਹੀਂ ਹੋਈ, ਪਰ ਫੇਰ ਵੀ ਲਾਗੋ ਅਸਰ ਜ਼ਰੂਰ ਪਹੁੰਚ ਜਾਂਦਾ। ਠੰਡ ਜਿਹੜੀ ਆ, ਭਾਵੇਂ ਪਹਾੜਾਂ ਚ ਮੀਂਹ ਪਵੇ, ਬਰਫ਼ ਪਵੇ, ਤੇ ਉਹਦਾ ਠੰਡਕ ਸਾਨੂੰ ਜ਼ਰੂਰ ਪਹੁੰਚ ਜਾਂਦਾ
ਜੀ। ਤੇ ਅੱਜ ਇੰਗਲੈਂਡ ਦੇ ਵਿਚ ਚੋਣਾਂ ਨੇ, ਤੇ ਅੱਜ ਸ਼ਾਮ ਨੂੰ ਮੈਨੂੰ ਲੱਗਦਾ ਕੱਲ ਤੱਕ ਪਤਾ ਲੱਗ ਜਾਏਗਾ ਕਿ ਸਰਕਾਰ ਕਿਹਦੀ ਬਣਨੀ ਆ। ਤੇ ਉਧਰ ਰਾਸ਼ਟਰਪਤੀ ਦੀ ਚੋਣ ਜਿਹੜੀ ਆ 27 ਜੁਲਾਈ ਨੂੰ ਆ, ਭਾਰਤ ਦੇ ਰਾਸ਼ਟਰਪਤੀ ਦੇ ਅਹੁਦੇ ਦੀ ਚੋਣ, ਤੇ ਜਦਕਿ 20 ਜੁਲਾਈ ਨੂੰ ਜਿਹੜੇ ਆ ਚੋਣ ਦੇ ਨਤੀਜੇ ਐਲਾਨ ਕਰ ਦਿੱਤੇ ਜਾਣਗੇ। ਚੋਣ ਪ੍ਰੋਗਰਾਮ ਜਾਰੀ ਹੋਣ ਤੇ ਨਾਲ ਹੀ ਸਿਆਸੀ ਉਤਸੁਕਤਾ ਅਤੇ ਸਰਗਰਮੀ ਤੇਜ਼ ਹੋ ਗਈ ਆ। ਵਿਰੋਧੀ ਪਾਰਟੀਆਂ ਦੀ ਆਮ ਸਹਿਮਤੀ ਤੇ ਸਿਆਸੀ ਦਾ ਦਰਮਿਆਨ ਸਰਕਾਰ ਰਾਸ਼ਟਰਪਤੀ ਅਹੁਦੇ ਦੇ ਆਪਣੇ ਉਮੀਦਵਾਰ ਤੇ ਹੁਣ ਤੱਕ ਪੂਰੀ ਤਰ੍ਹਾਂ ਸਸਪੈਂਸ ਕਾਇਮ ਰੱਖਣ ਚ ਕਾਮਯਾਬ ਰਹੀ ਆ। ਉਥੇ ਵਿਰੋਧੀ ਧਿਰ ਨੇ ਵੀ ਉਮੀਦਵਾਰ ਨੂੰ ਲੈ ਕੇ ਸਰਕਾਰ ਦੇ ਰੁੱਖ ਦਾ ਅੰਦਾਜ਼ਾ ਲੱਗਣ ਤੱਕ ਆਪਣੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦਾ ਐਲਾਨ ਨਾ ਕਰਨ ਦੀ ਰਣਨੀਤੀ ਅਪਣਾਈ ਹੋਈ ਆ। ਸੋ ਪਤਾ ਹਜੇ ਕਿਸੇ ਨੂੰ ਨਹੀਂ ਕਿ ਕਿਹੜਾ ਉਮੀਦਵਾਰ ਹੈ, ਤੇ
ਅਮਨਦੀਪ ਗੁਪਤ ਜ਼ਿਆਦਾ ਹੀ ਰੱਖਿਆ ਗਿਆ।
ਮੈਨੂੰ ਲੱਗਦਾ ਕਿਤੇ ਬਾਦਲ ਸਾਹਿਬ ਦਾ ਨੰਬਰ ਨਾ ਲੱਗ ਜਾਵੇ,
ਕਿਤੇ ਉਹਨੇ ਹੁਣ ਤੇ ਬਾਦਲ ਸਾਹਿਬ ਦਾ ਨੰਬਰ ਲੱਗਣ ਦੇ ਚਾਂਸ ਬਹੁਤ ਘੱਟ ਗਏ ਆ, ਕਿਉਂਕਿ ਇਹਨਾਂ ਦੀ ਆਪਸ ਵਿਚ ਜਿਹੜੀ ਪਿੱਛੇ ਜੀ ਮੀਟਿੰਗ ਹੋਈ ਆ ਜਲੰਧਰ ਚ, ਉਦੋਂ ਕਾਫੀ ਵਿਰੋਧੀ ਭਾਵ ਭਾਜਪਾ ਵੱਲੋਂ ਵਿਖਾਏ ਗਏ ਆ।
ਅੱਛਾ ਜੀ,
ਤੇ ਮੈਂ ਗੱਲ ਇਹ ਕਰ ਰਿਹਾ ਸੀ ਕਿ ਕਾਫੀ ਗੁਪਤ ਰੱਖਿਆ ਜਾ ਰਿਹਾ ਹਰ ਗੱਲ ਨੂੰ, ਔਰ ਐਤਕੀ ਚੋਣ ਕਮਿਸ਼ਨਰ ਨੇ ਕੱਲ ਇਹ ਵੀ ਦੱਸਿਆ ਕਿ ਜਿਹੜੀ ਚੋਣ ਹੋਣੀ ਆ, ਜਿਹੜੀ ਕਲਮ ਦਿੱਤੀ ਜਾਣੀ ਆ ਨਾ ਪੈਨ, ਉਹ ਵੀ ਇੱਕ ਖਾਸ ਤਰ੍ਹਾਂ ਦਾ ਹੋਣਾ, ਉਹੋ ਜਿਹਾ ਪੈਨ ਕੋਈ ਹੋਰ ਵੀ ਨਹੀਂ ਵਰਤ ਸਕੇਗਾ ਤਾਂ ਕਿ ਕੋਈ ਘਪਲਾ ਨਾ ਹੋ ਸਕੇ।
ਅੱਛਾ ਅੱਛਾ, ਇਹ
ਵੀ ਇੱਕ ਬੜੀ ਵੱਡੀ ਗੱਲ ਹੈ ਜੀ।
ਅੱਛਾ, ਮਤਲਬ ਪੈਨ ਵੋਟ ਪਾਉਣ ਵਾਸਤੇ?
ਹਾਂਜੀ, ਜਿਹੜੇ ਸਾਂਸਦ ਹੁੰਦੇ ਆ ਨਾ, ਸਾਂਸਦ MLA, ਇਹਨਾਂ ਦੀਆਂ ਵੋਟਾਂ ਪੈਂਦੀਆਂ, ਉਹਨਾਂ ਨੂੰ ਇੱਕ ਖਾਸ ਤਰ੍ਹਾਂ ਦਾ ਪੈਨ ਜਿਹੜਾ ਹੋਰ ਕਿਤੇ ਨਹੀਂ ਮਿਲ ਸਕਦਾ, ਉਹ ਉਹਦੇ ਨਾਲ ਹੀ ਉਹ ਵੋਟ ਭਰਨਗੇ, ਨਹੀਂ ਤਾਂ ਉਹ ਵੋਟ ਉਹਨਾਂ ਦੀ ਕੈਂਸਲ ਗਿਣੀ ਜਾਏਗੀ।
ਅੱਛਾ ਠੀਕ ਹੈ, ਜਾਣੀ ਕਿ ਕੋਈ ਬਾਅਦ ਚੋ ਵੀ ਫੇਰ ਬਦਲ ਨਾ ਕਰ ਦੇਵੇ, ਹੈਨਾ
ਜੀ? ਬਿਲਕੁਲ ਬਿਲਕੁਲ।
EVM ਮਸ਼ੀਨਾਂ ਲੈ ਆਉਣ ਫਿਰ, ਇਹ ਕੰਮੇ ਹੀ ਮੰਗਾ ਦੇਣ
EVM ਦਾ ਅੱਗੇ ਪੰਗਾ ਹੋ
ਮਗਰੋਂ ਫਿਰ ਇੱਕ ਧਿਰ ਦਾ ਤਾਂ ਸੂਤ ਲੱਗਿਆ ਕਹਿਣ ਨੂੰ ਵੀ EVM ਚ ਘਪਲਾ ਸੀ ਜਿਹੜੀ ਹਾਰ ਗਈ ਹੈ ਨਾ। ਤੇ ਉਹ ਇੱਦਾਂ ਸੀਗਾ ਵੀ ਦੇਖੋ, ਅਮਰੀਕਾ ਦੀ ਜਿਹੜੀ ਸਪੇਸ ਆਰਗੇਨਾਈਜੇਸ਼ਨ ਹੈ ਨਾਸਾ, ਉਨ੍ਹਾਂ ਨੇ ਮਤਲਬ ਕਿੰਨੇ ਮਿਲੀਅਨ ਡਾਲਰ ਲਾਏ, ਕਹਿੰਦੇ ਵੀ ਇਹੋ ਜਿਹਾ ਪੈਨ ਚ ਲਾਉਣਾ ਆ ਜਿਹੜਾ ਕਿ ਸਪੇਸ ਦੇ ਵਿਚ ਵੀ ਚੱਲਦਾ ਹੋਵੇ। ਮਸ਼ਹੂਰੀਆਂ ਵੀ ਦੇਖੀਆਂ ਹੋਣੀਆਂ ਤੁਸੀਂ ਆਉਂਦੀਆਂ ਹਨਾ, ਸਪੇਸ ਦੇ ਵਿਚ ਚੱਲਣ ਵਾਲਾ ਪੈਨ, ਉਹਦਾ ਮਤਲਬ ਕੀ ਆ? ਮਤਲਬ ਇਹ ਆ ਕਿ ਉਨ੍ਹਾਂ ਨੇ ਇੱਕ ਜਦੋਂ ਆਪਣੇ ਜੱਤ ਜਿਹੜੇ ਐਸਟ੍ਰੋਨੌਟ ਹੈ ਉਹ ਭੇਜਦੇ ਹੁੰਦੇ ਸੀ ਸਪੇਸ ਦੇ ਵਿਚ, ਤਾਂ ਉਥੇ ਗ੍ਰੈਵਿਟੀ ਯਾਨੀ ਕਿ ਗੁਰਤਾ ਨਹੀਂ ਸੀ ਹੁੰਦੀ, ਉਹ ਗ੍ਰੈਵਿਟੀ ਦੇ ਕਾਰਨ ਜਿਹੜੀ ਸਿਆਹੀ ਹੈ ਉਨ੍ਹਾਂ ਨੂੰ ਲਿਖਣ ਦੇ ਵਿਚ ਬੜੀ ਦਿੱਕਤ ਆਉਂਦੀ ਹੁੰਦੀ ਸੀ ਦਲਜੀਤ ਸਿੰਘ ਜੀ। ਤਾਂ ਉਨ੍ਹਾਂ ਨੇ ਨਾ ਫਿਰ ਉਹ ਕਹਿੰਦੇ ਯਾਰ ਲਿਖਿਆ ਕਿੱਦਾਂ ਕਰੀਏ, ਤੇ ਉਨ੍ਹਾਂ ਨੇ ਬੜੀ ਰਿਸਰਚ ਕੀਤੀ, ਕਈ ਮਿਲੀਅਨ ਡਾਲਰ ਲਾ ਕੇ ਉਨ੍ਹਾਂ ਨੇ ਫਿਰ ਅਖੀਰ ਨੂੰ ਇਕ ਇਹੋ ਜਿਹੇ ਪੈਨ ਦੀ ਕਾਢ ਕੱਢੀ ਜਿਹੜੀ ਕਿ ਸਪੇਸ ਦੇ ਵਿਚ ਵੀ ਉਹ ਪੈਨ ਜਿਹੜਾ ਆ ਉਹ ਚੱਲਦਾ ਸੀਗਾ। ਤਾਂ ਬੜੀ ਜੀ ਉਹਦੀ ਬੱਲੇ ਬੱਲੇ ਹੋਈ, ਤੇ ਕਹਿੰਦੇ ਜੀ ਇਹ ਪਹਿਲੀ ਵਾਰੀ ਦੁਨੀਆਂ ਦੇ ਵਿਚ ਇਹ ਪੈਨ ਅਮਰੀਕਾ ਨੇ ਕੱਢਿਆ, ਇੰਨੇ ਮਿਲੀਅਨ ਡਾਲਰ ਲਾ ਕੇ ਮੈਡਲ ਬੜੇ ਦਿੱਤੇ ਗਏ। ਉਹ ਕੁਛ ਜਰਨਲਿਸਟ ਜਿਹੜੇ ਸੀ ਜਿਹੜੇ ਕਿ ਤੁਹਾਨੂੰ ਪਤਾ ਦੇਸ਼ਾਂ ਦੀ ਇੱਕ ਦੂਜੇ ਨਾਲ ਲੱਗਦੀ ਹੁੰਦੀ ਆ, ਤੇ ਉਹ ਰਸ਼ੀਆ ਵਾਲੇ ਨੂੰ ਪੁੱਛਣ ਲੱਗ ਗਏ, ਕਹਿੰਦੇ ਆਹ ਦੇਖੋ ਉਹਨਾਂ ਨੇ ਤਾਂ ਪਹਿਲਾ ਪੈਨ, ਤੁਸੀਂ ਕਹਿੰਦੇ ਪਹਿਲਾਂ ਜਹਾਜ਼ ਚੜਾਇਆ ਸੀ ਯੂਰੀ ਗਾਗਰਨ ਪਹਿਲਾਂ ਗਿਆ ਸੀ, ਫਿਰ ਸਾਡੇ ਬੰਦੇ ਚੰਦ ਤੇ ਚਲੇ ਗਏ, ਉਹ ਤੋਂ ਬਾਅਦ ਆ ਪੈਨ ਵੀ ਦੇਖੋ ਕਹਿੰਦੇ ਅਸੀਂ ਕਰ ਲਿਆ, ਤੁਹਾਡੇ ਤਾਂ ਕਾਰਡ ਕੱਢੇ ਨੀ ਹੋਈ ਪੈਨ ਦੀ। ਉਹ ਕਹਿੰਦੇ ਸਾਨੂੰ ਕੀ ਲੋੜ ਪਈ ਆ ਕਾਰਡ ਕੱਢਣ ਦੀ, ਕਹਿੰਦੇ ਕੀ ਗੱਲ, ਕਹਿੰਦੇ ਅਸੀਂ ਪੈਨਸਲ ਵਰਤ ਲਈ ਦੀ ਆ ਲਿਖਣ ਨੂੰ, ਲਿਖਣਾ ਹੀ ਆ।
ਜਦੋਂ ਇਹ ਜਾਂਦੇ ਹੁੰਦੇ ਸੀ ਨਾ ਅਸੀਂ, ਸ਼ਾਇਦ ਉਦੋਂ ਬਹੁਤਾ ਬਚਪਨ ਚ ਹੀ ਸੀ, ਤੇ ਉਦੋਂ ਅਸੀਂ ਉਹਨਾਂ ਦੀਆਂ ਤਸਵੀਰਾਂ ਜਿਹੜੇ ਹਵਾ ਚ ਐਸਟ੍ਰੋਨੋਟ ਉੱਡਦੇ ਫਿਰਦੇ ਹੁੰਦੇ ਸੀ, ਉਹਨਾਂ ਨੂੰ ਫਿਲਮਾਂ ਵਿਚ ਜਾਂ ਤਸਵੀਰਾਂ ਚ ਦੇਖਦੇ ਸੀ, ਬੜੇ ਹੈਰਾਨ ਹੁੰਦੇ ਸੀ ਆਪਾਂ, ਇਹ ਬੰਦੇ ਕਦੇ ਪੈਰ ਟਿਕਾ ਹੀ ਨੀ ਸਕਦੇ, ਕਦੇ ਟਿਕ ਹੀ ਨੀ ਸਕਦੇ, ਤੇ ਇਹ ਕਿਵੇਂ, ਇਸ ਬਾਰੇ ਥੋੜਾ ਜਿਹਾ ਖੁਲਾਸਾ ਜ਼ਰੂਰ ਕਰਿਓ।
ਹਾਂਜੀ,
ਕਈ ਉੱਥੇ ਨਹੀਂ ਹੁੰਦਾ ਜੀ,
ਨਹੀਂ ਗਿਆ ਤਾਂ ਮੈਂ ਵੀ ਨੀ, ਮੈਂ ਵੀ ਦੇਖਿਆ ਦੇਖਿਆ ਹੀ ਆ, ਪਰ ਤੁਹਾਨੂੰ ਪੈਨ ਵਾਲੀ ਗੱਲ ਸੁਣਾਉਣੇ ਵੀ, ਇਹ ਤਾਂ ਜਿਹੜੀ ਜਿੱਦਾਂ ਤੁਸੀਂ ਰਾਸ਼ਟਰਪਤੀ ਚੋਣਾਂ ਦੇ ਬਾਰੇ ਕਿਹਾ ਵੀ ਐਡਾ ਵਧੀਆ ਪੈਨ, ਪਤਾ ਨੀ ਹੁਣ ਉੱਥੇ ਉਹਦੇ ਤੇ ਕਿੰਨਾ ਕੁ ਪੈਸਾ ਖਰਚਣਾ ਇਹਨਾਂ ਨੇ ਉਸ ਪੈਨ ਬਣਾਉਣ ਦੇ ਲਈ, ਹਨਾ। ਤੇ ਪਰ ਰਸ਼ੀਆ ਵਾਲਿਆਂ ਨੇ ਦੇਖੋ ਕਹਿੰਦੇ ਕੀ ਲੋੜ ਪਈ ਆ, ਲਿਖਣਾ ਹੀ ਆ, ਪੈਨਸਲ ਨਾਲ ਲਿਖ ਲਓ, ਹਨਾ, ਜਿਹੜੀ ਕਿ ਮਤਲਬ ਪੰਜ ਪੈਸੇ ਦੀ ਵੀ ਨੀ ਸੀ ਆਉਂਦੀ ਉਸ ਵੇਲੇ। ਇੱਦਾਂ ਹੀ ਇੱਕ ਵਾਰੀ ਜੀ ਮੈਨੂੰ ਚਰਨਾਮ ਸਿੰਘ ਹੁਣੀ ਗੱਲ ਸੁਣਾਉਂਦੇ ਹੁੰਦੇ ਆ, ਕਹਿੰਦੇ ਜਪਾਨ ਵਾਲਿਆਂ ਨੇ ਇੱਕ ਫੈਕਟਰੀ ਲਾਈ ਤਾਂ ਉਹ ਸਾਬਣ ਪੈਕ ਕਰਨ ਦੀ, ਸਾਬਣ ਫੈਕਟਰੀ ਸੀਗੀ, ਤੇ ਸਾਬਣ ਦੀਆਂ ਜਿਹੜੀਆਂ ਚਾਕੀਆਂ ਨੀ ਹੁੰਦੀਆਂ ਜਿਹਨਾਂ ਆਪਾਂ ਨਹਾਉਂਦੇ ਹਾਂ, ਤੇ ਉਹਨੂੰ ਉਹ ਗੱਤੇ ਚ ਪਾਉਣੀਆਂ ਸੀ, ਲੇਬਲ ਜਿਹੜੇ ਗੱਤੇ ਆ ਉਹ ਅਸੈਂਬਲੀ ਲਾਈਨ ਸੀਗੀ, ਸਾਬਣ ਬਣ ਬਣ ਕੇ ਆ ਰਿਹਾ ਤੇ ਦੂਜੇ ਪਾਸੇ ਉਹ ਗੱਤੇ ਆ ਰਹੇ ਨੇ, ਉਹ ਮਸ਼ੀਨ ਗੱਤੇ ਦੇ ਵਿਚ ਸਾਬਣ ਪਾਉਂਦੀ ਆ ਤੇ ਫਿਰ ਉਹਦਾ ਉਹਨੂੰ ਸੀਲ ਕਰਕੇ ਅੱਗੇ ਤੋਰ ਦਿੰਦੀ ਆ। ਕਈ ਵਾਰੀ ਕੀ ਹੁੰਦਾ ਸੀਗਾ, ਉਹਨੀ ਜੀ ਮਸ਼ੀਨ ਬੜੇ ਮਿਲੀਅਨ ਡਾਲਰ ਲਾ ਕੇ ਲਾਈ ਤੇ ਉਹਨਾਂ ਨੂੰ ਕੰਪਲੇਂਟ ਆਉਣ ਲੱਗ ਪਈ ਕਿ ਡੱਬੇ ਦੇ ਵਿਚੋਂ ਕਈ ਵਾਰੀ ਨਾ ਦਰਜਣ ਦੇ ਵਿਚੋਂ ਦੋ ਚਾਕੀਆਂ ਹੁੰਦੀਆਂ ਨੀ, ਉਹ ਖਾਲੀ ਡੱਬੇ ਬੰਦ ਹੋ ਕੇ ਚਲ ਜਾਂਦੇ ਨੇ ਉਹਨਾਂ ਦੇ ਉਪਰਲੇ ਕਵਰ, ਹਨਾ। ਤੇ ਉਹ ਸਮਝ ਨਾ ਆਵੇ, ਉਹਨੇ ਇੰਜੀਨੀਅਰ ਵੀ ਸੱਦੇ ਬਹੁਤ, ਮਤਲਬ ਉਹਨਾਂ ਨੇ ਰਿਸਰਚ ਕੀਤੀ, ਇੰਜੀਨੀਅਰ ਨੂੰ ਸਮਝ ਨੀ ਆਈ। ਉਹ ਫਿਰ ਕਹਿੰਦੇ ਫਿਰ ਭਾਰਤ ਆਏ ਫਿਰ ਪੰਜਾਬ ਦੇ ਵਿਚ, ਕਹਿੰਦੇ ਵੀ ਉਹ ਪੰਜਾਬੀ ਬੜੇ ਜਿਗਾੜੀ ਹੁੰਦੇ ਆ, ਤੁਸੀਂ ਉੱਥੇ ਜਾਓ ਤੇ ਉੱਥੇ ਮਤਲਬ ਪੁੱਛ ਕੇ ਆਓ ਵੀ ਉਹ ਉਹਨਾਂ ਕੋਈ ਨਾ ਕੋਈ ਨੀ ਜਿਗਾੜ ਲਾ ਦੇਣਾ। ਤੇ ਉਹ ਪੰਜਾਬ ਆਏ ਤੇ ਪੁੱਛਣ ਇੱਥੇ, ਹਨਾ, ਕਹਿੰਦੇ ਕੀ ਹੋਇਆ ਕੀ ਹੋਇਆ, ਕਹਿੰਦੇ ਏਦਾਂ। ਉਹ ਕਹਿ ਬਾਕੀ ਹੁਣ ਤਾਇਆ ਜਿਗਾੜੀ ਬੜਾ ਸੀਗਾ ਤੇ ਉਹ ਕਹਿੰਦੇ ਵੀ ਆਹ ਤਾਏ ਨੂੰ ਲੈ ਜਾਓ, ਇਹਨੂੰ ਕੁਛ ਨਾ ਕੁਛ ਕਰ ਦੇਣਾ। ਉਹ ਤਾਏ ਨੂੰ ਜਪਾਨ ਲੈ ਗਏ ਤਾਂ ਜਦ ਦੇਖਿਆ ਕਹਿੰਦੇ ਲੈ ਆਹ ਕੰਮ ਹੈ, ਇਹਦਾ ਕੰਮੇ ਬੜਾ ਸੌਖਾ, ਕਹਿੰਦੇ ਲਿਆਓ ਏ ਫਰਾਟਾ ਪੱਖਾ ਲਿਆਓ। ਤੇ ਉਹਨੇ ਕੀ ਕੀਤਾ, ਲੈਣ ਦੇ ਉੱਤੇ ਫਰਾਟਾ ਪੱਖਾ ਲਾ ਤਾ ਤੇ ਜਿਹੜਾ ਜਿਹੜਾ ਖਾਲੀ ਗੱਤਾ ਸੀ ਉੱਡੀ ਗਿਆ ਵਿੱਚ ਤੇ ਭਰਿਆ ਰਹਿ ਗਿਆ। ਸੋ ਕਈ ਵਾਰੀ ਜਿਹੜੇ ਸਿੰਪਲ ਸੋਲਿਊਸ਼ਨ ਜਿਆਦਾ ਵਧੀਆ ਰਹਿੰਦੇ ਨੇ। ਤੇ ਇਧਰ ਭਿੰਦਰ ਕਿਸ਼ਨ ਪ੍ਰਿਆ ਵੀ ਕਹਿ ਰਹੇ ਨੇ ਜੀ, ਕਹਿੰਦੇ ਸਿੱਧੂ ਸਾਹਿਬ ਕਲਮ ਦਬਾਤ ਵਰਤ ਲਓ ਜੀ ਜੇ ਆ ਵੋਟ ਪਾਉਣੀ ਆ। ਤੇ ਇਹ ਵੀ ਹੋ ਸਕਦਾ, ਨਾਲੇ ਆਪਣਾ ਦੇਖੋ ਭਾਰਤੀ ਸਭਿਆਚਾਰ ਹੈ, ਹਨਾ, ਤੇ ਹੁਣ ਤਾਂ ਬਣਦਾ ਆ, ਸਰਕਾਰ ਵੀ ਆਪਣੀ ਆ, ਹੁਣ ਤਾਂ ਪੁਰਾਣਾ ਜਮਾਨਾ ਉਹੀ ਲੈ ਕੇ ਆਓ ਜਦੋਂ ਆਪਾਂ ਲੈ ਕੇ ਆਉਣਾ ਹੀ ਆ। ਤੇ ਖਬਰਾਂ ਆਪਾਂ ਜਾਰੀ ਰੱਖਦੇ ਆ ਜੀ, ਤੇ ਖਬਰਾਂ ਦੇ ਦੇਖਦੇ ਆ ਕਿ ਆਪਾਂ ਹੋਰ ਤੁਹਾਡੇ ਨਾਲ ਕਿਹੜੀਆਂ ਸ਼ੇਅਰ ਕਰਨੀਆਂ। ਤੇ ਖਬਰ ਜਿਹੜੀ ਜ਼ਿਆਦਾ ਵੈਸੇ ਸ਼ੇਅਰ ਕਰਨੀ ਬਣਦੀ ਆ ਉਹ ਹੈਗੀ ਮਹਿਤਾ ਚੌਂਕ ਦੇ ਵਿਚ ਕੀ ਹੋਇਆ, ਕਿਉਂਕਿ ਬਹੁਤ ਦੇਰ ਤੋਂ ਕਈ ਹਫ਼ਤਿਆਂ ਤੋਂ ਇਸ ਦੀ ਉਤਸੁਕਤਾ ਬਣੀ ਹੋਈ ਸੀ, ਜਥੇਬੰਦੀਆਂ ਕਾਫੀ ਇਕੱਠੀਆਂ ਹੋਣੀਆਂ ਸੀ, ਸ਼ਿਵ ਸੈਨਾ ਨੇ ਵੀ ਕਾਫੀ ਚੈਲੰਜ ਕੀਤੇ ਹੋਏ ਸੀ। ਸੋ ਦਲਜੀਤ ਸਿੰਘ ਜੀ, ਮਤਲਬ ਓਵਰਵਿਊ ਦੱਸੋ ਕਿ ਕਿਹੋ ਜਿਹਾ ਸਮਾਗਮ ਰਿਹਾ।
ਅਮਨਦੀਪ, ਸਮਾਗਮ ਤਾਂ ਲਗਭਗ ਜਿੱਥੇ ਜਿੱਥੇ ਵੀ ਪੰਜਾਬੀ ਸਿੱਖ ਵਸਦੇ ਨੇ, ਗੁਰੂ ਘਰ ਨੇ, ਉਹਨਾਂ ਸਾਰਿਆਂ ਥਾਵਾਂ ਤੇ ਹੀ ਸ਼ਹੀਦੀ ਸਮਾਗਮ ਹੋਏ ਆ। ਪਰ ਮਹਿਤਾ ਚੌਂਕ ਕਿਉਂਕਿ ਸੰਤ ਭਿੰਡਰਾਂ ਵਾਲਿਆਂ ਦੇ ਨਾਲ ਜੁੜਿਆ ਹੋਇਆ ਨਾਂ ਆ, ਇਸ ਕਰਕੇ ਇੱਥੇ ਇੱਕ ਕੇਂਦਰੀ ਸਮਾਗਮ ਇਹ ਕਹਿ ਸਕਦੇ ਹਾਂ। ਵੈਸੇ ਤੇ ਇਸ ਤੋਂ ਪਹਿਲਾਂ ਸਵੇਰੇ ਸ੍ਰੀ ਅਕਾਲ ਤਖ਼ਤ ਸਾਹਿਬ ਸਮਾਗਮ ਹੋਇਆ, ਜਿੱਥੇ ਤੁਹਾਨੂੰ ਪਤਾ ਹੀ ਆ ਕਿ ਹਰ ਵਾਰੀ ਵਿਰੋਧਤਾ ਹੁੰਦੀ ਆ। ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੂੰ ਅੰਦਰ ਹੀ ਬੈਠ ਕੇ ਸੰਦੇਸ਼ ਪੜ੍ਹਨਾ ਪੈ ਰਿਹਾ ਸੀ, ਤੇ ਬਾਹਰ ਜਿਹੜੇ ਮਤਵਾਦੀ ਜਿਹੜੇ ਜਥੇਦਾਰ ਬਣੇ ਆ ਉਹਨਾਂ ਨੇ ਬਾਹਰ ਪੜਿਆ। ਪਰ ਇੱਥੇ ਮਹਿਤਾ ਚੌਂਕ ਦੀ ਜਿਹੜੀ ਮੈਂ ਅੱਖੀਂ ਦਿੱਤਾ ਹਾਲ ਆ ਉਹ ਇਸ ਤਰ੍ਹਾਂ ਹੈ ਕਿ ਇੱਥੇ ਜਿਹੜੇ ਫਾਲੋਅਰ ਆ ਨਾ ਜਾਂ ਸੰਤ ਬਾਬੇ ਜਾਂ ਹੋਰ ਵੀ ਆਉਂਦੇ ਨੇ ਉਹ ਲਗਭਗ ਤਕਸਾਲ ਨਾਲ ਜੁੜੇ ਹੁੰਦੇ ਨੇ। ਇੱਥੇ ਕੋਈ ਇਹੋ ਜਿਹੀ ਮਿਸਹੈਪਨਿੰਗ ਹੋਣ ਦੀ ਗੱਲ ਨਹੀਂ ਹੁੰਦੀ, ਕੋਈ ਵਿਰੋਧ ਭਾਸ਼ਾ ਨਹੀਂ ਹੋਣੀ ਹੁੰਦੀ। ਹਾਂ ਇਹ ਜਰੂਰ ਹੈ ਕਿ ਜਿਨ੍ਹਾਂ ਦੀ ਇਹ ਵਿਰੋਧਤਾ ਕਰਦੇ ਜਿਵੇਂ ਟਕਸਾਲ ਦੀ ਇਸ ਵੇਲੇ ਵਿਰੋਧਤਾ ਸੰਤ ਝੱਲਰੀਆਂ ਵਾਲਿਆਂ ਨਾਲ ਚੱਲ ਰਹੀ ਹੈ ਜਾਂ ਮਿਸ਼ਨਰੀਜ਼ ਦੇ ਨਾਲ ਚੱਲ ਰਹੀ ਹੈ
ਜੀ,
ਉਹ ਜਰੂਰ ਉੱਥੇ ਸਖ਼ਤ ਭਾਸ਼ਾ ਤੇ ਇਹ ਤੋਂ ਸੁਣਨ ਮਿਲੀ ਆ। ਇੱਕ ਬੰਤਾ ਸਿੰਘ ਮੁੰਡਾ ਪਿੰਡ ਆ, ਬੜਾ ਉਹ ਵੀ ਪ੍ਰਚਾਰਕ ਬਣਿਆ, ਉਹਨੇ ਕਾਫੀ ਵਿਰੋਧ ਭਾਸ਼ਾ ਦੇ ਵਿੱਚ ਉਹਨੇ ਲੈਕਚਰ ਦਿੱਤਾ ਤੇ ਇਹ ਚਲੋ ਵੀ ਸਿੱਧੀਆਂ ਗੱਲਾਂ। ਇੱਕ ਗੱਲ ਉਹਨੇ ਮੈਨੂੰ ਬੜੀ ਹੈਰਾਨਗੀ ਵਾਲੀ ਜਿਹੜੀ ਲੱਗੀ ਆ, ਉਹਨੇ ਕਿਹਾ ਕਿ KPS ਗਿੱਲ ਜਿਹੜਾ ਹੈ ਉਹਨੂੰ ਭਾਵੇਂ ਸਿੰਘਾਂ ਨੇ ਨਹੀਂ ਮਾਰਿਆ ਪਰ ਉਹ ਬੜੀ ਭੈੜੀ ਮੌਤ ਤੇ ਮਰਿਆ, ਉਹਨੂੰ ਜ਼ਹਿਰ ਦਾ ਟੀਕਾ ਲਾ ਕੇ ਮਾਰਿਆ ਗਿਆ। ਬੜਾ ਵੱਡਾ ਇਹ ਖੁਲਾਸਾ ਹੈ, ਜੇ ਇਹਦੇ ਬਾਰੇ ਕੋਈ ਏਜੰਸੀ ਵਗੈਰਾ ਨੇ ਸੁਣਿਆ ਹੋਊਗਾ ਜ਼ਰੂਰ ਘੋਖ ਹੋਏਗੀ ਜੀ। ਅਮਜੀ
ਦੇਖੋ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਜਾਣਦਾ ਮੰਤਾ ਸਿੰਘ ਹੁਣਾਂ ਨੂੰ ਉਹਨਾਂ ਦੇ ਫੇਸਬੁੱਕ ਤੇ ਆਉਂਦੇ ਰਹਿੰਦੇ ਨੇ, ਮਤਲਬ ਕੀ ਲੋੜ ਪਈ ਆ ਇਹਨਾਂ ਇਹ ਗੱਲਾਂ ਕਰਨ ਦੀ ਕਿ ਜਿਹੜੀ ਉਹ ਮਤਲਬ ਆਪਣੇ। ਪਹਿਲੀ ਗੱਲ ਤਾਂ ਇਹ ਹੈ ਕਿ ਇਹਨੂੰ ਯੂਥਨੇਸ਼ੀਆ ਕਹਿੰਦੇ ਆ ਕਿ ਉਹਦੇ ਜਿਹੜੇ ਕਿਡਨੀ ਫੇਲ ਹੋਏ ਨੇ, ਉਹ ਜ਼ਹਿਰ ਦਾ ਟੀਕਾ ਤਾਂ ਮੈਨੂੰ ਨਹੀਂ ਲੱਗਦਾ ਕਿਤੇ ਲੱਗਦਾ, ਈਵਨ ਆਸਟ੍ਰੇਲੀਆ ਵਰਗੇ ਦੇਸ਼ਾਂ ਕਿਤੇ ਵੀ ਜ਼ਹਿਰ ਦਾ ਟੀਕਾ ਨਹੀਂ ਲਾਇਆ ਜਾਂਦਾ। ਉਹ ਇੱਦਾਂ ਹੁੰਦੀ ਹੈ ਦਲਜੀਤ ਸਿੰਘ, ਤੁਸੀਂ ਖੁਦ ਡਾਕਟਰ ਹੋ ਤਾਂ ਮਤਲਬ ਤੁਸੀਂ ਜ਼ਿਆਦਾ ਵਧੀਆ ਦੱਸ ਸਕਦੇ ਹੋ ਕਿ ਹਾਂ ਪੇਨ ਕਿਲਰ ਜਿਹੜੇ ਆ ਉਹ ਬਹੁਤ ਜ਼ਿਆਦਾ ਦਿੱਤੇ ਜਾਂਦੇ ਨੇ ਤਾਂ ਕਿ ਜਿਹੜੀ ਆ ਮੌਤ ਦੇ ਦੌਰਾਨ ਪੇਨ ਨਾ ਹੋਵੇ ਸਾਰਿਆਂ ਨੂੰ। ਉਹ ਇਕੱਲੇ ਉਹ ਨਹੀਂ, ਬਹੁਤ ਸਾਰੇ ਜਿਹੜੇ ਮਤਲਬ ਮੇਰੇ ਨਾਨੀ ਜੀ ਆ ਉਹਨਾਂ ਨੂੰ ਬਹੁਤ ਜ਼ਿਆਦਾ ਸਵੀਅਰ ਕੈਂਸਰ ਸੀਗਾ, ਮਤਲਬ ਐਕਸਟ੍ਰੀਮ ਲੈਵਲ ਤੱਕ। ਤੇ ਸਾਡੇ ਇਧਰ ਪਿੱਛੇ 2 ਸਾਲ ਹੋ ਗਏ ਮੌਤ ਹੋਈ ਹੈ ਫੈਮਿਲੀ ਦੇ ਵਿੱਚ ਵੀ, ਤੇ ਉਹਨਾਂ ਨੂੰ ਵੀ ਮਤਲਬ ਐਕਸਟ੍ਰੀਮ ਲੈਵਲ ਤੱਕ ਫਿਰ ਪੇਨ ਕਿਲਰ ਦੇਣੇ ਸੀ। ਸੋ ਇਹ ਪੇਨ ਕਿਲਰ ਹੁੰਦੇ ਆ, ਮੌਤ ਤਾਂ ਆਪਣੀ ਸਹਿਜੇ ਸਹਿਜ ਹੀ ਬੰਦਾ ਮਰਦਾ ਹੈ ਹੌਸਪੀਟਲ ਦੇ ਵਿੱਚ ਖਾਸ ਕਰਕੇ। ਤੁਹਾਡੀ ਕੀ ਰਾਏ ਆ ਇਹਦੇ ਬਾਰੇ?
ਇਹ ਤਾਂ ਅਮਨ ਦੀ ਵੱਖਰੀ ਗੱਲ ਆ, ਇਹ ਜਿਹੜਾ ਜਿਹਦੀ ਗੱਲ ਕਰ ਰਿਹਾ ਨਾ ਬੰਦਾ ਸਿੰਘ, ਇਹਦੀ ਸ਼ਾਇਦ ਉਨੀ ਉਮਰ ਨੀ ਹੋਣੀ, 33 ਸਾਲ ਜਦੋਂ ਦੀ ਇਹ ਘਟਨਾ ਵਾਪਰੀ ਆ KPS ਵਾਲੀ, ਸਾਰਾ ਇਹਨੂੰ ਕੋਈ ਕੁਛ ਨੀ ਪਤਾ ਹੋਣਾ। ਇਹ ਜਿਹੜੀ ਇੱਕ ਨਵੀਂ ਪੀੜੀ ਆ ਰਹੀ ਹੈ ਨਾ, ਇਹਦੇ ਵਿੱਚ ਉਹ ਗੱਲ ਜਿਨ੍ਹਾਂ ਨੇ ਹੰਡਾਇਆ ਏ, ਖੈਰ ਉਹਨਾਂ ਵਿਚ ਅਸੀਂ ਵੀ ਹੈਗੇ ਆ, ਤੇ ਜਿਨ੍ਹਾਂ ਹੰਡਾਇਆ ਉਹ ਤਾਂ ਇਸ ਵੇਲੇ ਬਿਲਕੁਲ ਸ਼ਾਂਤ ਨੇ, ਕਿਉਂਕਿ ਉਹਦਾ ਰਿਜ਼ਲਟ ਜਿਹੜਾ ਹੈ ਉਹ ਕੋਈ ਏਡਾ ਵਧੀਆ ਨਹੀਂ ਮਿਲਿਆ, ਸਗੋਂ ਉਲਟ ਮਿਲਿਆ। ਉਸ ਵੇਲੇ ਦੀ ਇੱਕ ਨੌਜਵਾਨ ਪੀੜੀ ਪੂਰੀ ਦੀ ਪੂਰੀ ਖਤਮ ਹੋ ਗਈ। ਜਿਹੜੀ ਇਹ ਨਵੀਂ ਪੀੜੀ ਹੈ, ਇਹਨਾਂ ਦਾ ਖੂਨ ਇਸ ਵੇਲੇ ਐਵੇਂ ਬਿਨਾਂ ਗੱਲ ਤੋਂ ਉਬਲਦਾ ਹੈ, ਤੇ KPS ਨੂੰ ਸੋਧਣ ਦੀਆਂ ਗੱਲਾਂ ਕਰਦੇ ਰਹੇ। ਇਹ ਵੀ ਗੱਲ ਇੱਥੇ ਟਕਸਾਲ ਚ ਹੋਈ, ਸ਼ਾਇਦ ਤੁਹਾਡੀ ਨੌਲੇਜ ਚ ਵੀ ਹੋਏ, ਬਹੁਤ ਚਿਰ ਪਹਿਲਾਂ KPS ਗਿੱਲ ਤੇ ਸਰਦਾਰ ਖੁਸ਼ਵੰਤ ਸਿੰਘ ਇੱਥੇ ਆਏ ਸਨ ਤੇ ਉਨ੍ਹਾਂ ਨੂੰ ਇਨ੍ਹਾਂ ਨੇ ਸਰੋਪਾਓ ਵੀ ਦਿੱਤਾ ਸੀ। ਇਸ ਬੰਤਾ ਸਿੰਘ ਨੇ ਇਹ ਵੀ ਗੱਲ ਉੱਥੇ ਦੁਹਰਾਈ ਸਟੇਜ ਤੇ, ਉਹਨੂੰ ਸਰੋਪਾ ਨਹੀਂ ਸੀ ਦਿੱਤਾ ਗਿਆ, ਉਹਨੂੰ ਤਾਂ ਉਹਨੇ ਕੋਈ ਪੁਸਤਕਾਂ ਮੰਗੀਆਂ ਸਨ ਖੁਸ਼ਵੰਤ ਸਿੰਘ ਨੇ, ਤੇ ਉਹ ਪੁਸਤਕਾਂ ਪੀਲੇ ਕੱਪੜੇ ਚ ਲਪੇਟ ਕੇ ਦਿੱਤੀਆਂ। ਮਤਲਬ ਆਪਣੀ ਗੱਲ ਤੇ ਪੜਦੇ ਇਹੋ ਜਿਹੇ ਢੰਗ ਨਾਲ ਪਾਏ ਜਾ ਰਹੇ ਆਪਣੀਆਂ ਗਲਤੀਆਂ ਤੇ, ਤੇ ਉਹਨਾਂ ਨੂੰ ਏਦਾਂ ਸਟੇਜ ਤੋਂ ਕਹਿਣਾ ਜਾਂ ਏਡੀ ਵੱਡੀ ਸਟੇਜ ਤੋਂ ਕਹਿਣਾ ਜਿੱਥੇ ਹਜ਼ਾਰਾਂ ਲੱਖਾਂ ਲੋਕ ਜੁੜੇ ਹੋਣ, ਮੇਰੇ ਖਿਆਲ ਚ ਲੋਕਾਂ ਨੂੰ ਭੁਲੇਖਾ ਪਾਉਣ ਲਈ
ਹਾਂਜੀ
ਗਲਤੀਆਂ ਲਗਾਉਣ ਲਈ
ਅਸਰ ਭੁਲੇਖਾ ਤਾਂ ਇਹ ਪਾਇਆ ਜਾ ਰਿਹਾ ਨਾ ਕਿ ਉਹ ਜ਼ਹਿਰ ਦਾ ਟੀਕਾ ਲਾਇਆ, ਇੱਕ ਗੱਲ ਫੈਲਾ ਦਿੱਤੀ ਜਾਣੀ ਹੈ ਕਮਿਊਨਿਟੀ ਦੇ ਵਿੱਚ, ਸਟੇਜ ਤੋਂ ਫੈਲਾ ਦਿੱਤੀ ਤੇ ਬਹੁਤ ਸਾਰੇ ਨੌਜਵਾਨਾਂ ਨੇ ਯਕੀਨ ਕਰਨਾ ਵੀ ਵਾਕਿਆ ਹੀ ਇਦਾਂ ਹੋਇਆ ਜੀ, ਤੇ ਜਸਟਿਸ ਜਿਹੜਾ ਸਰਵ। ਇਹ ਤਾਂ ਮਤਲਬ ਆਪਣੇ ਆਪ ਨੂੰ ਦਿਲਾਸਾ ਦੇਣ ਵਾਲੀ ਗੱਲ ਹੈ, ਇਹ ਖਿਆਲ ਵੀ ਅੱਛਾ ਹੈ ਮਨ ਕੋ ਬਹਿਲਾਨੇ ਕੇ ਲਈ, ਹਨਾ, ਮਤਲਬ ਠੀਕ ਟੁੱਕਦਾ ਹੈ ਨਾ। ਤੇ ਹੁਣ ਰੌਲਾ ਇਹ ਹੈ ਵੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਦੇ ਵਿੱਚ ਐਡੀ ਵੱਡੀ ਸਟੇਜ ਦੇ ਵਿੱਚ ਮਨ ਨੂੰ ਤੁਸੀਂ ਆਪਣੇ ਨੂੰ ਬਹਿਲਾ ਸਕਦੇ ਆ, ਗੁਰੂ ਸਾਹਿਬ ਨੂੰ ਥੋੜਾ ਤੁਸੀਂ ਧੋਖਾ ਦੇ ਸਕਦੇ ਆ ਜਾਂ ਸੰਗਤ ਨੂੰ ਥੋੜਾ ਧੋਖਾ ਦੇ ਸਕਦੇ ਆ, ਫਿਰ ਉਹ ਵੀ ਪ੍ਰਚਾਰਕ ਹੋ ਕੇ। ਖੈਰ ਮਤਲਬ ਨਮੋਸ਼ੀ ਹੁੰਦੀ ਆ ਇਹਨਾਂ ਦੇ ਲੈਵਲ ਦੇਖ ਕੇ, ਮੈਂ ਕੱਲੇ ਬੰਤਾ ਸਿੰਘ ਦੀ ਗੱਲ ਨਹੀਂ ਕਰ ਰਿਹਾ, ਸਾਰਿਆਂ ਦੀ ਜਿਹੜੇ ਮਤਲਬ ਇਹੋ ਜਿਹੀਆਂ ਅਡੰਬਰੀ ਕਹਾਣੀਆਂ ਅਡੰਬਰੀ ਸਿਨੈਰੀਓ ਕ੍ਰੀਏਟ ਕਰ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ। ਵਟ ਹੈਪਨ ਜੋ ਸਾਹਮਣੇ ਹੈਗਾ ਉਹ ਉਹੀ ਹੋਇਆ, ਤੇ ਪਤਾ ਹੀ ਆ ਕਿ ਉਹ ਆਪਣੀ ਪੂਰੀ ਜ਼ਿੰਦਗੀ ਭੋਗ ਕੇ ਮਰਿਆ KPS ਗਿੱਲ, ਤੇ ਉਹਨੂੰ ਪੂਰੀ ਪ੍ਰੋਟੈਕਸ਼ਨ ਵੀ ਮਿਲੀ ਆ ਔਰ ਨੈਚੁਰਲ ਡੈਥ ਮਰਿਆ ਜਿਹੜੀ ਉਹਦੀ ਹੋਣੀ। ਇੱਦਾਂ ਤਾਂ ਦੁਨੀਆਂ ਦੇ ਵਿੱਚ ਹਰ ਰੋਜ਼ ਕੈਂਸਰ ਤੋਂ ਕਿੰਨੇ ਲੋਕੀ ਮਰ ਰਹੇ ਨੇ, ਉਹ ਨੈਚੁਰਲ ਹੀ ਆ, ਕੁਦਰਤੀ ਰੱਬ ਦੇ ਭਾਣੇ ਦੇ ਵਿੱਚ ਹੋ ਰਿਹਾ ਉਹ, ਠੀਕ ਹੈ ਨਾ।
ਬਿਲਕੁਲ।
ਸੋ ਮਾਫੀ ਚਾਹਾਂਗੇ, ਮੇਰਾ ਗਲਾ ਜ਼ਿਆਦਾ ਖਰਾਬ ਹੋਣ ਕਰਕੇ
ਬੱਤੀ
ਹਾਂਜੀ ਫਲੋ ਨਹੀਂ ਬਣ ਰਿਹਾ ਅੱਜ।
ਉਸ ਤੋਂ ਬਾਅਦ ਮੈਂ ਇੱਕ ਗੱਲ ਜ਼ਰੂਰ ਕਰਾਂਗਾ ਕਿ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਜਦੋਂ ਸਟੇਜ ਤੋਂ ਬੋਲੇ ਨਾ, ਉਹਨਾਂ ਨੇ ਬੜੇ ਹੀ ਸੋਹਣੇ ਤੋਲਵੇ ਬੋਲਾਂ ਵਿਚ ਸਾਰੀ ਗੱਲ ਕਹੀ ਕਿ ਇਸ ਵੇਲੇ ਜਿਹੜਾ ਸਮਾਂ ਹੈ ਨਾ ਉਹ ਇਕੱਤਰ ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਉਲਾਏ ਵਾਲੀ ਅਵਸਥਾ ਵਾ, ਕਿ ਆਪਾਂ ਨੂੰ ਇਹ ਇੱਕ ਦੂਸਰੇ ਦੇ ਵਿਰੁੱਧ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ, ਸਗੋਂ ਮਿਲ ਬੈਠ ਕੇ ਸਾਰੇ ਮਸਲੇ ਆ ਕੁਛ ਵੀ ਆ
ਜੀ
ਉਹਨਾਂ ਨੇ ਈਵਨ ਕਿ ਉੱਥੇ ਵੀ ਜਿਹੜਾ ਮੌਜੂਦਾ ਅਕਾਲ ਤਖ਼ਤ ਦੇ ਜਥੇਦਾਰ ਆ ਦਲ ਖਾਲਸਾ ਵੱਲੋਂ ਵਿਰੋਧਤਾ ਕੀਤੀ ਅੰਮ੍ਰਿਤਸਰ ਕਿ ਉਹਨਾਂ ਨੂੰ ਅਸੀਂ ਬੋਲਣ ਨੀ ਦੇਣਾ ਸਟੇਜ ਤੋਂ ਹੋਰ ਕਿਸੇ ਨੂੰ ਵੀ ਸੰਦੇਸ਼ ਪੜ ਕੇ ਕੋਈ ਸੁਣਾ ਸਕਦਾ ਜਿੰਨਾ ਚਿਰ ਉਹ ਜਥੇਦਾਰ ਹੈ ਉਹਨਾਂ ਦਾ ਵੈਸੇ ਵੀ ਇਹ ਹੱਕ ਬਣਨਾ ਹੀ ਆ ਉਹਨਾਂ ਨੇ ਹੀ ਸੰਦੇਸ਼ ਦੇਣਾ ਪ੍ਰਪਾਲ ਸਿੰਘ ਬਡੂੰਗਰ ਨੇ ਵੀ ਉੱਥੇ ਬੈਠ ਕੇ ਉਹਨਾਂ ਨਾਲ ਵੀ ਮੀਟਿੰਗ ਕੀਤੀ ਹੈ ਦਲ ਖਾਲਸਾ ਵਾਲਿਆਂ ਨਾਲ ਜਾਂ ਸਿਮਰਨਜੀਤ ਸਿੰਘ ਮਾਨ ਨਾਲ ਵੀ ਅਜਿਹਾ ਨਹੀਂ ਹੋ ਸਕਦਾ ਹਾਂ ਜ਼ਰੂਰ ਬੈਠੋ ਤੁਸੀਂ ਆਪਾਂ ਗੱਲਬਾਤ ਕਰਦੇ ਹਾਂ ਤੇ ਇਨ੍ਹਾਂ ਪ੍ਰੋਗਰਾਮਾਂ ਨੂੰ ਜਿਹੜੇ ਸ਼ਹੀਦੀ ਸਮਾਗਮ ਆ ਇਹਨੂੰ ਹੁੱਲੜਬਾਜ਼ੀ ਨਾ ਬਣ ਜਾਵੇ ਤੇ ਇੱਥੇ ਵੀ ਉਹਨਾਂ ਸਟੇਜ ਤੋਂ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਜਿਨ੍ਹਾਂ ਦੇ ਵਿਚ ਮਤਲਬ ਗੁਰੂ ਸਾਹਿਬ ਦੇ ਸਰੂਪ ਬਾਰੇ ਜਿਹੜੇ ਬੇਅਦਬੀ ਹੁੰਦੀ ਆ ਉਹਨਾਂ ਦੇ ਬਾਰੇ ਵੀ ਚੰਗੀਆਂ ਚੰਗੀਆਂ ਗੱਲਾਂ ਕੀਤੀਆਂ ਤੇ ਮੈਨੂੰ ਇਉਂ ਜਾਪਦਾ ਕਿ ਸਿਆਣਾ ਬੰਦਾ ਸਦਾ ਹੀ ਇਹ ਚਾਹੇਗਾ ਕਿ ਜਿਹੜੀ ਇਕੱਤਰਤਾ ਕਿਉਂਕਿ ਗੁਰਬਾਣੀ ਵੀ ਸਾਨੂੰ ਇਹ ਸੇਧ ਦਿੰਦੀ ਆ ਤੇ ਸਿਆਣਾ ਬੰਦਾ ਇਹੋ ਹੀ ਸੋਚਦਾ ਕਿ ਜਿਹੜੀ ਇੱਕ ਮੁੱਠ ਹੋਣਾ ਉਹਦੇ ਵਿਚ ਹੀ ਤਾਕਤ ਆ
ਜੀ ਬਿਲਕੁਲ ਔਰ ਆਪਾਂ ਪ੍ਰੋਗਰਾਮ ਜਾਰੀ ਰੱਖਦੇ ਹਾਂ ਗੱਲਾਂ ਬਾਤਾਂ ਹੋਰ ਵੀ ਆਪਾਂ ਕਰਾਂਗੇ ਪਰ ਲੈਂਦੇ ਹਾਂ ਜੀ ਇੱਕ ਛੋਟੀ ਜਿਹੀ ਬ੍ਰੇਕ ਤੇ ਬ੍ਰੇਕ ਤੋਂ ਪਹਿਲਾਂ ਇੱਕ ਤੁਹਾਨੂੰ ਗੀਤ ਵੀ ਸੁਣਾਉਣਾ ਜੀ ਬੰਬੂ ਕਾਟ ਆਓ ਸੁਣਦੇ ਹਾਂ ਜੀ ਗੀਤ ਗੀਤ ਤੋਂ ਬਾਅਦ ਇੱਕ ਬ੍ਰੇਕ
ਜਦੋਂ ਅੱਡਦਾ ਹਵਾ ਚ ਪਿੱਛੇ ਛੱਡੇ ਲਾਰੀਆਂ ਜਾਂਦਾ ਸੜਕਾਂ ਤੇ ਗੱਭਰੂ ਵਜਾਉਂਦਾ ਤਾੜੀਆਂ ਹੋ ਨੱਚਦਾ ਪਤੰਗਾ ਇਸ਼ਕੇ ਦੀ ਲਾਟ ਤੇ ਕੋਈ ਬਿਰਲਾ ਹੀ ਲਾਉਂਦਾ ਨੋਟ ਬੰਬੂ ਕਾਟ ਤੇ ਕੋਈ ਬਿਰਲਾ ਹੀ ਲਾਉਂਦਾ ਨੋਟ ਬੰਬੂ ਕਾਟ ਤੇ ਕੋਈ ਬਿਰਲਾ ਹੀ ਲਾਉਂਦਾ ਨੋਟ ਬੰਬੂ ਕਾਟ ਤੇ
ਆਰਥਿਕ ਮੁਸ਼ਕਿਲਾਂ ਦਾ ਮਿਲੇਗਾ ਹੱਲ
ਤਾਂ ਫੇਰ ਕਰੋ ਫੋਨ 04333552127 ਤੇ ਮਿਲੋ ਪਿਓਰ ਲੋਨਸ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਵਾਲੇ ਰਾਜਵਿੰਦਰ ਖੱਖ ਨੂੰ
ਹੋਮ ਲੋਨਸ ਟਰੱਕ ਐਂਡ ਕਾਰ ਲੋਨਸ ਪਰਸਨਲ ਲੋਨਸ ਬਿਜ਼ਨਸ ਲੋਨਸ ਕ੍ਰੈਡਿਟ ਰਿਪ੍ਰੈਜ਼ੈਂਟੇਟਿਵ ਨੰਬਰ 4907030 ਆਫ ਆਸਟ੍ਰੇਲੀਅਨ ਕ੍ਰੈਡਿਟ ਲਾਇਸੈਂਸ 3893288
ਪਿਓਰ ਲੋਨਸ ਐਂਡ ਫਾਈਨੈਂਸ਼ੀਅਲ ਸਰਵਿਸਿਜ਼ 9 ਸੈਂਟਰਲ ਐਵੇਨਿਊ ਮੋਰਾਬਿਨ ਵਿਕਟੋਰੀਆ
ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ www.plfs.com.au
ਯਾਦ ਰੱਖਿਓ ਨੰਬਰ 04333552127
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 04288955564
ਮੋਰਿੰਡਾ ਮੋਟਰਸ ਪੈਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟ੍ਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430179890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਲੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 ਰੋਬਿਨਸਨ ਸਟ੍ਰੀਟ, ਡੈਂਡੀਲੋਂਗ, ਮੈਲਬੋਰਨ। ਫੋਨ ਨੰਬਰ 0387590629।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ, 24 ਘੰਟੇ 7 ਦਿਨ
ਹਰਮਨ ਰੇਡੀਓ
ਜੀ, 24 ਘੰਟੇ 7 ਦਿਨ ਤੁਸੀਂ ਜੁੜੇ ਹੋਏ ਹਰਮਨ ਰੇਡੀਓ ਦੇ ਨਾਲ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ 9:12 ਹੋ ਗਏ ਨੇ, ਵੀਰਵਾਰ ਦਾ ਦਿਨ 8 June 2017। ਮੇਰੇ ਨਾਲ ਮਹਿਤਾ ਚੌਂਕ ਤੋਂ ਜੁੜੇ ਹੋਏ ਨੇ ਦਲਜੀਤ ਸਿੰਘ ਹੁਣੀ, ਤੇ ਚਾਹ ਦਾ ਕੱਪ ਪੀ ਰਹੇ ਨੇ ਤੇ ਮੈਨੂੰ ਤਰਸਾ ਰਹੇ ਨੇ ਦਲਜੀਤ ਸਿੰਘ ਜੀ। ਤੇ ਵੈਸੇ ਬਣਦੀ ਚਾਹ ਤਾਂ ਸਾਡੀ ਹੈ, ਤੁਹਾਡੀ ਤਾਂ ਕਹਿ ਲੋ ਕਿ ਠੰਡਾ ਸ਼ਰਬਤ ਤੁਹਾਨੂੰ ਪੀਣਾ ਚਾਹੀਦਾ ਏਦਾਂ ਦੀ ਗਰਮੀ ਚ।
ਠੰਡਾ ਸ਼ਰਬਤ ਮੈਂ ਨਹੀਂ ਪੀ ਸਕਦਾ, ਜਿਹੜੇ ਉਹਦਾ ਚੱਕਰ ਹੈ ਵੀ ਠੰਡਾ ਪਾਣੀ ਤਾਂ ਮੈਂ ਪੀ ਲੈਂਦਾ, ਸ਼ਰਬਤ ਮੈਨੂੰ ਮਨਾ ਕਰ ਦਿੱਤਾ ਡਾਕਟਰਾਂ ਨੇ, ਐਕਟਿਵ ਹੋ ਗਿਆ।
ਓਕੇ ਓਕੇ, ਠੀਕ ਹੈ ਠੀਕ ਹੈ। ਚਲੋ ਜੀ, ਆਪਾਂ ਮੈਸੇਜ ਲੈਣੇ ਆ ਜੀ, ਬਹੁਤ ਸਾਰੇ ਸੱਜਣ ਜਿਹੜੇ ਜੁੜੇ ਨੇ ਪ੍ਰੋਗਰਾਮ ਦੇ ਵਿਚ। ਮਹਿੰਦਰ ਸਿੰਘ ਹੰਸ, ਸਤਿ ਸ੍ਰੀ ਅਕਾਲ ਭਾਜੀ। ਹਾਂਜੀ, ਖਬਰਾਂ ਆਪਾਂ ਕਰ ਦਿੱਤੀਆਂ ਨੇ ਤੇ ਸਵਾਗਤ ਹੈ ਤੁਹਾਡਾ। ਸੁਖਦੀਪ ਰਿਆੜ ਕੋਬਰਮ ਵਾਲਿਆਂ ਦੀ ਫੋਟੋ ਤੁਹਾਡੇ ਨਾਲ ਸ਼ੇਅਰ ਕਰ ਦਿੱਤੀ ਹੈ ਜੀ, ਜਿਹੜੀ ਧੂਣੀ ਲਾਈ ਹੋਈ ਹੈ, ਅੱਗ ਲਾਈ ਹੋਈ ਹੈ ਫਾਰਮ ਦੇ ਉੱਤੇ ਵਾਧੂ ਲੱਕੜਾਂ ਨੂੰ, ਕਹਿੰਦੇ ਕੋਰੇ ਦੇ ਵਿਚ ਬੈਸਟ ਜੋਬ ਹੈ ਜੀ। ਬਿਲਕੁਲ, ਬਹੁਤ ਆਨੰਦ ਆਉਂਦਾ ਹੈ। ਤਾਂ ਇਹ ਵੀ ਆਪਾਂ ਐਪ ਦੇ ਵਿਚ ਸ਼ੇਅਰ ਕਰ ਦਿੱਤੀ ਆ। ਸੱਤੀ ਸਿੰਘ ਉਨ੍ਹਾਂ ਨੇ ਖੀਰਿਆਂ ਦੀ ਫੋਟੋ ਭੇਜੀ ਹੈ ਜੀ, ਕਹਿੰਦੇ ਖੀਰੇ ਤੋੜ ਰਹੇ ਆ ਅੱਜ, ਦੇਖੋ ਖੀਰੇ ਕਿੱਦਾਂ ਲੱਗਦੇ ਆ ਜੀ। ਇਹ ਵੀ ਤੁਸੀਂ ਐਪ ਦੇ ਵਿਚ ਦੇਖ ਸਕਦੇ ਹੋ। ਰਣਜੋਤ ਸਿੰਘ ਹੁਣੀ ਵੀ ਫਤਿਹ ਦੀ ਸਾਂਝ ਪਾ ਰਹੇ ਨੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਣਜੋਤ ਜੀ, ਤੁਹਾਨੂੰ ਵੀ ਬਹੁਤ ਪਿਆਰ ਤੇ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ। ਗੁਰਿੰਦਰ ਸਿੰਘ ਬੈਂਸ ਮੈਲਬਨ ਵਾਲੇ ਫਤਿਹ ਬੁਲਾ ਰਹੇ ਨੇ ਜੀ ਦੋਵੇਂ ਵੀਰਾਂ ਨੂੰ ਤੇ ਸਾਰੇ ਲਿਸਨਰਸ ਨੂੰ। ਸੋਹਣਾ ਪ੍ਰੋਗਰਾਮ ਚੱਲ ਰਿਹਾ ਭਾਜੀ, ਕਤਰ ਦਾ ਤਾਂ ਹੁੱਕਾ ਪਾਣੀ ਬੰਦ ਹੋ ਗਿਆ ਲੱਗਦਾ ਹੁਣ। ਤੇ ਨਾਲ ਉਨ੍ਹਾਂ ਨੇ ਇਕ ਫੋਟੋ ਭੇਜੀ ਹੈ ਐਕਸਕਵੇਟਰ ਦੀ, ਕੰਮ ਜੋਬ ਤੇ, ਇਹ ਵੀ ਮੈਂ ਸ਼ੇਅਰ ਕੀਤੀ ਆ। ਰਣਜੀਤ ਸਿੰਘ ਵਿਰਵੀ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਤੇ ਉਹ ਵੀ ਆਪਣੀ ਜਿਹੜੀ ਜੋਬ ਹੈ ਰੀਅਲ ਅਸਟੇਟ ਦੀ ਕਰਦੇ ਨੇ, ਘਰ ਵੇਚ ਕੇ ਹਟੇ ਨੇ ਤੇ ਸੋਲਡ ਦਾ ਫੱਟਾ ਲਾਇਆ ਮੂਹਰੇ, ਸੋ ਗੁੱਡ ਨਿਊਜ਼ ਹੈ ਜੀ। ਇੰਦਰਪਾਲ ਸਿੰਘ ਭੇਜ ਰਹੇ ਨੇ ਟਰੱਕ ਦੀ ਫੋਟੋ ਆਪਣੇ ਦੀ, ਮਰਸੀਡੀ ਬੈਂਜ਼ ਟਰੱਕ, ਇਹ ਵੀ ਮੈਂ ਸ਼ੇਅਰ ਕੀਤਾ। ਟਰੱਕ ਹੈ ਜਾਂ ਬੱਸ ਹੈ, ਟਰੱਕ ਲੱਗਦਾ ਮੈਨੂੰ ਟਰੱਕ ਹੈ ਹਾਂਜੀ, ਕਿਉਂਕਿ ਫਰੰਟ ਤੋਂ ਹੈ। ਤੇ ਇਕ ਉਨ੍ਹਾਂ ਨੇ ਹਾਸੇ ਵਾਲੀ ਫੋਟੋ ਭੇਜੀ ਹੈ, 3 ਸਿੰਗਰ ਫੜੇ ਹੋਏ ਨੇ, ਖਤਰਨਾਕ ਸਿੰਗਰ ਕਾਬੂ। ਫੋਟੋਸ਼ਾਪ ਦਾ ਜ਼ਮਾਨਾ ਚੱਲ ਰਿਹਾ ਜੀ। ਤੇ ਕਹਿੰਦੇ ਟਰੱਕ ਦੀ ਫੋਟੋ ਭਾਵੇਂ ਨਾ ਸ਼ੇਅਰ ਕਰਿਓ, ਆ ਸਿੰਗਰਾਂ ਵਾਲੀ ਜ਼ਰੂਰ ਕਰ ਦਿਓ। ਵੈਸੇ ਜੇ ਸੱਚੀ ਹੋ ਜਾਵੇ ਤਾਂ ਵਧੀਆ ਨਾ ਦਲਜੀਤ ਸਿੰਘ ਜੀ। ਇੱਦਾਂ ਦੇ ਹੋਰ ਚਾਰ
ਖੀਰਿਆਂ ਬਾਰੇ ਤੁਸੀਂ ਗੱਲ ਕਰ ਰਹੇ ਹੋ, ਮੈਂ ਖੀਰਿਆਂ ਦੀ ਰੁੱਤ ਬਾਰੇ ਦੱਸੋ ਕਿ ਆਸਟ੍ਰੇਲੀਆ ਚ ਇਨ੍ਹਾਂ ਦਿਨਾਂ ਵਿਚ ਹੁੰਦੇ ਆ ਕਿ ਗਰਮੀਆਂ ਦੇ ਵਿਚ?
ਦੇਖੋ, ਕਿਉਂਕਿ ਗ੍ਰੀਨ ਹਾਊਸ ਪ੍ਰੋਡਕਸ਼ਨ ਹੈ, ਹਾਈਡਰੋਪੋਨਿਕ, ਤੇ ਕਈ ਇਲਾਕਿਆਂ ਦੇ ਵਿਚ ਹੁੰਦੇ ਹੀ ਰਹਿੰਦੇ। ਜਿੱਦਾਂ ਹੁਣ ਕੌਫ ਸਾਰਬਰ ਦਾ ਸਾਡਾ ਇਲਾਕਾ ਆ, ਇੱਥੇ ਖੀਰੇ ਜਿਹੜੇ ਨੇ ਉਹ ਤਕਰੀਬਨ ਚੱਲਦੇ ਹੀ ਰਹਿੰਦੇ ਨੇ, ਵੱਖਰੀਆਂ ਵੱਖਰੀਆਂ ਵਰਾਇਟੀਆਂ ਨੇ, ਕਿਉਂਕਿ ਅੰਦਰ ਕੰਟਰੋਲਡ ਇਨਵਾਇਰਮੈਂਟ ਚ ਹੁੰਦਾ ਨਾ। ਤੇ ਇੱਥੇ ਕਈ ਵਾਰੀ ਮਤਲਬ ਤੁਸੀਂ ਹੀਟ ਵੀ ਲਾ ਸਕਦੇ ਹੋ ਨਾ, ਉਹਦੇ ਕਰਕੇ ਵੀ
ਮੇਰੇ ਖਿਆਲ ਸਾਲ ਕੁ ਪਹਿਲਾਂ ਮਿੰਟੂ ਬਰਾੜ ਨੇ ਵੀ ਇੱਕ ਫਾਰਮ ਹਾਊਸ ਤੇ ਮੇਰੇ ਖਿਆਲ
ਹਾਂਜੀ 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 ਬਿਲਕੁਲ ਮਲਕੀਤ ਬਘਿਆਣਾ ਸਾਡੇ ਨਾਲ ਜੁੜੇ ਨੇ ਜੀ ਨਿਊਯਾਰਕ ਤੋਂ ਸਤਿ ਸ੍ਰੀ ਅਕਾਲ ਮਲਕੀਤ ਜੀ ਤੇ ਵਿਕਰਮਜੀਤ ਸਾਡੇ ਨਾਲ ਜੁੜੇ ਨੇ ਫੋਟੋ ਸਾਂਝੀ ਕਰ ਰਹੇ ਨੇ ਉਹ ਗ੍ਰੀਨ ਹਾਊਸ ਬਣਾ ਰਹੇ ਨੇ ਹੌਟ ਹਾਊਸ ਜਿਹਨੂੰ ਕਹਿੰਦੇ ਆ ਜੀ ਸੋ ਇਹ ਫੋਟੋ ਤੁਸੀਂ ਦੇਖ ਸਕਦੇ ਹੋ ਸਾਡੀ ਐਪ ਦੇ ਵਿਚ ਕਿ ਗ੍ਰੀਨ ਹਾਊਸ ਕਿਸ ਤਰ੍ਹਾਂ ਬਣਦੇ ਨੇ ਤੇ ਕਹਿੰਦੇ ਨੇ ਕਿ ਗ੍ਰੀਨ ਹਾਊਸ ਪਿਛਲੇ ਦੋ ਹਫ਼ਤੇ ਤੋਂ ਅਸੀਂ ਬਣਾ ਰਹੇ ਹਾਂ ਤੇ ਦੋ ਹਫ਼ਤੇ ਹਜੇ ਹੋਰ ਲੱਗਣੇ ਆ ਨਾਲ ਦੀ ਨਾਲ ਅਸੀਂ ਰੇਡੀਓ ਸੁਣ ਰਹੇ ਹਾਂ ਸੋ ਦੇਖੋ ਤੁਸੀਂ ਉਸ ਫੋਟੋ ਦੇ ਵਿਚ ਕਿਸ ਤਰ੍ਹਾਂ ਗ੍ਰੀਨ ਹਾਊਸ ਬਣਦੇ ਆ ਤੇ ਇਹਦਾ ਦੇਖੋ ਦਲਜੀਤ ਸਿੰਘ ਜੀ ਫਾਇਦਾ ਸਾਡੀ ਐਪ ਦਾ ਇਹ ਹੋ ਗਿਆ ਸਰਵਿਸ ਨੇ ਬੜਾ ਕੰਮ ਕੀਤਾ ਕਿ ਸਾਡੇ ਜਿਹੜੇ ਜੋ ਸਾਡੇ ਲਿਸਨਰ ਆ ਉਹ ਡਾਇਰੈਕਟ ਸ਼ੇਅਰ ਕਰ ਸਕਦੇ ਨੇ ਟੂ ਦਾ ਵਰਲਡ ਕਿ ਉਹ ਕੀ ਕਰ ਰਹੇ ਨੇ ਹਨਾ ਤੇ ਅਸੀਂ ਉਹਨੂੰ ਐਜ਼ ਏ ਰੈਗੂਲੇਟ ਵੀ ਕਰ ਸਕਦੇ ਹਾਂ ਗੱਲ ਵੀ ਉਹਦੇ ਉੱਤੇ ਗੱਲ ਵੀ ਕਰ ਸਕਦੇ ਹਾਂ ਸੋ ਇੱਕ ਥ੍ਰੀ ਡਿਮੈਂਸ਼ਨਲ ਪ੍ਰੋਗਰਾਮ ਜਿਹੜੇ ਨੇ ਸਾਡੇ ਹੋ ਗਏ ਨੇ ਤਾਂ
ਬਿਲਕੁਲ ਮੇਰੇ ਖਿਆਲ ਵਿਚ ਇਹਦਾ ਵੱਡਾ ਫਾਇਦਾ ਇਹ ਹੋਇਆ ਕਿ ਜੋ ਸਾਡੀ ਐਕਟੀਵਿਟੀਜ਼ ਆ
ਜੀ
ਜੋ ਵੀ ਅਸੀਂ ਕਿਤੇ ਬੈਠੇ ਵੀ ਕਰ ਰਹੇ ਹਾਂ ਆਸਟ੍ਰੇਲੀਆ ਦੁਨੀਆ ਦੇ ਕੋਨੇ ਕੋਨੇ ਵਿਚ ਵੀ ਬੈਠੇ ਆ ਜਿਹੜੇ ਰੇਡੀਓ ਦੇ ਸਾਡੇ ਲਿਸਨਰ ਨੇ ਪਰ ਆਸਟ੍ਰੇਲੀਆ ਵਿਚ ਹੀ ਦੇਖ ਲੋ ਕਿ ਆਸਟ੍ਰੇਲੀਆ ਕਿੰਨਾ ਵੱਡਾ ਹੈ ਅਜੇ ਤੱਕ ਤੁਸੀਂ ਵੀ ਸਾਰਾ ਨੀ ਘੁੰਮਿਆ ਹੋਣਾ
ਬਿਲਕੁਲ
ਮੇਰੇ ਖਿਆਲ ਕੋਈ ਕਦੇ ਹੋਣਾ ਜਿਹੜਾ ਏਡਾ ਵੱਡਾ ਹੈ ਮਨ ਵਿਚ ਇਹ ਬੜੀ ਵੱਡੀ ਗੱਲ ਹੁੰਦੀ ਹੈ ਕਿ ਫਲਾਣੇ ਇਲਾਕੇ ਵਿਚ ਕੀ ਹੋ ਰਿਹਾ ਫਲਾਣੇ ਵਿਚ ਕੀ ਹੋ ਰਿਹਾ ਤੇ ਇਹ ਸਾਰਾ ਅੱਜ ਜੋ ਆਪਾਂ ਜਦੋਂ ਵੇਖਦੇ ਹਾਂ
ਦੂਜੀ ਗੱਲ ਇਹ ਹੁੰਦੀ ਜਦੋਂ ਗੱਲ ਚੱਲਦੀ ਹੁੰਦੀ ਨਾ ਕਈ ਸੱਜਣਾਂ ਕੋਲ ਫੋਟੋਆਂ ਪਈਆਂ ਹੁੰਦੀਆਂ ਵੀ ਆਹ ਦੇਖੋ ਤੇ ਉਹ ਸਾਡੇ ਨੂੰ ਫੋਟੋਆਂ ਭੇਜ ਦਿੰਦੇ ਨੇ ਤੇ ਫੋਟੋਆਂ ਸਿਰਫ ਅਸੀਂ ਦੇਖ ਸਕਦੇ ਹਾਂ ਸਾਡੇ ਸਰੋਤੇ ਨਹੀਂ ਸੀ ਦੇਖ ਸਕਦੇ ਹੁੰਦੇ ਤੇ ਸਾਨੂੰ ਐਕਸਪਲੇਨ ਕਰਨੀ ਪੈਂਦੀ ਹੁੰਦੀ ਸੀ ਫੋਟੋ ਵੀ ਆਹ ਦੇਖੋ ਆਹ ਫੋਟੋ ਭੇਜੀ ਏਦਾਂ ਆ ਏਦਾਂ ਹੁਣ ਉਹ ਜਿਹੜੀ ਫੋਟੋ ਹੈ ਐਜ਼ ਇਟ ਇਜ਼ ਜਿਹੜੇ ਸਾਡੇ ਸਰੋਤੇ ਦੇਖ ਸਕਣਗੇ ਤੇ ਅਸੀਂ ਉੱਤੇ ਗੱਲ ਕਰ ਸਕਾਂਗੇ ਵੀ ਆਹ ਦੇਖੋ ਫੋਟੋ ਆਈ ਆ ਤੇ ਸੈਮ ਬਿਰਖ ਹੁਣੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਵਧੀਆ ਚੱਲ ਰਿਹਾ ਪ੍ਰੋਗਰਾਮ ਜੀ ਤੇ ਸਹੁਰਿਆਂ ਨੂੰ ਜਾ ਰਹੇ ਅੱਜ ਡਰਾਈਵਿੰਗ ਰੌਕ ਹੈਮਟਨ ਟੂ ਮੈਲਬਨ
ਇੱਕ ਸਹੁਰਿਆਂ ਵਾਲੀ ਗੱਲ ਵੀ ਆਉਂਦੀ ਕਿਸੇ ਨੇ ਪੁੱਛਿਆ ਨਾ ਕਿ ਕਿੱਥੇ ਜਾ ਰਹੇ ਹੋ ਕਹਿੰਦਾ ਮੈਂ ਤੇ ਆਪਣੇ ਸਹੁਰੇ ਜਾ ਰਿਹਾ ਤੇ ਜਿਹੜੀ ਮੇਰੇ ਨਾਲ ਦੀ ਆ ਰੰਗਣੀ ਉਹ ਆਪਣੇ ਪੇਕੇ ਜਾ ਰਹੀ ਆ
ਤੇ
ਨਿਆਣੇ ਆਪਣੇ ਨਾਨਕੇ ਜਾ ਰਹੇ
ਨਾਨਕੇ ਜਾ ਰਹੇ
ਸਾਰੇ ਵੱਖਰੇ ਵੱਖਰੇ ਸਵਾਲ ਜਾ ਰਹੇ
ਕਿਆ ਬਾਤ ਮੈਨੂੰ ਲੱਗਦਾ ਇਹਨਾਂ ਨੇ ਇੰਨਾ ਵਧੀਆ ਮੈਸੇਜ ਭੇਜਿਆ ਨਾ ਤੇ ਇਹਨਾਂ ਲਈ ਇੱਕ ਗੀਤ ਤਾਂ ਬਣਦਾ ਹੀ ਬਣਦਾ ਹੁਣ ਲਹਿਰਾਂ ਚ ਲਓ ਜੀ ਤੁਹਾਨੂੰ ਹੁਣ ਨਾ ਤੁਹਾਡੇ ਸਹੁਰੇ ਜਾਣ ਦੀ ਖੁਸ਼ੀ ਦੇ ਵਿਚ ਡਰਾਈਵ ਕਰ ਰਹੇ ਕੱਲੇ ਜਾ ਰਹੇ ਹੋ ਜਾਂ ਨਿਆਣੇ ਵੀ ਜਾਣ ਜਾ ਰਹੇ ਮੈਨੂੰ ਲੱਗਦਾ ਉਧਰ ਵੀ ਬੜਾ ਚਾਅ ਹੋਏਗਾ ਮੈਲਬਨ ਦੇ ਵਿਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਹੋਣਗੀਆਂ ਲਓ ਗੀਤ ਸੁਣਦੇ ਆ ਜੀ ਫਿਰ ਤੁਹਾਡੇ ਹਾਂਜੀ ਹਾਂਜੀ ਨਹੀਂ ਹਾਂਜੀ ਇਹ ਇਹ ਉਧਰ ਵੀ ਖੁਸ਼ੀਆਂ ਬਹੁਤ ਮਨਾਈਆਂ ਜਾ ਰਹੀਆਂ ਹੋਣੀਆਂ ਮੈਲਬਨ ਚ ਕਿ ਪਰਾਉਣਾ ਆ ਰਿਹਾ ਸਾਡਾ ਲਓ ਜੀ ਗੀਤ ਸੁਣਦੇ ਆ ਗੀਤ ਤੋਂ ਬਾਅਦ ਫਿਰ ਆਪਣੀਆਂ ਗੱਲਾਂ ਬਾਤਾਂ ਜਾਰੀ ਰਹਿਣਗੀਆਂ
ਕਹਿੰਦੇ ਆਂਡਿਆਂ ਦੀ ਖੁਰਦੀ ਬਣਾ ਲਈਏ ਨਹੀਂ ਤਾਂ ਤੜਕਾ ਕੁੱਕੜ ਨੂੰ ਨਾ ਲਾ ਲਈਏ ਕਹਿੰਦੇ ਆਂਡਿਆਂ ਦੀ ਖੁਰਦੀ ਬਣਾ ਲਈਏ ਨਹੀਂ ਤਾਂ ਤੜਕਾ ਕੁੱਕੜ ਨੂੰ ਨਾ ਲਾ ਲਈਏ ਨਾਲੇ ਦਾਰੂ ਪਹਿਲੇ ਦੌੜਦੀ ਮੰਗਾ ਲਈਏ ਵੀ ਖੁਸ਼ੀ ਦਾ ਮਾਹੌਲ ਛਾ ਗਿਆ ਸਾਲੇ ਕਰਦੇ ਸਕੀਮਾਂ ਸੇਵਾ ਕਰੀਏ ਵੀ ਗੁੱਡੀ ਦਾ ਪਰਾਉਣਾ ਆ ਗਿਆ ਲੱਗਾ
ਸਾਹਿਬ ਜੀ ਲਵ ਨਜ਼ਾਰੇ ਤੇ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਜੱਸੀ ਗਰੇਵਾਲ ਹੋਰਾਂ ਨੇ ਜੀ ਫੋਟੋ ਭੇਜੀ ਆ ਤੇ ਆਪਣੀ ਤੇ ਆਪਣੇ ਬੇਟੇ ਦੀ 6 ਮਹੀਨਿਆਂ ਦੇ ਸੀ ਜੀ ਆਪਣੀ ਫੋਟੋ ਵੀ ਉਦੋਂ ਖਿੱਚੀ ਸੀ ਤੇ ਬੇਟੇ ਦੀ ਵੀ ਬਿਲਕੁਲ ਜੀ ਸੇਮ ਇੱਕੋ ਜਿਹੇ ਲੱਗਦੇ ਨੇ ਤੁਹਾਨੂੰ ਦਲਜੀਤ ਤੇ ਇਹ ਫੋਟੋ ਅਸੀਂ ਥੋੜੀ ਦੇਰ ਤੱਕ ਸ਼ੇਅਰ ਕਰਾਂਗੇ ਤਾਂ ਨਾਲ ਦੀ ਨਾਲ ਹੋਰ ਵੀ ਸੁਨੇਹੇ ਨੇ ਸੰਨੀ ਸਿੰਘ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਮਿੰਟੋ ਫਰੋਮ ਸਨੀ ਮਿੰਟੋ ਅੱਛਾ ਅੱਛਾ ਮਿੰਟੋ ਜਿਹੜਾ ਏਰੀਆ ਜੀ ਨਿਊ ਸਾਊਥ ਸਿਡਨੀ ਦੇ ਵਿਚ ਤੇ ਸਨੀ ਜੀ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਤੇ ਪ੍ਰੋਗਰਾਮ ਦੇ ਵਿਚ ਸਾਡੇ ਨਾਲ ਰਵਿੰਦਰ ਰਵੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਹਾਂਜੀ ਮਲੇਸ਼ੀਆ ਤੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਪਾਲਾ ਬੈਂਸ ਕੋਬਰਮ ਵਾਲੇ ਸਾਡੇ ਨਾਲ ਜੁੜੇ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਭਾਜੀ ਗ੍ਰਿਫ਼ਤਾਰ ਹੋ ਮੈਂ ਨੀ ਮੈਨੂੰ ਲੱਗਦਾ ਮੁਸ਼ਕਿਲ ਹੈ ਤੇ ਬਾਕੀ ਕਹਿੰਦੇ ਸੁੱਖ ਰਿਆੜ ਨੂੰ ਸਮਝਾ ਦੋ ਅੱਗ ਹੀ ਨੀ ਸੇਕੀ ਜਾਣੀ ਕੰਮ ਵੀ ਕਰ ਲਵੇ ਘਰ ਦੀ ਕਿਸ਼ਤ ਆਉਣ ਵਾਲੀ ਆ ਕਿਆ ਬਾਤ ਹੈ
ਦੇਖ ਲੋ ਨਾ ਇੱਕ ਦੂਸਰੇ ਦੇ ਹੁਣ ਕਮੈਂਟ ਸ਼ੁਰੂ ਹੋ ਜਾਣੇ ਆ ਫੇਸਬੁੱਕ ਬਣ ਜਾਣੀ ਜੀ
ਮੈਨੂੰ ਲੱਗਦਾ ਸਾਰੇ ਫੇਸਬੁੱਕ ਬਣ ਜਾਣੀ ਬਾਕੀ ਤੁਹਾਡੀ ਗੱਲ ਸਹੀ ਆ ਹਾਂਜੀ ਗੁਰਮਿੰਦਰ ਹੁਣੀ ਵੀ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤਾਂ ਇਧਰ ਹਰਬੰਸ ਸਿੰਘ ਹੁਣੀ ਵੀ ਖੰਨੇ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਜੀ ਗੁਰਦੀਪ ਸਿੰਘ ਚਾਹਲ ਮੈਲਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਪੰਜਾਬ ਦੇ ਕੈਂਸਰ ਦੇ ਕੇਸ ਜ਼ਿਆਦਾ ਹੋਣ ਕਾਰਨ ਦਾ ਵੀ ਥੋੜਾ ਚਾਨਣਾ ਪਾਓ ਜੀ ਮੈਂ ਤੁਹਾਡਾ ਮੈਸੇਜ ਨਾ ਪੈਂਡਿੰਗ ਰੱਖ ਲਿਆ ਕਿਉਂਕਿ ਹੋਰ ਬਹੁਤ ਸਾਰੇ ਸੱਜਣ ਜੁੜੇ ਨੇ ਉਨ੍ਹਾਂ ਦੇ ਆਪਾਂ ਪਹਿਲਾਂ ਮੈਸੇਜ ਮੁੱਦੇ ਆਪਾਂ ਸਾਂਝੇ ਕਰਨੇ ਆ ਇੱਕ ਜਿਹੜਾ ਮੁੱਦਾ ਸੀ ਜੀ ਉਹ ਦਲਜੀਤ ਸਿੰਘ ਜੀ ਸਾਨੂੰ ਗੁਰਪ੍ਰੀਤ ਗਿੱਲ ਹੋਣਾ ਨੇ ਭੇਜਿਆ ਸੀ ਤੇ ਉਹ ਆਪਾਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਆ ਉਨ੍ਹਾਂ ਨੇ ਵੈਸੇ ਸਟੇਟਸ ਵੀ ਪਾਇਆ ਸੀ ਕਿ ਬਾਹਰਲੇ ਮੁਲਕ ਦੇ ਵਿਚ ਕਈ ਵੀਰਾਂ ਦੀ ਨਾਸਤਿਕਤਾ ਉਦੋਂ ਸ਼ੁਰੂ ਹੁੰਦੀ ਆ ਜਦੋਂ ਪੱਕੇ ਹੋ ਜਾਂਦੇ ਨੇ ਫਿਰ ਸਿੱਖ ਧਰਮ ਦੀ ਨਿੰਦਿਆ ਸ਼ੁਰੂ ਹੋ ਜਾਂਦੀ ਆ ਤੇ ਗੋਰਿਆਂ ਦੀ ਉਦਾਹਰਣ ਦਿੱਤੀ ਜਾਂਦੀ ਆ ਕਿ ਗੋਰੇ ਵੀ ਨਾਸਤਿਕ ਹਨ ਪਰ ਉਨ੍ਹਾਂ ਦਾ ਮੁਲਕ ਦੇਖੋ ਕਿੰਨਾ ਖੁਸ਼ਹਾਲ ਹੈ ਨਾਸਤਿਕ ਹੋਣ ਕਾਰਨ ਗੋਰਿਆਂ ਦੇ ਮੁਲਕ ਉਨ੍ਹਾਂ ਦੀ ਇਮਾਨਦਾਰੀ ਕਰਕੇ ਖੁਸ਼ਹਾਲ ਹੈ ਨਾ ਕਿ ਨਾਸਤਿਕਤਾ ਕਰਕੇ ਜਦੋਂ ਗੋਰਿਆਂ ਦੇ ਮੁਲਕ ਨੌਕਰੀ ਲੈਣ ਜਾਈਦਾ ਹੈ ਤਾਂ ਇੰਟਰਵਿਊ ਦੇ ਵਿਚ ਉਹ ਤੁਹਾਡਾ ਤਜਰਬਾ ਤੇ ਕੰਮ ਪ੍ਰਤੀ ਲਗਨ ਬਾਰੇ ਪੁੱਛਦੇ ਹਨ ਨਾ ਕਿ ਤੁਹਾਡੀ ਆਸਤਿਕਤਾ ਜਾਂ ਨਾਸਤਿਕਤਾ ਬਾਰੇ ਧਰਮ ਤੁਹਾਨੂੰ ਇਮਾਨਦਾਰ ਬਣਨ ਦੇ ਲਈ ਪ੍ਰੇਰਦਾ ਹੈ ਤਾਂ ਕਿ ਇਕ ਚੰਗੇ ਸਮਾਜ ਦੀ ਸਿਰਜਣਾ ਹੋ ਸਕੇ ਪਰ ਲੋਕਾਂ ਨੇ ਸਿੱਖਿਆ ਨੂੰ ਛੱਡ ਕੇ ਸਿੱਖਿਆ ਦੇਣ ਵਾਲੇ ਦੀਆਂ ਫੋਟੋਆਂ ਅੱਗੇ ਧੂਫਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਉਹਦੇ ਵਿਚ ਧਰਮ ਦਾ ਕੀ ਕਸੂਰ ਜੇਕਰ ਭਾਰਤ ਨੂੰ ਚਲਾਉਣ ਵਾਲੇ ਆਪਣੇ ਧਰਮ ਦੇ ਪੱਕੇ ਹੁੰਦੇ ਤਾਂ ਤੁਸੀਂ ਬਾਹਰ ਪੱਕੇ ਹੋ ਕੇ ਨਾਸਤਿਕ ਨਹੀਂ ਸੀ ਹੋਣਾ ਬਹੁਤ ਵਧੀਆ ਵਿਚਾਰ ਦਿੱਤਾ ਹੈ ਨਾ ਕੀ ਕਹਿਣਾ
ਧਰਮ ਦੀ ਪਰਿਭਾਸ਼ਾ ਅਸਲ ਤੇ ਅਮਨ ਦੀ ਇਹੋ ਹੀ ਆ ਚੰਗੇ ਗੁਣਾਂ ਦੀ ਇੱਕ ਗੁਠਲੀ ਆ ਜਾਂ ਚੰਗੇ ਗੁਣਾਂ ਦੀ ਇੱਕ ਗੰਢ ਆ ਜਿਹੜੇ ਗੁਰੂ ਸਾਹਿਬ ਨੇ ਜਾਂ ਕਿਸੇ ਵੀ ਪੀਰ ਪੈਗੰਬਰ ਨੇ ਸਾਨੂੰ ਦਿੱਤੀ ਹੋਈ ਆ
ਜੀ,
ਚੰਗੇ ਗੁਣ ਅਪਣਾਉਣੇ
ਜੀ।
ਅਸੀਂ ਧਰਮ ਨੂੰ ਇੱਕ ਸਿੰਬਲ ਲੈ ਲਿਆ, ਉਹਦੇ ਬਾਹਰੀ ਚੀਜ਼ਾਂ ਤੇ ਲੈ ਲਈਆਂ, ਅੰਦਰਲੀ ਜਿਹੜੀ ਗੱਲ ਸੀ ਉਹ ਅਸੀਂ ਨੀ ਲਈ। ਗੁਰੂ ਸਾਹਿਬ ਨੇ ਵੇਖੋ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੀ ਇਵੇਂ ਕਿਹਾ, ਸਰਬ ਧਰਮ ਸ੍ਰੇਸ਼ ਧਰਮ ਹਰ ਕੋ ਨਾਮ ਜਪ
ਨਿਰਮਲ
ਕਰਮ। ਨਿਰਮਲ ਕਰਮ ਦਾ ਭਾਵ ਇਹੋ ਹੀ ਹੈ ਕਿ ਚੰਗੇ ਕੰਮ, ਤੇ ਚੰਗੇ ਕੰਮ ਅਸੀਂ ਕਰਦੇ ਨੀ ਧਰਮ ਦੇ ਨਾਂ ਹੇਠਾਂ ਵੀ ਸਾਡੀਆਂ ਠੱਗੀਆਂ ਠੋਰੀਆਂ ਦੁਕਾਨਦਾਰੀਆਂ ਇਹ ਚੱਲ ਰਹੀਆਂ। ਤੇ ਇਸ ਕਰਕੇ ਗੋਰਿਆਂ ਨੂੰ ਤਾਂ ਹੀ ਚੰਗੇ ਗਿਣਿਆ ਗਿਆ, ਪਰ ਉਹ ਨਾਸਤਿਕ ਨੀ ਹੁੰਦੇ, ਇਹਦੇ ਚ ਕੋਈ ਸ਼ੱਕ ਨੀ ਆ। ਉਹ ਸਾਡੇ ਨਾਲੋਂ ਵਧੀਆ ਆਸਤਿਕ ਨੇ। ਮੈਂ ਇਹ ਵੀ ਕਹਿ ਸਕਦਾ ਕਿ ਉਹ ਆਪਣੇ ਧਰਮ ਦੀ ਉਹ ਕਹਿ ਲੋ ਚੰਗੇ ਗੁਣਾਂ ਦੀ ਉਹ ਜਿਹੜੀ ਪ੍ਰਕਿਰਿਆ ਉਹ ਸਾਹਮਣੇ ਲਿਆ ਰਹੇ ਆ
ਜੀ। ਜੀ ਬਿਲਕੁਲ। ਤੇ ਸਾਡੇ ਨਾਲ ਸਨੀ ਸਿੰਘ ਜੁੜੇ ਨੇ, ਉਹਨਾਂ ਨੇ ਇੱਕ ਫੋਟੋ ਗੁੱਡ ਮਾਰਨਿੰਗ ਵਾਲੀ ਸਾਂਝੀ ਕੀਤੀ ਆ। ਤੇ ਸਾਡੇ ਨਾਲ ਮਨੀ ਸਲੇਮਪੁਰਾ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ, ਕਹਿੰਦੇ ਹੋਰ ਸੁਣਾਓ ਜੀ ਟੱਬਰ ਦਾ ਕੀ ਹਾਲ ਹੈ? ਹਾਂਜੀ ਬਹੁਤ ਹਾਲ ਚਾਲ ਠੀਕ ਹੈ ਜੀ।
ਮਨੀ ਜੀ ਟੱਬਰ ਤੁਹਾਡੇ ਨਾਲ ਹੀ ਆ ਜੀ, ਤੁਸੀਂ ਹੁਣ ਅੱਜ ਕੱਲ ਭਾਵੇਂ ਕੰਟੈਕਟ ਨਹੀਂ ਰਹਿੰਦੇ ਪਰ ਅਸੀਂ ਤੁਹਾਡੇ ਨਾਲ ਹੀ ਆ ਜੀ।
ਹਾਂਜੀ ਤੇ ਉਧਰ ਦੇਖੋ ਹੁਣ ਮੈਨੂੰ ਲੱਗਦਾ ਲੜ ਪਏ ਆ ਕੋਬਰਮ ਵਾਲੇ ਪਾਲਾ ਬੈਂਸ ਤੇ ਸੁਖਦੀਪ ਰਿਆੜ, ਉਹ ਸਾਡੇ ਪ੍ਰੋਗਰਾਮ ਦੇ ਰਾਹੀਂ ਸੁਨੇਹੇ ਭੇਜਦੇ ਨੇ, ਕਹਿੰਦੇ ਭਾਜੀ ਪਾਲੇ ਨੂੰ ਕਹੋ ਤਿਆਰ ਹੋ ਜਾਏ ਗ੍ਰਿਫਤ ਨੂੰ, ਨਹੀਂ ਤਾਂ ਮੈਂ ਜਬਰਦਸਤੀ ਕਰਨੀ ਪੈਣੀ ਆ ਮੈਨੂੰ। ਤੇ ਭਾਜੀ ਮੈਨੂੰ ਪੈਸੇ ਹੀ ਅੱਗ ਸੇਕਣ ਦੇ ਮਿਲ ਰਹੇ ਨੇ ਅੱਜ, ਇਹ ਤਾਂ ਜੋਬ ਹੈ ਸਗੋਂ। ਕਹਿੰਦੇ ਲਾਗੇ ਕੰਮ ਕਰਦੇ ਮੁੰਡੇ ਵੀ ਆ ਕੇ ਸੇਕ ਰਹੇ ਆ, ਕਹਿੰਦਾ ਮੈਂ ਵਿਹਲਾ ਨਹੀਂ ਹੈਗਾ, ਇਹਦੀ ਜੋਬ ਦੇ ਮੈਨੂੰ ਪੈਸੇ ਮਿਲ ਰਹੇ ਨੇ। ਲਓ ਜੀ ਤੇ ਇਧਰ ਕਿਰਪਾਲ ਸਿੰਘ ਅੱਗ ਲਾਉਣ ਦੇ ਪੈਸੇ, ਕਿਰਪਾਲ ਸਿੰਘ ਚੀਮਾ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਹੁਣ ਗੱਲ ਆਪਾਂ ਕਰਦੇ ਆ ਜਗਤਾਰ ਭਾਜੀ, ਤੁਹਾਡਾ ਮੈਸੇਜ ਆਪਾਂ ਪੜਨਾ ਇਕ ਮਿੰਟ ਦੇ ਵਿਚ, ਤਾਂ ਹੁਣ ਅੱਗ ਲਾਉਣ ਦੀ ਗੱਲ ਕਰੀਏ ਵੀ ਪੈਸੇ ਕਿੱਦਾਂ ਮਿਲਦੇ ਆ। ਤੁਸੀਂ ਦੇਖਿਆ ਹੋਣਾ ਜੀ ਵੀਡੀਓ, ਉਹ ਜਿਹੜਾ ਸ਼ਿਵ ਸੈਨਾ ਵਾਲਿਆਂ ਨੇ ਪੁਤਲਾ ਫੂਕਣ ਦੀ ਕੋਸ਼ਿਸ਼ ਕੀਤੀ ਸੀ, ਤੇ ਉਹ ਅੰਮ੍ਰਿਤਸਰ ਸਾਹਿਬ ਦੀ ਕਹਾਣੀ ਸੀ ਜੀ।
ਖੈਰ ਉਹਦੇ ਉੱਤੇ ਨਾ ਕੁਛ ਲਿਖਿਆ ਨੀ ਸੀ ਕਿ ਕਿੱਥੋਂ ਦੀ ਆ, ਪਰ ਅੰਮ੍ਰਿਤਸਰ ਨੀ ਇਹੋ ਜਿਹੀ ਘਟਨਾ ਵਾਪਰਦੀ, ਜਿਆਦਾ ਲੁਧਿਆਣੇ ਵਗੈਰਾ ਚ ਹੁੰਦੀਆਂ ਨੇ ਕਿਉਂਕਿ ਅੰਮ੍ਰਿਤਸਰ ਇਹਨਾਂ ਦਾ ਕੋਈ ਇੰਨਾ ਨੀ ਪ੍ਰਭਾਵ ਹੈਗਾ।
ਅੱਛਾ ਜੀ।
ਤੇ ਪਰ ਉਹ ਪ੍ਰਭਾਵ ਤੁਸੀਂ ਉਹਦੇ ਬਾਅਦ ਜਿਹੜਾ ਦੇਖਿਆ ਜਿਹੜੀ ਉਹਨਾਂ ਦੀਆਂ ਦੌੜਾਂ ਲੱਗੀਆਂ ਉਹ ਤੇ ਫਿਰ ਕਿਆ ਬਾਤ ਸੀ,
ਕਿਆ ਬਾਤ।
ਪਰ ਇਹ ਜਿਹੜਾ ਕਰ ਰਹੇ ਆ ਨਾ, ਮਤਲਬ ਇਸ ਤਰ੍ਹਾਂ ਦੀ ਅੱਗ ਲਾਉਣ ਵਾਲੀ ਗੱਲ, ਇਹ ਬਹੁਤ ਮਾੜੀ ਗੱਲ ਆ। ਤੇ ਪੁਤਲੇ ਫੂਕਿਆ ਕੀ ਹੋਣਾ, ਤੁਸੀਂ ਉਦਮ ਜਿਹੜੀ ਇੱਕ ਵੀਡੀਓ ਪਹਿਲਾਂ ਵੀ ਸ਼ੇਅਰ ਕੀਤੀ ਹੋਈ ਸੀ, ਤੁਸੀਂ ਸ਼ਾਇਦ ਕੀਤੀ ਸੀ ਮਿੰਟੂ ਭਾਜੀ ਨੇ, ਜਿਹਦੇ ਵਿੱਚ ਇੱਕ ਸਿੰਘ ਜਿਹੜਾ ਉਹਨਾਂ ਦੀਆਂ ਮੂਰਤੀਆਂ ਬਾਰੇ ਜਿਹੜੀਆਂ ਦਰਿਆ ਜੋੜ ਰਹੀਆਂ ਉਹਨਾਂ ਬਾਰੇ ਦੱਸਿਆ ਸੀ, ਉਹ ਕਿੱਡਾ ਸੋਹਣਾ ਉਹ ਸਿੱਖ ਨੇ ਉਹਦੇ ਬਾਰੇ ਪਾਇਆ ਜ਼ਿਕਰ ਕੀਤਾ ਕਿ ਅਸੀਂ ਤਾਂ ਉਹਨਾਂ ਦੀ ਸੰਭਾਲ ਕਰ ਰਹੇ ਹਾਂ, ਤੁਸੀਂ ਆਪਣੀਆਂ ਸੰਭਾਲ ਲਓ, ਇੰਨਾ ਬੜਾ।
ਤੇ
ਗਊਸ਼ਾਲਾਵਾਂ ਬਾਰੇ ਵੀ ਇੱਦਾਂ ਚੱਲ ਰਿਹਾ ਹਰਿਆਣੇ ਵਿਚ ਜਾਂ ਪੰਜਾਬ ਵਿਚ ਵੀ, ਗਊਆਂ ਜਿਹੜੀਆਂ ਸੜਕਾਂ ਦੇ ਲਿਫਾਫੇ ਖਾ ਰਹੀਆਂ ਤੇ ਉਹਨੂੰ ਅਸੀਂ ਗਊ ਮਾਤਾ ਕਹਿ ਕੇ ਉਹਦਾ ਮੂਤਰ ਪੀਣ ਨੂੰ ਤਿਆਰ ਹੋਏ ਆ।
ਇਹ
ਜਿਹੜੀਆਂ ਗੱਲਾਂ ਨੇ ਹਰਕਤਾਂ ਨੇ ਬੜੀਆਂ ਦੇਸ਼ ਵਿਰੋਧੀ ਨੇ, ਇਹ ਦੇਸ਼ ਨੂੰ ਪਾੜਨ ਵਾਲੀਆਂ ਇਹ ਹਰਕਤਾਂ ਨੇ ਜੀ।
ਜੀ ਫਿਰ ਉਹ ਤੋਂ ਬਾਅਦ ਦੇਖੋ ਜਿਹੜੀ ਉਹ ਜਿਹੜੀ ਵੀਡੀਓ ਸੀ ਬੜੀ ਵਾਇਰਲ ਹੋਈ, ਬਹੁਤ ਲੱਖਾਂ ਲੋਕਾਂ ਨੇ ਮਿਲੀਅਨ ਲੋਕਾਂ ਨੇ ਦੇਖੀ, ਕਿੰਨੀ ਵਾਰੀ ਸ਼ੇਅਰ ਕੀਤੀ। ਤੇ ਉਹ ਤੋਂ ਬਾਅਦ ਦੇਖੋ ਫਿਰ ਉਹਨੇ ਬਹੁਤ ਬਦਲਾ ਲੈਣ ਦੀ ਕੋਸ਼ਿਸ਼ ਕੀਤੀ ਭਾਰਾ, ਤੁਹਾਨੂੰ ਪਤਾ ਇਹਦੇ ਵੀ ਵੀਡੀਓ ਦੇਖਿਆ ਨਵਾਂ ਜਿਹੜਾ ਜਿਹੜਾ ਜੁੰਡਲੀ ਆ ਸ਼ਿਵ ਸੈਨਾ ਦੀ ਉਹਨਾਂ ਨੇ। ਦੇਖੋ ਅਸੀਂ ਪਹਿਲਾਂ ਮੈਂ ਆਪਣੇ ਪ੍ਰੋਗਰਾਮ ਚ ਦੱਸਦਾ ਕੋਈ ਧਰਮ ਵਿਰੋਧੀ ਆਪਾਂ ਕੋਈ ਗੱਲ ਨਹੀਂ ਕਰਦੇ, ਮਤਲਬ ਇੱਦਾਂ ਨਹੀਂ ਕਰਦੇ ਕਿ ਜਿਹੜਾ ਅਸਲੀ ਧਰਮ ਹੈ। ਹੁਣ ਪਹਿਲਾਂ ਦੇਖੋ ਅਸੀਂ ਟਕਸਾਲ ਦੇ ਜਿਹੜੇ ਇੱਕ ਦੋ ਊਣਕਤਾਈਆਂ ਸੀ ਉਹਨਾਂ ਨੂੰ ਵੀ ਐਨ ਫਰੈਂਕਲੀ ਡਿਸਕਸ ਕਰਕੇ ਹਟੇ ਆ, ਹੁਣ ਆਈ ਹੈ ਸ਼ਿਵ ਸੈਨਾ ਦੀ ਵਾਰੀ। ਕਿ ਪਹਿਲੀ ਗੱਲ ਤਾਂ ਉਨ੍ਹਾਂ ਨੇ ਇਹ ਉਕਸਾਉਂਦੇ ਆ ਇੱਦਾਂ ਦੀਆਂ ਗੱਲਾਂ ਕਰਨ ਨੂੰ ਵੀ ਅਰਾਜਕਤਾ ਫੈਲਾਈ ਜਾਵੇ, ਅਸ਼ਾਂਤੀ ਫੈਲਾਈ ਜਾਵੇ। ਫੇਰ ਜਦੋਂ ਤੁਸੀਂ ਉਹ ਦੇਖੋ ਵੀ ਇੱਕ ਵੀਡੀਓ ਆਇਆ ਜਿਸ ਦੇ ਵਿਚ ਉਨ੍ਹਾਂ ਨੇ ਨਾ ਇੱਕ ਹੱਟਾ ਕੱਟਾ ਕਾਲੇ ਰੰਗ ਦਾ ਮੋਟਰਸਾਈਕਲ ਕੁੱਟਿਆ ਬੁਲਟ, ਉਹ ਦੇਖੋ ਬੁਲਟ ਦੇਖ ਕੇ ਉਹਨੂੰ ਸਿੱਟ ਦਿੱਤਾ, ਫੇਰ ਉਹਦੇ ਡੰਡੇ ਮਾਰ ਰਹੇ ਨੇ ਤੇ ਲੱਗ ਇਦਾਂ ਰਿਹਾ ਵੀ ਨਿਸ਼ਾਨ ਸਾਹਿਬ ਹੈ ਪਰ ਨਿਸ਼ਾਨ ਸਾਹਿਬ ਨਹੀਂ ਹੈਗਾ, ਉਹਨੂੰ ਕੁੱਟ ਰਹੇ ਨੇ, ਢਾਹ ਕੇ ਉਹਨੂੰ ਭੰਨ ਰਹੇ ਨੇ। ਤੇ ਉਹਨਾਂ ਦਾ ਜਿਹੜਾ ਲੀਡਰ ਹੈ ਨਾ, ਉਹ ਜਿਹੜਾ ਬਾਲ ਪਿੱਛੇ ਨੂੰ ਰੱਖਦਾ ਤੇ ਲੰਮੀ ਦਾੜੀ ਆ, ਤੇ ਉਹ ਆ ਕੇ ਕਹਿੰਦਾ ਕਰੋ, ਕਹਿੰਦਾ ਇਹਦੇ ਕਾਗਜ਼ ਚੱਕ, ਇਹਨੂੰ ਦੇਖੋ ਇਹ ਕਹਿੰਦਾ ਹੈ ਕੌਣ ਹੈ, ਕਿਹਦਾ ਹੈ, ਹਨਾ। ਉਹ ਫੀਲਿੰਗ ਇਹ ਲੈ ਰਿਹਾ ਸੀ ਵੀ ਉਹਨਾਂ ਨੇ ਇੱਕ ਬਹੁਤ ਵੱਡਾ ਸਰਦਾਰ ਢਾਇਆ ਹੋਇਆ ਤੇ ਉਹ ਬੇਚਾਰਾ ਹੁਣ ਪਰੇਸ਼ਾਨ ਹੈ, ਉਹਦੇ ਚੱਕੇ ਘੁੰਮ ਰਹੇ ਨੇ ਤੇ ਉਹ ਨਾ ਪੰਜ ਸੱਤ ਜਣੇ ਉਹਦੇ ਦੁਆਲੇ ਡੰਡੇ ਲੈ ਕੇ ਘੁੰਮ ਰਹੇ ਆ, ਮਾਰ ਰਹੇ ਆ ਉਹਦੇ ਕਦੇ ਉਹਦੀ ਲਾਈਟ ਭੰਨਦੇ ਭੰਨਦੇ ਉਹਦੀ ਲਾਈਟ ਆ ਵੀ ਨਾ ਰਹਿਣ ਦੇ, ਉਹਦੀਆਂ ਬ੍ਰੇਕਾਂ ਵੀ ਨਾ ਰਹਿਣ ਦਿਓ। ਮਤਲਬ ਇੰਨੀ ਹਾਸੋਹੀਣੀ ਮਤਲਬ ਉਹ ਗੱਲ ਦੇਖ ਕੇ ਨਾ, ਮਤਲਬ ਦੁਨੀਆਂ ਦੇ ਉੱਤੇ ਜਿਹਨੂੰ ਗੋਰੇ ਕਈ ਵਾਰੀ ਏਦਾਂ ਕਹਿ ਦਿੰਦੇ ਆ ਜਾਂ ਏਦਾਂ ਦੇ ਬੰਦਿਆਂ ਨੂੰ ਦੇਖਦੇ ਆ ਵੀ ਸਮ ਮਦਰਸ ਡੂ ਹੈਵ ਦਮ, ਵੀ ਇਹੋ ਜਿਹੇ ਜਿਹੜੇ ਨਾ
ਅਮਨਦੀਪ ਐਵੇਂ ਆ ਜਿਵੇਂ ਸੱਪ ਲੰਘ ਜਾਵੇ ਤੇ ਉਹਦੇ ਪਿੱਛੋਂ ਉਹ ਜਿਹੜੀ ਲਕੀਰ ਪਈ ਜਾਂਦੀ ਉਹਨੂੰ ਕਹਿ ਲੋ
ਉਹਨੂੰ ਕੁੱਟਦੇ ਨੇ,
ਇਹ ਅਖੌਤ ਵੀ ਹੈਗੀ।
ਹਾਂਜੀ ਇਹ ਅਖੌਤ ਵੀ ਹੈਗੀ ਆ ਵੀ ਉਹ ਮਗਰੋਂ ਉਹ ਕੁੱਟਦੇ ਨੇ ਤੇ ਫਿਰ ਹਾਸੋਹੀਣੀ ਦਾ ਪਾਤਰ ਬਣਦੇ ਨੇ। ਸਵੇਰ ਨੂੰ ਪਤਾ ਲੱਗਦਾ ਕਿ ਉਹ ਰੱਸੀ ਜਿਹੜੀ ਆ, ਕਈ ਵਾਰੀ ਤਾਂ ਰੱਸੀ ਨੂੰ ਕੁੱਟਦੇ ਹੁੰਦੇ ਨਾ ਵੀ ਏਦਾਂ ਲੱਗਦਾ ਵੀ ਚਲੋ ਵੀ ਰੱਸੀ ਆ, ਪਰ ਜਦੋਂ ਕਈ ਵਾਰੀ ਸਵੇਰ ਨੂੰ ਦੇਖਦੇ ਆ ਵੀ ਕੁੱਟਿਆ ਕਿਹਨੂੰ, ਤਾਂ ਫਿਰ ਪਤਾ ਲੱਗਦਾ ਵੀ ਉਹ 5 ਸਾਲ ਦਾ ਨਿਆਣਾ ਕੋਈ ਉੱਥੇ ਪਿਸ਼ਾਬ ਕਰ ਗਿਆ ਸੀ, ਉਹਦੀ ਲਾਈਨ ਬੜੀ ਹੋਈ ਸੀਗੀ ਉਹਨੇ ਕੁੱਟੀ। ਪਰ ਜਿਹੜੀ ਜਿਹੜਾ ਮੋਟਰਸਾਈਕਲ ਕੁੱਟਿਆ ਇਹਨੂੰ, ਮਤਲਬ ਉਹ ਤਾਂ ਬਾਕਮਾਲ ਕੁੱਟਿਆ, ਮਤਲਬ ਕਹਿੰਦੇ ਵੀ ਚੱਕ ਦੇ ਉਹ ਫੱਟੇ। ਤੇ ਜਿਹੜੀ ਮੈਂ ਗੱਲ ਕਰ ਰਿਹਾ ਸੀ ਨਾ ਵੀ ਗੋਰੇ ਏਦਾਂ ਦੇ ਬੰਦਿਆਂ ਨੂੰ ਪਤਾ ਕੀ ਕਹਿੰਦੇ ਆ ਕਿ ਸਮ ਮਦਰਸ ਡੂ ਹੈਵ ਦਮ, ਮਤਲਬ ਏਦਾਂ ਦੇ ਬੰਦੇ ਕਹਿੰਦੇ ਕੁਛ ਮਾਵਾਂ ਦੇ ਗਰਭ ਚ ਜੰਮ ਪੈਂਦੇ ਨੇ, ਇਹਨਾਂ ਦਾ ਕਸੂਰ ਨੀ ਹੈਗਾ, ਇਹ ਕੁਦਰਤੀ ਵਰਤਾਰਾ ਹੈ।
ਮੈਂ ਵੀ ਇਹੋ ਕਹਿਣਾ ਚਾਹੁੰਦਾ ਕਿ ਇਹ ਬੰਦੇ ਜਿਹੜੇ ਨਾ ਬਿਲਕੁਲ ਚੰਦ ਹੁੰਦੇ ਨੇ, ਮੈਂ 1% ਵੀ ਨੀ ਕਹਾਂਗਾ 1,00,000 ਪਿੱਛੇ ਇੱਕ ਬੰਦਾ ਇਹੋ ਜਿਹਾ ਹਰਕਤਾਂ ਵਾਲਾ ਹੁੰਦਾ ਹੈ ਜਿਹਦੇ ਕਰਕੇ ਉਹ ਆਪਣੀ ਕੌਮ ਦੀ ਜਾਂ ਆਪਣੇ ਖਿੱਤੇ ਦੀ ਬਦਨਾਮੀ ਕਰਾ ਰਿਹਾ ਹੁੰਦਾ। ਇਹ ਜਿਹੜੀਆਂ ਹਰਕਤਾਂ ਨੇ ਬੜੀਆਂ ਬੇਸੜੀਆਂ ਨੇ, ਔਰ ਇਹ ਲੋਕ ਸਿਰਫ ਪਤਾ ਨੀ ਆਪਣਾ ਨਾਂ ਚਮਕਾਉਣ ਲਈ ਕਹਿ ਲੋ, ਪਰ ਨਾਮ ਹੀ ਨੀ ਚਮਕਦਾ ਏਦਾਂ,
ਨਹੀਂ ਨਾਮ ਨੀ ਗਲਤ ਭਾਜੀ, ਆਪਣਾ ਨਾਮ ਤਾਂ ਉਹਨਾਂ ਦਾ ਚਮਕ ਰਿਹਾ ਆ, ਪਰ ਗੱਲ ਤਾਂ ਇਹ ਆ ਵੀ ਮੈਨੂੰ ਸਮਝ ਨੀ ਆਉਂਦੀ ਕਿ ਹਿੰਦੂ ਸ਼ਿਵ ਸੈਨਾ ਜਿਹੜੀ ਆ, ਚਲੋ ਇੱਕ ਸੰਸਥਾ ਆ ਆਪਣੇ ਇਲਾਕੇ ਚ ਬੰਬੇ ਏਰੀਏ ਚ ਬੜੀ ਵਧੀਆ ਆ, ਪਰ ਉਹ ਵੀ ਏਦਾਂ ਦਾ ਨੋਟ ਨੀ ਲੈਂਦੇ ਵੀ ਵਟ ਆਰ ਦੇ ਡੂਇੰਗ, ਹਨਾ। ਮੈਨੂੰ ਤਾਂ ਲੱਗਦਾ ਇਹ ਉਹਨਾਂ ਦੇ ਬੱਸ ਚ ਵੀ ਹੈ ਨੀ, ਉਹਨਾਂ ਤੋਂ ਵੀ ਬਾਗੀ ਹੋਏ ਪਏ ਨੇ, ਉਹਨਾਂ ਦੀ ਕੋਈ ਪੇਸ਼ ਹੀ ਨੀ ਚੱਲਦੀ।
ਜਿਹੜੀ ਸ਼ਿਵ ਸੈਨਾ ਬੰਬੇ ਵਿਚ ਆ ਨਾ, ਮੁੰਬਈ ਵਿਚ,
ਹਾਂਜੀ,
ਉਹਦਾ ਤਰੀਕਾ ਹੀ ਵੱਖਰਾ, ਉਹ ਜੋ ਕਰ ਰਹੇ ਨਾ ਆਪਣੇ ਉਸ ਮਰਾਠੀ ਲਈ, ਮਰਾਠਾ ਦੇ ਤੌਰ ਤੇ ਉਹਨੂੰ ਬਹੁਤ ਵਧੀਆ ਲੈਂਦੇ ਆ, ਈਵਨ ਕਿ ਉੱਥੇ ਹਿੰਦੀ ਬੋਲਦੇ ਵੀ ਮਨਾ ਮਰਾਠੀ ਬੋਲਦੇ ਆ, ਜਾਂ ਮਰਾਠੀ ਵਿਚ ਸਾਰੇ ਬੋਰਡ ਸਾਈਨ ਬੋਰਡ ਵਗੈਰਾ ਉੱਥੇ ਲਗਵਾਉਂਦੇ ਆ। ਉਹ ਇੱਕ ਖਿੱਤੇ ਦੇ ਆਪਣੇ ਦੀ ਜੋ ਉਹਨਾਂ ਦੀ ਬੋਲੀ ਆ, ਜਿਵੇਂ ਅਸੀਂ ਪੰਜਾਬੀ ਨੂੰ ਪਹਿਲ ਦਈਏ, ਇਸ ਤਰ੍ਹਾਂ ਉਹ ਇਹੋ ਜਿਹੀਆਂ ਉਹਨਾਂ ਦੀਆਂ ਹੈਗੀਆਂ ਨੇ। ਪਰ ਇਹ ਤਾਂ ਸਿਰਫ ਹੁੱਲੜਬਾਜ਼ੀ ਕਰਨ ਵਾਲੇ ਲੋਕ ਨੇ, ਔਰ ਮੈਂ ਜਿਵੇਂ ਪਹਿਲਾਂ ਕਿਹਾ ਕਿ ਲੱਖਾਂ ਵਿਚੋਂ ਇੱਕ ਅੱਧਾ ਬੰਦਾ ਇਹੋ ਜਿਹਾ ਹੁੰਦਾ ਹੈ ਹੁੱਲੜਬਾਜ਼ੀ ਨਾਲ ਸਿਰਫ ਅੱਗੇ ਆਉਣਾ ਚਾਹੁੰਦਾ।
ਠੀਕ ਹੈ ਜੀ, ਸੋ ਪਤਾ ਨੀ ਬਈ, ਦੇਖੋ ਜਿਹੜੇ ਤਾਂ ਨੌਜਵਾਨ ਨੇ ਉਹ ਤਾਂ ਬੁਲੇਟ ਹੋਰ ਤਰੀਕੇ ਨਾਲ ਰੱਖਦੇ ਨੇ, ਜਿਹੜੇ ਸਿੰਘਾਂ ਨੇ ਅੱਗੇ ਬੁਲੇਟ ਰੱਖੇ ਹੋਏ ਸੀ ਹੋਰ ਤਰੀਕੇ ਨਾਲ ਰੱਖਦੇ ਨੇ। ਮੈਨੂੰ ਲੱਗਦਾ ਕਿ ਇਹਨਾਂ ਦਾ ਜਿਹੜਾ ਬੁਲੇਟ ਹੈ ਉਹ ਪਟਾਕੇ ਪਾਉਣ ਨੂੰ ਹੀ ਆ, ਸੁਨੰਦਾ ਸ਼ਰਮਾ ਵਾਲਾ ਹੀ ਬੁਲੇਟ ਲਓ ਫਿਰ ਤੁਹਾਨੂੰ ਇਸੇ ਖੁਸ਼ੀ ਦੇ ਵਿਚ
ਰੱਖਿਆ ਪਟਾਕੇ ਪਾਉਣ,
ਬਸ ਲਓ ਇਸੇ ਖੁਸ਼ੀ ਦੇ ਵਿਚ ਫਿਰ ਤੁਹਾਨੂੰ ਹੁਣ ਸੁਨੰਦਾ ਸ਼ਰਮਾ ਦਾ ਗੀਤ ਸੁਣਾਉਂਦੇ ਆ, ਤੇ ਉਸ ਤੋਂ ਬਾਅਦ ਜਗਤਾਰ ਗਿੱਲ ਭਾਜੀ ਦਾ ਮੈਸੇਜ ਤੇ ਆਪਣੇ ਹੋਰ ਜਿਹੜੇ ਮੁੱਦੇ ਆ ਉਹ ਕਰਨੇ ਆ। ਪਰ ਪਹਿਲਾਂ ਬੁਲੇਟ ਦੀ ਕਟਾਈ ਦੀ ਖੁਸ਼ੀ ਦੇ ਵਿਚ ਇਹ ਗੀਤ ਸੁਨੰਦਾ ਸ਼ਰਮਾ ਦਾ। ਲਓ ਜੀ, ਸੁਨੰਦਾ ਸ਼ਰਮਾ ਦਾ ਗੀਤ ਸੁਣ ਰਹੇ ਸੀ ਪਟਾਕੇ ਪਾਉਣ ਨੂੰ, ਤੇ ਮੇਰੇ ਨਾਲ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਜੁੜੇ ਹੋਏ ਨੇ। ਸੋ ਦਲਜੀਤ ਸਿੰਘ ਜੀ, ਆਪਾਂ ਗੱਲ ਕਰਨੀ ਆ, ਜਗਤਾਰ ਭਾਜੀ ਹੁਣਾਂ ਦਾ ਮੈਸੇਜ ਆਇਆ ਸੀ ਤੇ ਉਹ ਕਹਿੰਦੇ ਨੇ ਕਿ ਅੱਜ ਕੱਲ ਸਰਕਾਰ ਦੀ ਬੁਰੀ ਨਜ਼ਰ NDTV ਤੇ ਪਈ ਹੈ, ਕੀ ਪਈ ਹੈ, ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਬੈਂਕ ਦੇ ਨਾਲ ਉਨ੍ਹਾਂ ਨੇ ਹੇਰਾਫੇਰੀ ਕੀਤੀ ਹੈ। ਸਰਕਾਰ ਕਹਿ ਰਹੀ ਹੈ ਕਿ ਉਸ ਦੀ ਜਾਂਚ ਹੋ ਰਹੀ ਹੈ। ਮੇਰਾ ਮੰਨਣਾ ਹੈ ਕਿ ਜਨਤਾ ਪਾਰਟੀ ਦੇ ਇਕ ਲੀਡਰ ਦੀ ਇਕ ਸ਼ੋਅ ਦੇ ਦੌਰਾਨ ਹੋਈ ਲਾਹਪਾਤ ਸਰਕਾਰ ਵਿਰੋਧੀ ਗਤੀਵਿਧੀਆਂ ਹੀ ਇਸ ਦਾ ਕਾਰਨ ਬਣੀਆਂ ਨੇ। ਜੇ ਬੈਂਕ ਵਾਲੀ ਗੱਲ ਨੂੰ ਮੰਨ ਵੀ ਲਿਆ ਜਾਵੇ ਤਾਂ ਬੈਂਕ ਡਿਫਾਲਟਰ ਇਸ ਤੋਂ ਵੱਡੇ ਵੱਡੇ ਪਏ ਨੇ ਤੇ ਉਨ੍ਹਾਂ ਦੀ ਜਾਂਚ CBI ਨੂੰ ਨਹੀਂ ਦਿੱਤੀ ਗਈ, ਜਦਕਿ ਸੁਪਰੀਮ ਕੋਰਟ ਵੀ ਸਰਕਾਰ ਨੂੰ ਝਾੜ ਪਾ ਚੁੱਕੀ ਹੈ ਇਸ ਮਾਮਲੇ ਵਿਚ। ਤੁਹਾਡਾ ਕੀ ਕਹਿਣਾ ਹੈ ਦਲਜੀਤ ਜੀ ਇਸ ਦੇ ਬਾਰੇ? ਵੈਸੇ ਮੈਨੂੰ ਬਹੁਤਾ ਜ਼ਿਆਦਾ ਪਤਾ ਨਹੀਂ, ਤੁਹਾਨੂੰ ਕੋਈ ਨੌਲੇਜ ਹੋਵੇ ਤਾਂ ਕੀ ਖਿਆਲ ਹੈ ਤੁਹਾਡਾ?
ਖੈਰ ਮੈਨੂੰ ਇਹ ਤਾਂ ਨਹੀਂ ਪਤਾ ਕਿ NDTV ਨਾਲ ਕੋਈ ਗੱਲ ਇਸ ਤਰ੍ਹਾਂ ਦੀ ਹੋਈ ਆ
ਜੀ,
ਮੈਂ ਨਿਊਜ਼ ਨਹੀਂ ਖਿਆਲ ਨਹੀਂ ਲੈਂਦੀ। ਥੋੜਾ ਜਿਹਾ ਮੈਂ ਕਿਉਂ ਨਹੀਂ ਲਿਆਂਦੀ ਇਹਦਾ ਕਾਰਨ ਮੈਂ ਤੁਹਾਨੂੰ ਪਹਿਲਾਂ ਇਹ ਦੱਸ ਦਿਆਂ
ਜੀ।
ਇੱਕ ਤਾਂ ਜਿਵੇਂ ਤੁਸੀਂ ਪ੍ਰੋਗਰਾਮ ਦੀ ਸ਼ੁਰੂਆਤ ਚ ਦੱਸਿਆ ਕਿ ਮੈਨੂੰ ਗੁਰਬਾਣੀ ਵਿਚਾਰ ਜਿਹੜਾ ਸਾਡਾ ਗਾਵਾ ਸੱਚੀ ਬਾਣੀ ਪ੍ਰੋਗਰਾਮ ਹੈ ਉਹਨੂੰ ਅਪਡੇਟ ਕਰਨ ਲਈ ਥੋੜਾ ਜਿਹਾ ਹੁਣ ਜ਼ਿਆਦਾ ਮਿਹਨਤ ਕਰਨੀ ਪੈਂਦੀ, 4-5 ਘੰਟੇ ਰੋਜ਼ ਦੇ ਦੇਣੇ ਪੈ ਰਹੇ ਤੇ ਨਿਊਜ਼ ਵੱਲ ਮੈਂ ਕੁਛ ਘੱਟ ਧਿਆਨ ਦੇ ਰਿਹਾ। ਪਰ ਇੱਕ ਗੱਲ ਜ਼ਰੂਰ ਹੈ ਕਿ ਕੋਈ ਵੀ ਸਰਕਾਰ ਹੋਵੇ, ਕੋਈ ਹਾਕਮ ਹੋਏ, ਜਿਹੜਾ ਵੀ ਮੀਡੀਆ ਉਹਦੇ ਵਿਰੁੱਧ ਚੱਲਦਾ ਹੈ ਕਿਸੇ ਨਾ ਕਿਸੇ ਢੰਗ ਨਾਲ ਉਹਨੂੰ ਦਬਾਇਆ ਜਾਂਦਾ ਹੈ। ਸਿੱਧੇ ਤੌਰ ਤੇ ਨਹੀਂ ਉਹਨੂੰ ਕਦੇ ਵੀ ਇਹ ਕਿਹਾ ਜਾਂਦਾ ਕਿ ਇਹਨੇ ਸਾਡੇ ਵਿਰੁੱਧ ਗੱਲ ਕੀਤੀ, ਉਹਨੂੰ ਫਿਰ ਕੇਸਾਂ ਵਿੱਚ ਉਲਝਾ ਦਿੱਤਾ ਜਾਂਦਾ ਹੈ। ਤੁਸੀਂ ਇਸ ਤੋਂ ਪਹਿਲਾਂ ਵੀ ਦੇਖਿਆ ਹੋਣਾ ਡੇ ਐਂਡ ਨਾਈਟ ਜਾਂ ਸੁਰਿੰਦਰ ਸਿੰਘ ਸਾਡੇ ਜਿਹੜੇ ਬੜੇ ਚੰਗੇ ਇੱਕ ਹੈਗੇ ਨੇ ਪੱਤਰਕਾਰ ਚੰਡੀਗੜ੍ਹ ਤੋਂ, ਇਹਨਾਂ ਨੂੰ ਇਹ ਸਜ਼ਾਵਾਂ ਵੀ ਮਿਲੀਆਂ, ਹੋਰ ਬੜੇ ਨੇ ਪੰਨੂ ਸਾਹਿਬ ਨੇ, ਤੇ ਮੈਨੂੰ ਜਾਪਦਾ ਕਿ ਮੀਡੀਆ ਦੀ ਆਵਾਜ਼ ਨੂੰ ਦਬਾਉਣ ਲਈ ਸਰਕਾਰਾਂ ਇਹੋ ਜਿਹੇ ਖੇਡ ਖੇਡਦੀਆਂ। ਜੇ ਡਿਫਾਲਟਰ ਦੀ ਗੱਲ ਹੋਏ ਨਾ, ਉਹ ਬੈਂਕ ਦਾ ਕੰਮ ਆ, ਬੈਂਕ ਨੇ ਆਪ ਕਰਨਾ ਹੁੰਦਾ ਹੈ ਜਾਂ ਉਹਦੀ ਸਜ਼ਾ ਅਦਾਲਤ ਨੇ ਦੇਣੀ ਹੁੰਦੀ ਆ, ਤੇ ਇਹ ਸਰਕਾਰਾਂ ਪੁਲਿਸ ਦਾ ਸਹਾਰਾ ਲੈ ਕੇ ਜਾਂ ਹੋਰ ਜਿਹੜੀਆਂ ਏਜੰਸੀ ਆ ਉਹਨਾਂ ਦਾ ਸਹਾਰਾ ਲੈ ਕੇ ਮੀਡੀਆ ਨੂੰ ਦਬਾਉਂਦੀਆਂ ਨੇ, ਆਵਾਜ਼ ਦਬਾਈ ਜਾਂਦੀ ਆ, ਇਹਦੇ ਚ ਕੋਈ ਦੂਸਰੀ ਰਾਇ ਨਹੀਂ ਹੈ
ਜੀ। ਬਿਲਕੁਲ, ਤੇ ਇਧਰ ਕਹਿੰਦੇ ਕਿ ਪਟਿਆਲਾ ਚ ਕੁੱਕਰ ਬੰਬ ਕੇਸ ਕਿਸੇ ਜਨਤਾ ਦਾ ਧਿਆਨ ਕਿਤੇ ਜਨਤਾ ਦਾ ਧਿਆਨ ਰਾਣਾ ਗੁਰਜੀਤ ਵਾਲੇ ਮਸਲੇ ਤੇ ਵੱਲ ਮੋੜਨ ਲਈ ਤਾਂ ਨਹੀਂ ਕੀਤਾ ਗਿਆ? ਮੈਨੂੰ ਲੱਗਦਾ ਨਹੀਂ ਜੀ, ਕਿਉਂਕਿ ਇਹ ਪਿਛਲੇ 1.5-2 ਮਹੀਨੇ ਤੋਂ ਇਸ ਦੀ ਇਨਵੈਸਟੀਗੇਸ਼ਨ ਚੱਲ ਰਹੀਆਂ ਸੀ ਤੇ ਮੈਂ ਕਹਿ ਨਹੀਂ ਸਕਦਾ, ਪਰ ਮੈਨੂੰ ਨਹੀਂ ਇਹ ਲੱਗਦਾ, ਕਿਉਂਕਿ ਉਹ ਰਾਣਾ ਗੁਰਜੀਤ ਦਾ ਜਿਹੜਾ ਮਸਲਾ ਹੈ ਉਹ ਟੋਟਲੀ ਡਿਫਰੈਂਟ ਹੈ। ਤੇ ਬਾਕੀ ਇੱਕ ਹੋਰ ਖਬਰ ਆਈ ਹੈ ਜੀ ਕਿ ਕਾਤਲਾਨਾ ਹਮਲੇ ਮਾਮਲੇ ਬਾਰੇ ਸਿਮਰਜੀਤ ਸਿੰਘ ਬੈਨ ਸਮੇਤ 9 ਖਿਲਾਫ ਦੋਸ਼ ਤੈਅ ਕੀਤੇ ਗਏ ਨੇ। ਤੇ ਇਹ ਜਿਹੜਾ ਕਾਤਲਾਨਾ ਹਮਲਾ ਸਾਲ 2009 ਦੇ ਵਿਚ ਤਹਿਸੀਲਦਾਰ ਮੇਜਰ ਗੁਰਜਪਿੰਦਰਪਾਲ ਸਿੰਘ ਬੈਨੀਪਾਲ ਤੇ ਹੋਇਆ ਸੀ ਜੀ। ਸੋ ਉਨ੍ਹਾਂ ਨੂੰ ਵੀ ਕੇਸਾਂ ਦੇ ਵਿਚ ਉਲਝਾਇਆ ਜਾ ਰਿਹਾ ਤੇ ਹੁਣ ਦੋਸ਼ ਤੈਅ ਹੋਏ ਨੇ। 2009 ਤੋਂ ਬਾਅਦ ਦੇਖ ਲੋ ਵੀ ਕਿੰਨਾ, ਹੁਣ 2017 ਹੋ ਗਏ, ਆਲਮੋਸਟ 8 ਸਾਲ ਹੋ ਗਏ ਨੇ ਜੀ।
ਬਿਲਕੁਲ, ਇਹ ਤਾਂ ਕੋਈ ਵੀ ਵਿਰੋਧ ਵਿਚ ਆਏਗਾ ਤੇ ਉਹਦੀ ਆਵਾਜ਼ ਸਰਕਾਰ ਜਦੋਂ ਰਾਜ ਪਲਟਾ ਹੁੰਦਾ ਹੈ ਜਾਂ ਉਹ ਜ਼ਰੂਰ ਉਹਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਇਹਦੇ ਚ ਕੋਈ ਦੂਸਰੀ ਰਾਇ ਨਹੀਂ ਆ। ਜੇ ਉਹਨਾਂ ਨੌਜਵਾਨਾਂ ਬਾਰੇ ਮੈਂ ਵੇਖਾਂ, ਇਹ ਮੈਨੂੰ ਨਹੀਂ ਪਤਾ ਕਿ ਉਹ ਤਹਿਸੀਲਦਾਰ ਵਾਲੀ ਗੱਲ ਚ ਕਿੰਨੀ ਕੁ ਸੱਚਾਈ ਆ, ਪਰ ਉਹ ਜਿਹੜਾ ਬੈਂਸ ਭਰਾ ਨੇ ਇਹਨਾਂ ਦਾ ਮੈਂ ਜੋ ਸੁਣਿਆ ਲੁਧਿਆਣੇ ਵਿਚ ਜਾ ਕੇ
ਜੀ,
ਤੇ ਬਹੁਤ ਹੀ ਵਧੀਆ ਜਨਤਕ ਵਤੀਰਾ ਹੈ। ਇੱਕ ਇਹ ਕਹਿ ਲੋ ਕਿ ਇੱਕ ਘਰੇਲੂ ਉਹਨਾਂ ਦਾ ਦਫ਼ਤਰ ਹੈ, ਅਦਾਲਤ ਵਾਂਗੂ ਬਣਿਆ ਹੋਇਆ, ਤੁਸੀਂ ਕੰਮ ਆਪਣਾ ਦੇ ਜਾਓ, ਐਪਲੀਕੇਸ਼ਨ ਦੇ ਜਾਓ, ਤੁਹਾਡਾ ਕੰਮ ਕਰਕੇ ਤੇ ਤੁਹਾਡੇ ਘਰ ਤੱਕ ਉਹ ਉਸਦਾ ਮੈਸੇਜ ਪਹੁੰਚਾਉਂਦੇ ਆ। ਇਹ ਮੈਂ ਜ਼ਰੂਰ ਉੱਥੇ ਜਾ ਕੇ ਦੇਖ ਕੇ ਆਇਆ
ਜੀ। ਤੇ ਬਾਕੀ ਆਪਾਂ ਇੱਕ ਹੋਰ ਮਸਲੇ ਤੇ ਵੀ ਗੱਲ ਕਰਨੀ ਹੈ, ਉਸ ਤੋਂ ਪਹਿਲਾਂ ਮਨੀ ਸਲੇਮਪੁਰਾ ਕਹਿ ਰਹੇ ਨੇ ਕਿ ਤੁਹਾਡੇ ਨਾਲ ਢਿੱਲੋ ਸਾਹਿਬ ਆ ਜਾਓ, ਗ੍ਰਿਫਤ ਚਲੀਏ, ਤੁਹਾਨੂੰ ਸੱਦਾ ਦੇ ਰਹੇ ਨੇ। ਤੇ ਦੇਖੋ ਢਿੱਲੋ ਸਾਹਿਬ ਥੋੜੇ ਲੇਟ ਹੋਣਗੇ, ਆਣਗੇ ਜ਼ਰੂਰ, ਪਰ ਤੁਹਾਨੂੰ ਮਿਲਣਗੇ
ਜੀ।
ਹਾਂਜੀ, ਜਸਵਿੰਦਰ ਔਲਖ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੇ ਹਰਮਨ ਪਰਿਵਾਰ ਨੂੰ, ਤੇ ਫੋਟੋ ਦੇ ਜ਼ਰੀਏ ਸਾਡੇ ਨਾਲ ਜੁੜ ਰਹੇ ਨੇ ਮਲੇਸ਼ੀਆ ਤੋਂ। ਇਹ ਸੋਹਣੀ ਸਵੇਰ ਸਾਰਿਆਂ ਦੇ ਵੇਲੇ ਖੁਸ਼ੀਆਂ ਲੈ ਕੇ ਆਵੇ ਅਸੀਸ ਦੇ ਰਹੇ ਨੇ। ਹਰਮਨ ਸਿੱਧੂ ਹਨੀ ਛੱਪਟਣ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਨੇ ਕਿ ਕੋਈ ਧਾਰਮਿਕ ਸੌਂਗ ਸੁਣਾ ਦਿਓ, ਕੰਮ ਤੇ ਚੱਲੇ ਆ ਜੀ, ਤੇ ਬਾਕੀ ਅਦਰਵਾਈਜ਼ ਕਹਿੰਦੇ ਕਿ ਜੇ ਨਹੀਂ ਤਾਂ ਵਿਚਾਰ ਵਧੀਆ ਚੱਲਦੇ ਨੇ। ਹਾਂਜੀ, ਧਾਰਮਿਕ ਸੌਂਗ ਤਕਰੀਬਨ ਅਸੀਂ ਸਵੇਰ ਦੇ ਸ਼ੁਰੂਆਤ ਦੇ ਵਿਚ ਹੀ ਚਲਾਈਦਾ, ਪਹਿਲਾਂ ਗੁਰਬਾਣੀ ਵਿਚਾਰ ਪ੍ਰੋਗਰਾਮ ਹੁੰਦਾ ਤੇ, ਪਰ ਚਲੋ ਤੁਹਾਨੂੰ ਜ਼ਰੂਰ ਸੁਣਾਵਾਂਗੇ ਪ੍ਰੋਗਰਾਮ ਦੇ ਸ਼ੁਰੂ ਤੋਂ, ਸਾਡੇ ਨਾਲ ਤੁਸੀਂ ਪਲੀਜ਼ ਜੁੜਿਆ ਕਰੋ। ਤੇ ਗੁਰਮਿੰਦਰ ਸਿੰਘ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਕਿਰਪਾਲ ਸਿੰਘ ਚੀਮਾ ਨਿਊਯਾਰਕ ਤੋਂ, ਤੇ ਹਰਜੀਤ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਅਸੀਂ ਪਹਿਲੀ ਵਾਰੀ ਸਟੂਡੀਓ ਮੈਸੇਜ ਕੀਤਾ ਜੀ, ਨਾਰਥ ਕੁਈਨਜ਼ਲੈਂਡ ਵਾਕਮਿਨ ਟੇਬਲਲੈਂਡ ਤੋਂ। ਸੋ ਸਵਾਗਤ ਹੈ ਹਰਜੀਤ ਜੀ, ਤੇ ਕਹਿੰਦੇ ਅਸੀਂ ਤੁਹਾਡਾ ਪ੍ਰੋਗਰਾਮ ਇੰਜੋਏ ਕਰ ਰਹੇ ਹਾਂ, ਬਨਾਨਾ ਫਾਰਮ ਦੇ ਵਿਚ ਹਾਰਡ ਵਰਕ ਕਰ ਰਹੇ ਹਾਂ, ਸੋਨੂ ਸੰਧੂ, ਰਿੰਕੂ ਤੇ ਨਿਸ਼ਾਨ ਬੁੱਟਰ। ਤੇ ਕਹਿੰਦੇ ਦੱਸਿਓ ਫੇਰ ਫੋਟੋ ਕਿੱਦਾਂ ਭੇਜਣੀ ਆ? ਫੋਟੋ ਤਾਂ ਸੌਖਾ ਹੀ ਆ ਜੀ, ਈਮੇਲ ਦੇ ਨਾਲ ਅਟੈਚ ਕਰ ਦਿਓ ਤੇ ਫੋਟੋ ਸਾਡੇ ਤੱਕ ਆ ਜਾਣੀ ਆ, ਜਾਂ ਤੁਸੀਂ ਟੈਲੀਗ੍ਰਾਮ ਐਪ ਦੇ ਰਾਹੀਂ ਭੇਜ ਦਿਓ। ਸੋ ਈਮੇਲ ਦੇ ਨਾਲ ਅਟੈਚਮੈਂਟ ਕਰਕੇ ਆਪਣੀ ਕੋਈ ਵੀ ਫੋਟੋ ਤੁਸੀਂ ਤਸਵੀਰ ਭੇਜ ਸਕਦੇ ਹੋ। ਤੇ ਤੁਹਾਡਾ ਸਵਾਗਤ ਹੈ ਜੀ, ਬਨਾਨਾ ਵਰਕਰਸ ਕੀਪ ਔਨ ਮਤਲਬ ਡੂਇੰਗ ਆ ਵੈਰੀ 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 ਹਾਰਡ ਵਰਕ। ਤੇ ਹੁਣ ਦਲਜੀਤ ਸਿੰਘ ਜੀ, ਇਕ ਨਾ ਮੁੱਦਾ ਸੀ ਜਿਹੜਾ ਆਪਾਂ ਸਵੇਰੇ ਵੀ ਗੱਲ ਕਰਨਾ ਚਾਹੁੰਦੇ ਸੀਗੇ ਵੀ ਅਸੀਂ ਕਰਨਾ ਆ, ਤੇ ਉਹ ਜਿਹੜਾ ਮੇਨ ਗੱਲ ਸੀਗੀ ਉਹ ਹੈਗੀ ਕਿ ਅਸੀਂ ਕਈ ਵਾਰੀ ਆਪਣੇ ਆਪ ਨੂੰ ਬਹੁਤ ਲਿਮਿਟ ਕਰ ਲਈਦਾ, ਸੀਮਿਤ ਕਰ ਲਈਦਾ ਆ ਕਿ ਅਸੀਂ ਆਹ ਨੀ ਕਰਨਾ, ਅਸੀਂ ਔਰ ਨੀ ਕਰਨਾ, ਆਪਣੇ ਦੁਆਲੇ ਬੰਦਿਸ਼ਾਂ ਲਾ ਲਈਦੀਆਂ ਆ। ਸਾਨੂੰ ਅਧਿਆਤਮਕ ਪੱਖ ਤੋਂ ਵੀ ਇਹ ਚੀਜ਼ ਸੋਚਣੀ ਪੈਂਦੀ ਆ ਕਿ ਸਾਡੇ ਗੁਰੂ ਸਾਹਿਬਾਨਾਂ ਨੇ, ਰਿਸ਼ੀਆਂ ਮੁਨੀਆਂ, ਧਰਮ ਨੇ ਸਾਨੂੰ ਰੋਕਿਆ ਵੀ ਇਸ ਤਰ੍ਹਾਂ ਨੀ ਕਰਨਾ, ਇਸ ਤਰ੍ਹਾਂ ਨੀ ਕਰਨਾ, ਉਹ ਵੀ ਇਕ ਸਾਈਡ ਆਪਾਂ ਨੂੰ ਰੱਖਣੀ ਪੈਣੀ ਆ। ਦੂਜੀ ਗੱਲ ਹੈ ਵੀ ਕਈ ਵਾਰੀ ਅਸੀਂ ਉਹ ਰੱਖਦੇ 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 ਇੰਨੇ ਕੁ ਮਯੂਸ ਹੋ ਜਾਂਦੇ, ਉਹ ਤੋਂ ਅੱਗੇ ਤੁਰਦੇ ਹੀ ਨਹੀਂ, ਗਾਹ ਹੀ ਨਹੀਂ ਵੱਧਦੇ, ਠੀਕ ਹੈ ਨਾ? ਤਾਂ ਉਹ ਜਿਹੜੀ ਮਤਲਬ ਉਸ ਦੇ ਨਾਲ ਕੀ ਆ ਕਿ ਅਸੀਂ ਆਪਣੇ ਆਪ ਨੂੰ ਕਈ ਬਿਮਾਰੀਆਂ ਵੀ ਲਾ ਲੈਂਦੇ ਹਾਂ। ਔਰ ਉਹ ਮੈਂ ਇਕ ਨਾ ਆਰਟੀਕਲ, ਇਕ ਛੋਟਾ ਜਿਹਾ ਮੈਸੇਜ ਪੜਨਾ ਚਾਹਾਂਗਾ ਜਿਹੜਾ ਮੈਨੂੰ ਫੇਸਬੁੱਕ ਤੇ ਲੱਭਿਆ ਸੀ। ਉਹ ਸੀਗਾ ਵੀ ਖੂਬ ਭਕਾਈ ਮਾਰਿਆ ਕਰੋ, ਉਹਦਾ ਇਹ ਸੀਗਾ ਐਂਗਲ। ਹਾਂਜੀ, ਹੁਣ ਮੈਂ ਇਹ ਨੀ ਕਹਿ ਰਿਹਾ, ਅਸੀਂ ਇਹ ਕਹਿ ਨੀ ਰਹੇ ਵੀ ਤੁਸੀਂ ਬਾਕੀ ਭਕਾਈ ਮਾਰਿਆ ਕਰੋ, ਮਾਰਿਆ ਕਰੋ, ਪਰ ਪਲੀਜ਼ ਫੇਸਬੁੱਕ ਤੇ ਲਾਈਵ ਹੋ ਕੇ ਨਾ ਮਾਰਿਆ ਕਰੋ, ਇਹ ਵੀ ਇੱਕ ਬੇਨਤੀ। ਇਹ ਵੀ ਇੱਕ
ਆਪਾਂ ਰੇਡੀਓ ਤੇ ਮਾਰ ਲੈਂਦੇ ਆ ਤੇ ਫਿਰ ਹੁਣ ਫੇਸਬੁੱਕ ਤੇ ਵੀ ਕਿਸੇ ਨੇ ਮਾਰਨੀ
ਆ। ਹਾਂਜੀ, ਹੁਣ ਉਹ ਕਹਿੰਦੇ ਮਤਲਬ ਹੁਣ ਕਹਿੰਦੇ ਭਕਾਈ ਮਾਰਨ ਦੇ ਫਾਇਦੇ ਕੀ ਆ? ਕਹਿੰਦੇ ਭਕਾਈ ਮਾਰਨ ਨੂੰ ਡਾਇਨਾਮਿਕ ਪ੍ਰਕਿਰਿਆ ਕਹਿੰਦੇ ਆ। ਆਪਣੇ ਆਪ ਵਿਚ ਮਸਤ, ਬਿਨਾ ਲੋਕਾਂ ਦੀ ਪਰਵਾਹ ਕੀਤੇ ਖੂਬ ਬਕਵਾਸ ਮਾਰਿਆ ਕਰੋ, ਕਹਿੰਦਾ ਹੈ ਬੰਦਾ। ਹਵਾ, ਕੰਧਾਂ ਜਾਂ ਜੋ ਚੀਜ਼ ਹੱਥ ਵਿਚ ਆ ਗਈ ਉਸ ਦੇ ਨਾਲ ਹਸਮੁਖ ਮੂਡ ਦੇ ਵਿਚ ਭਕਾਈ ਕਰੋ, ਕਹਿੰਦੇ। ਬੁੱਲੇ ਸ਼ਾਹ ਜਿਹੇ ਸੂਫੀ ਲੋਕਾਂ ਨੇ ਤੰਦਰੁਸਤੀ ਦੇ ਲਈ ਇਹ ਦੁਰਲੱਭ ਕਾਢ ਲੋਕਾਂ ਨੂੰ ਦਿੱਤੀ ਹੈ, ਜੋ ਬਾਅਦ ਵਿਚ ਓਸ਼ੋ ਜਿਹੇ ਲੋਕਾਂ ਨੇ ਅਪਣਾ ਲਈ। ਲੋਕ ਕੀ ਕਹਿਣਗੇ, ਇਹ ਧਾਰਨਾ ਬਿਮਾਰੀਆਂ ਦੀ ਅਸਲ ਦੇ ਵਿਚ ਜੜ ਹੈ। ਜਿਹੜੀ ਮੈਂ ਲੋਕ ਕੀ ਕਹਿਣਗੇ ਨਾ, ਜਦੋਂ ਬੰਦੇ ਲੋਕਾਂ ਨੂੰ ਪਰਚਾਉਣ ਲੱਗ ਪੈਣ, ਲੋਕ ਪਰਚਾਵਾ ਕਰਨ ਲੱਗ ਪੈਣ, ਤਾਂ ਜਦੋਂ ਉਹ ਫਿਰ ਬਿਮਾਰੀਆਂ ਦੀ ਜੜ ਬਣ ਜਾਂਦੀ ਆ। ਲੋਕਾਂ ਦੀ ਪਰਵਾਹ ਕਰਦੇ ਹੋਏ ਸੀਰੀਅਸ ਰਹਿ ਕੇ ਅਸੀਂ ਆਪਣੇ ਅੰਦਰੂਨੀ ਵਲਵਲੇ ਦਬਾ ਕੇ ਰੱਖਦੇ ਹਾਂ। ਸਾਇੰਸ ਨੇ ਸਿੱਧ ਕਰ ਦਿੱਤਾ ਹੈ ਕਿ ਅੱਜ ਬਿਮਾਰੀਆਂ ਦਾ ਮੂਲ ਕਾਰਨ ਸਾਡੀ ਨਿਕਾਸ ਪ੍ਰਣਾਲੀ ਦਾ ਰੁਕ ਜਾਣਾ, ਜਾਣੀ ਕਿ ਸਾਡੇ ਅੰਦਰੋਂ ਜਿਹੜੀ ਬਾਹਰ ਨੂੰ ਨਿਕਲ ਰਹੀਆਂ ਚੀਜ਼ਾਂ ਉਹ ਰੁਕ ਜਾਣਾ। ਹੁਣ ਉਹ ਕਿੱਦਾਂ ਰੁਕਣਾ, ਸੁਣੋ ਕਿੱਦਾਂ ਰੋਕਦਾ। ਅਸੀਂ ਆਪਣੇ ਆਪ ਨੂੰ ਰੋਕ ਦਿੱਤਾ, ਜੋ ਅੰਦਰ ਸਾਡੀ ਚੀਜ਼ ਬਾਹਰ ਨਿਕਲਣੀ ਚਾਹੀਦੀ ਸੀ ਉਸ ਨੂੰ ਅਸੀਂ ਰੋਕ ਲਿਆ। ਕੋਈ ਪਸੀਨਾ ਨਹੀਂ ਲੈਂਦਾ, ਪਸੀਨਾ ਕੋਈ ਖੁਸ਼ ਹੀ ਨਹੀਂ, ਸਾਨੂੰ ਕੋਈ ਪਸੀਨਾ ਆਵੇ, ਪਸੀਨਾ ਆਉਂਦਾ ਤਾਂ ਉਹ ਸਪਰੇ ਮਾਰ ਲਾ ਪੈਂਦੇ, ਐਂਟੀ ਡਿਓਡਰੈਂਟ ਮਾਰ ਲਾ ਪੈਂਦਾ, ਇਹ ਨਹੀਂ ਆਉਣਾ ਚਾਹੀਦਾ, ਇਹ ਨਹੀਂ ਆਉਣਾ ਚਾਹੀਦਾ। ਕੋਈ ਕਹਿੰਦੇ ਫਿਣਸੀ ਨਹੀਂ ਨਿਕਲਣ ਦਿੰਦਾ ਦਵਾਈਆਂ ਖਾ ਖਾ ਕੇ, ਕੋਈ ਜ਼ੁਕਾਮ ਨਹੀਂ ਹੋਣ ਦਿੰਦਾ, ਬੁਖਾਰ ਨੂੰ 2 ਘੰਟੇ ਵੀ ਬਰਦਾਸ਼ਤ ਨਾ ਕਰਨਾ। ਕਵਿਤਾ ਕਹਿੰਦੇ ਮਹਾਂਮਾਰੀ ਤੱਕ ਪਹੁੰਚ ਗਈ ਆ, ਹੈਨਾ, ਕਿਉਂਕਿ ਪੀਜ਼ਾ, ਬਰਗਰ, ਪੈਟੀ ਸਭ ਮੈਦੇ ਨਾਲ ਬਣੇ ਹੁੰਦੇ ਨੇ, ਜੋ ਕਿ ਅੰਤੜੀਆਂ ਦੇ ਨਾਲ ਚਿੱਪ ਜਾਂਦੇ ਨੇ। ਇਸ ਕਰਕੇ ਕਬਜ਼ ਜਿਹੜੀ ਆ ਉਹ ਬਹੁਤ ਮਤਲਬ ਜ਼ਿਆਦਾ ਫੈਲ ਰਹੀ ਆ ਦੁਨੀਆਂ ਦੇ ਵਿਚ। ਉਹ ਤਾਂ ਹੋਰ, ਵਿਚਾਰਾਂ ਨੂੰ ਦਬਾ ਦੇਣਾ, ਆਪਣੇ ਵਿਚਾਰਾਂ ਨੂੰ ਦਬਾ ਦੇਣਾ, ਆਪਣੇ ਹਾਸੇ ਨੂੰ ਦਬਾ ਦੇਣਾ, ਔਰ ਇੱਥੋਂ ਤੱਕ ਕਿ ਕਈ ਲੋਕ ਆਪਣੀ ਛਿੱਕ ਨੂੰ ਵੀ ਦਬਾ ਦਿੰਦੇ ਨੇ, ਛਿੱਕ ਦੇ ਵੀ ਪ੍ਰੋਪਰ ਨਹੀਂ ਹੈਗੇ, ਅਵਾਸੀ ਨੂੰ ਵੀ ਦੱਬ ਲੈਂਦੇ ਨੇ। ਇੱਥੋਂ ਤੱਕ ਕਿ ਸਾਡੀ ਜਿਹੜੀ ਦੱਬਣ ਵਾਲੀ ਹੈ ਪ੍ਰਕਿਰਿਆ ਪ੍ਰਚੰਡ ਹੋ ਚੁੱਕੀ ਹੈ। ਕਿਸੇ ਵਿਰੁੱਧ ਅੰਦਰੋਂ ਅੰਦਰੀ ਜ਼ਹਿਰ ਗੋਲੀ ਜਾਣਾ ਮਤਲਬ ਹੈ ਕਿ ਸਰੀਰ ਤੇ ਮਾਨਸਿਕ ਨਿਕਾਸ ਪ੍ਰਣਾਲੀ ਜ਼ਬਤ ਹੋ ਚੁੱਕੀ ਹੈ, ਤੁਹਾਡੀ ਬੰਦ ਹੋ ਚੁੱਕੀ ਹੈ। ਇਸ ਕਰਕੇ ਜਿਹੜੀ ਸਰੀਰ ਦੇ ਅੰਦਰੋਂ ਜਿਹੜੀ ਆਪਣੀ ਭੜਾਸ ਹੈ ਉਸ ਨੂੰ ਕੱਢੋ। ਖਿੜ ਖੜਾਉਂਦੇ ਰਹਿਣਾ ਇਕ ਅਜਿਹੀ ਪ੍ਰਕਿਰਿਆ ਹੈ ਜੋ ਮਨ ਅਤੇ ਸਰੀਰ ਦੋਵਾਂ ਦਾ ਸੰਤੁਲਨ ਬਣਾ ਦਿੰਦੀ ਹੈ। ਤੇ ਤੰਦਰੁਸਤੀ ਦੀ ਜਾਮਨ ਹੈ ਉਹ, ਮਤਲਬ ਮੁੱਢ ਹੈ ਤੰਦਰੁਸਤੀ ਦਾ, ਖੁਸ਼ ਰਹਿਣਾ, ਖਿੜਖਿੜਾਉਂਦੇ ਰਹਿਣਾ। ਸੋ ਤੁਸੀਂ ਆਪਣੇ ਵਿਚਾਰ ਹੈ ਉਹ ਵੀ ਦੱਬ ਰਹੇ ਹੋ, ਮਤਲਬ ਮੈਨੂੰ ਬੜਾ ਵਧੀਆ ਲੱਗਿਆ ਇਹ ਕਿ
ਹਾਂ ਨਹੀਂ ਜੇ ਤੁਹਾਡੀ ਇਹ ਗੱਲ ਪੂਰੀ ਹੋ ਗਈ ਆ
ਜੀ,
ਆਰਟੀਕਲ ਜੋ ਵੀ ਤੁਸੀਂ ਪੜਿਆ, ਮੈਨੂੰ ਇਹੋ ਜਾਪਿਆ ਵੀ ਇਹ ਤਾਂ ਅੱਜ ਦੇ ਪ੍ਰੋਗਰਾਮ ਦਾ ਸਿਰਾ ਹੋ ਗਿਆ, ਇਹ ਕਹਿ ਸਕਦੇ ਹਾਂ
ਜੀ।
ਇਹਦੇ ਵਿਚ ਬਹੁਤ ਕੁਝ ਬੜੀ ਵੱਡੀ ਸਿੱਖਿਆ ਮਿਲ ਗਈ ਸਾਨੂੰ
ਜੀ।
ਆਪਾਂ ਵਾਕਈ ਸਾਡੇ ਰੋਗਾਂ ਦਾ ਕਾਰਨ ਜਿਹੜਾ ਹੈ, ਗੁਰੂ ਸਾਹਿਬ ਨੇ ਗੁਰਬਾਣੀ ਚ ਤਿੰਨ ਤਰ੍ਹਾਂ ਦੇ ਰੋਗ ਕਹੇ ਆ, ਮਾਨਸਿਕ, ਸਰੀਰਕ ਤੇ ਜਿਹੜੇ ਅਸੀਂ ਆਪ ਵੀ ਝੇੜਦੇ ਹਾਂ ਰੋਗ, ਆਦੀਆਂ ਵਿਆਦੀਆਂ ਉਪਾਧੀਆਂ ਜੋ ਵੀ ਲਿਖਿਆ ਗੁਰਬਾਣੀ ਵਿਚ
ਜੀ,
ਇਹਨਾਂ ਦੇ ਕਾਰਨ ਵਾਕਈ ਇਹੋ ਨੇ। ਆਪਾਂ ਵੇਖੋ ਏਸੀ ਕਮਰਿਆਂ ਚ ਬੈਠ ਕੇ ਜਾਂ ਡਿਊਡੈਂਟ ਦੀ ਤੁਸੀਂ ਗੱਲ ਕੀਤੀ ਆ, ਪਸੀਨਾ ਜਿਹੜਾ ਸਭ ਤੋਂ ਵੱਡੀ ਸਾਡੀ ਆਊਟਲੈਟ ਆ ਸਾਡੇ ਸਰੀਰ ਦੀ,
ਜਿਹੜਾ
ਸਾਡੇ ਇੰਪਿਉਰਿਟੀਜ਼ ਨੂੰ, ਵਾਧੂ ਨਮਕ ਨੂੰ ਬਾਹਰ ਕੱਢਦਾ
ਜੀ।
ਫਿਰ ਬਾਥਰੂਮ ਜਾਣਾ, ਕਈ ਵਾਰੀ ਅਸੀਂ ਬੈਠੇ ਬੈਠੇ ਇਹੋ ਹੀ ਸੋਚਦੇ ਰਹੇ ਠਹਿਰ ਕੇ ਜਾਵਾਂਗੇ, ਜਾਂ ਹੋਰ ਕੋਈ ਜਿਵੇਂ ਕੋਈ ਸ਼ਿਕ ਦੀ ਗੱਲ ਕੀਤੀ ਆ, ਜਾਂ ਇਹ ਕਹਿ ਲੋ ਜਿਹਨੂੰ, ਜਿਹੜੇ ਬੰਦੇ ਨੂੰ ਇੱਕ ਵਾਰੀ ਸਾਲ ਚ ਜੁਕਾਮ ਨੀ ਨਾ ਹੁੰਦਾ
ਜੀ,
ਤੁਸੀਂ ਇਹ ਨਾ ਕਿਉਂ ਮੈਂ ਤੁਹਾਡੇ ਤੇ ਗੱਲ ਲਗਾ ਰਿਹਾ, ਅੱਜ ਤੁਹਾਨੂੰ ਹੋਇਆ,
ਮੈਂ ਤਾਂ ਫਿਰ ਭਾਗਾਂ ਵਾਲਾ ਸਮਝਿਆ ਆਪਣੇ ਆਪ ਨੂੰ।
ਹਾਂਜੀ ਹਾਂਜੀ, ਇੱਕ ਵਾਰੀ ਜਰੂਰ ਇਹ ਜੁਕਾਮ ਹੋਣਾ ਚਾਹੀਦਾ, ਇਹਦੇ ਚ ਕੋਈ ਡਾਕਟਰ ਕਹਿੰਦੇ ਹਕੀਮ ਕਹਿੰਦੇ ਨੇ ਇਹ ਗੱਲ, ਇੱਕ ਵਾਰੀ ਇਸ ਤਰ੍ਹਾਂ ਹੋਣਾ ਚਾਹੀਦਾ। ਇਹ ਰਹੀ ਗੱਲ ਜ਼ਿਆਦਾ ਮਾਨਸਿਕ ਰੋਗਾਂ ਦੀ ਗੱਲ, ਅਮਨਦੀਪ ਮੈਨੂੰ ਬਹੁਤ ਚੰਗੀ ਲੱਗੀ
ਜੀ,
ਤੇ ਅਸੀਂ ਜਦੋਂ ਆਪਣੇ ਅੰਦਰ ਦੀ ਗੱਲ ਜਿਹੜੇ ਵਲਵਲੇ ਆ ਨਾ, ਉਹਨਾਂ ਨੂੰ ਦੱਬ ਕੇ ਰੱਖ ਲੈਂਦੇ ਆ, ਤੇ ਉਹ ਸਾਡੇ ਮਾਨਸਿਕ ਰੋਗਾਂ ਦਾ ਕਾਰਨ ਬਣਦੇ ਆ। ਮੈਨੂੰ ਇਹ ਗੱਲ ਬਹੁਤ ਚੰਗੀ ਆ, ਤੇ ਮੈਨੂੰ ਇਹ ਵੀ ਜਾਪਦਾ ਕਿ ਸਰੋਤਿਆਂ ਨੂੰ ਇਹ ਗੱਲ ਬਹੁਤ ਚੰਗੀ ਲੱਗੇਗੀ।
ਦੇਖੋ ਮੈਂ ਤਾਂ ਪਹਿਲਾਂ ਹੀ ਕਿਹਾ ਕਿ ਹਰ ਬੰਦੇ ਨੂੰ ਇੱਕ ਨੈਚੁਰਲ ਕੁਦਰਤੀ ਵਰਤਾਰਾ ਲਾਇਆ ਹੋਇਆ, ਜਿਹੜੇ ਸਾਡੇ ਜੇ ਸਾਨੂੰ ਪੰਜ ਜਿਹੜੇ ਨੇ ਉਹ ਗੁਣ ਮਿਲੇ ਨੇ, ਤਾਂ ਪੰਜ ਵਿਕਾਰ ਵੀ ਮਿਲੇ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਹੁਣ ਇਹਨੂੰ ਅਸੀਂ ਦੱਬਦੇ ਆ ਜਦੋਂ, ਇਹਨੂੰ ਮਾਰਦੇ, ਇਹ ਮਾਰਨੇ ਨਹੀਂ ਹੈਗੇ ਅਸਲ ਦੇ ਵਿਚ, ਇਹਨਾਂ ਨੂੰ ਕਾਬੂ ਕਰਨਾ ਹੈ, ਗੁਰਬਾਣੀ ਇਹ ਕਹਿੰਦੀ ਹੈ, ਇਹਨਾਂ ਨੂੰ ਕਾਬੂ ਚ ਰੱਖਣਾ ਹੈ ਆਪਣੇ, ਇਹਨਾਂ ਨੂੰ ਮਾਰਨਾ ਨਹੀਂ ਹੈਗਾ, ਠੀਕ ਹੈ ਨਾ। ਸੋ ਇਹਨਾਂ ਚੀਜ਼ਾਂ ਨੂੰ ਤੁਸੀਂ ਖਤਮ ਨਹੀਂ ਕਰ ਸਕਦੇ, ਪਰ ਇਹ ਕਾਬੂ ਜ਼ਰੂਰ ਕਰ ਸਕਦੇ, ਇਹਨਾਂ ਨੂੰ ਕੰਟਰੋਲ ਕਰ ਸਕਦੇ ਆ। ਹੁਣ ਹੱਸਣਾ ਹੱਸਣਾ ਵੀ ਜਿਹੜਾ ਆ ਉਹ ਵੀ ਥਾਂ ਥਾਂ ਦਾ ਹੁੰਦਾ ਆ, ਜੇ ਹੁਣ ਤੁਸੀਂ ਜਾ ਕੇ ਕਿਸੇ ਮਰਗ ਦੇ ਉੱਤੇ ਜਾ ਕੇ ਖੜਖੜਾ ਕੇ ਹੱਸੀ ਜਾਓ, ਫੇਰ ਕਹੋ ਵੀ ਸਾਨੂੰ ਤਾਂ ਜੀ ਭਾਜੀ ਉਹਨਾਂ ਨੇ ਕਿਹਾ ਸੀਗਾ ਰੇਡੀਓ ਤੇ, ਹੈਨਾ, ਫੇਰ ਆਪ ਵੀ ਬਦਨਾਮ, ਸੱਸੀ ਵੀ ਬਦਨਾਮ, ਹੈਨਾ। ਸੋ
ਸਾਡੇ ਐਪ ਤੇ ਕਦੇ ਉਹ ਫੋਟੋ ਨਾ ਅਜੇ ਕੁੱਟ ਖਾਣ ਵਾਲੀ,
ਹਾਂਜੀ
ਲਾਗੇ,
ਹਾਂਜੀ ਹਾਂਜੀ, ਉਹ ਮਤਲਬ ਮੈਂ ਇਹ ਕਹਿੰਦਾ ਵੀ ਜਿੱਥੇ ਜੇ ਹੁਣ ਜਿੱਥੇ ਕੋਈ ਬੰਦਾ ਹੱਸਦਾ ਨੀ ਉੱਥੇ ਸਾਈਡ ਜਾਂ ਮੂੰਹ, ਕਈ ਹੁੰਦੇ ਨਾ ਵਿਆਹ ਦੇ ਵਿਚ ਉਹਨਾਂ ਦੀ ਮਿੰਨਤਾਂ ਕਰੀ ਜਾਓ, ਉਹ ਨੀ ਉੱਠਦੇ, ਮਤਲਬ ਮਾੜਾ ਜਿਹਾ ਪਰਿਵਾਰ ਦੇ ਨਾਲ ਵੀ ਚਲੋ ਇੱਕ ਅੱਧਾ ਗੇੜਾ ਦੇ ਦਿਓ, ਹਨਾ, ਇਹੋ ਜਿਹੇ ਕੰਮ, ਮਤਲਬ ਬੈਠੇ ਰਹੂਗਾ ਮਗਰੋਂ ਏਦਾਂ ਲੱਗੂਗਾ ਯਾਰ ਅਸੀਂ ਇਹਨੂੰ ਐਵੇਂ ਫੋਰਸ ਕਰੀ ਜਾਂਦੇ ਆ, ਇਹ ਖੁਸ਼ੀ ਨੀ ਮਨਾਉਣਾ ਚਾਹੁੰਦਾ, ਐਵੇਂ ਮੁੱਖ ਦਾ ਸਟੈਂਡ ਲੈ ਕੇ ਕਈ ਬਹਿ ਜਾਂਦੇ ਆ। ਪਰ ਉੱਥੇ ਚਾਹੀਦਾ ਆ ਕਿ ਚਲੋ ਠੀਕ ਆ, ਤੁਸੀਂ ਮਾੜਾ ਮੋਟਾ ਘੁੰਮੋ, ਹਨਾ, ਜਾ ਕੇ ਗੇੜਾ ਕੱਢਿਓ, ਫਾਰਮੈਲਿਟੀ ਕਰ ਲਓ, ਜੇ ਤੁਸੀਂ ਤੁਹਾਨੂੰ ਨਹੀਂ ਨੱਚਣਾ ਆਉਂਦਾ ਵੱਖਰੀ ਗੱਲ ਹੈ, ਪਰ ਜਿਹੜਾ ਸਮਾਂ ਹੈ ਨਾ ਉਸ ਹਿਸਾਬ ਨਾਲ ਚਾਹੀਦਾ। ਹੁਣ ਦੂਜੇ ਪਾਸੇ ਗੁਰੂ ਘਰ ਹੈ, ਗੁਰੂ ਘਰ ਦੇ ਵਿਚ ਜਾਂਦੇ ਹਾਂ ਅਸੀਂ, ਉੱਥੇ ਅਸੀਂ ਪਤਾ ਹੈ ਟੋਟਲ ਫੋਕਸ ਜਿਹੜਾ ਵੀ ਇੱਕ ਘੰਟਾ ਅਸੀਂ ਬਹਿਣਾ ਆ, ਤਾਂ ਅਸੀਂ ਅੰਤਰ ਧਿਆਨ ਹੋਣਾ ਆ, ਤੇ ਸਾਡੇ ਲੋਕ ਉੱਥੇ ਜਾ ਕੇ ਮਤਲਬ ਚੁਗਲੀਆਂ ਕਰੀ ਜਾਂਦੇ ਆ, ਬੈਠੇ ਗੱਲਾਂ ਕਰੀ ਜਾਂਦੇ ਆ, ਇੱਕ ਦੂਜੇ ਦੇ ਕੱਪੜੇ ਦੇਖੀ ਜਾਂਦੇ ਆ, ਮੱਥਾ ਟੇਕਣ ਦਾ ਸਟਾਈਲ ਦੇਖੀ ਜਾਂਦੇ, ਕਿੱਦਾਂ ਟੇਕਦਾ ਆ, ਭਾਈ ਸਾਹਿਬ ਦੀਆਂ ਗਲਤੀਆਂ ਕੱਢੀ ਜਾਂਦੇ ਆ, ਪ੍ਰਸ਼ਾਦ ਵੰਡਣ ਵਾਲਿਆਂ ਵੱਲ ਦੇਖੀ ਜਾਂਦੇ ਆ, ਰਾਗੀਆਂ ਦੀਆਂ ਗਲਤੀਆਂ ਕੱਢੀ ਜਾਂਦੇ ਆ। ਸੋ ਉਹ ਜੇ ਜਿੱਥੇ ਅਸੀਂ ਹੈਗੇ ਆ ਉਹ ਕੰਮ ਨਹੀਂ ਕਰਨਾ, ਹਨਾ, ਇਹ ਪ੍ਰੋਬਲਮ ਹੈ ਸਾਡੇ ਸੋਸਾਇਟੀ ਦੇ ਵਿਚ ਆ ਚੁੱਕੀ ਹੈ। ਅਸਲ ਦੇ ਵਿਚ ਸੋਸਾਇਟੀ ਚ ਨਹੀਂ ਆਈ, ਸਾਨੂੰ ਪਹਿਲਾਂ ਆਪਣੇ ਇੰਡੀਵਿਜੁਅਲ ਤੌਰ ਤੇ ਆਈ ਆ ਕਿ ਤੁਸੀਂ ਬੱਚੇ ਖੇਡਦੇ, ਬੱਚਿਆਂ ਨਾਲ ਖੇਡੋ, ਬੱਚਿਆਂ ਵਰਗੇ ਬਣ ਕੇ ਖੇਡੋ, ਉਹਨਾਂ ਤੇ ਅਥਾਰਟੀ ਨਾ ਬਣੋ, ਜਦੋਂ ਉਹਨਾਂ ਨੂੰ ਅਥਾਰਟੀ ਦੇਣੀ ਆ, ਪੜਾਉਣਾ ਆ, ਤਾਂ ਅਥਾਰਟੀ ਨਾਲ ਕਰੋ। ਸੋ ਮੈਨੂੰ ਬਹੁਤ ਵਧੀਆ ਇਹ ਵਿਚਾਰ ਲੱਗੇ ਸੀ, ਤਾਂ ਮੈਂ ਤੁਹਾਡੇ ਨਾਲ ਇਹ ਸਾਂਝੇ ਕੀਤੇ ਆ। ਕਹਿੰਦੇ ਖੂਬ ਭਕਾਈ ਮਾਰਿਆ ਕਰੋ, ਆਪਣੇ ਨੂੰ ਖੋਲੋ, ਮਤਲਬ ਕੱਲੀ ਭਕਾਈ ਦਾ ਮਤਲਬ ਇਹ ਨੀ ਵੀ ਤੁਸੀਂ ਜੋ ਮਰਜ਼ੀ ਬੋਲੀ ਜਾਓ, ਪਰ ਆਪਣੇ ਨੂੰ ਖੋਲੋ ਤਾਂ ਸਹੀ, ਓਪਨ ਯੋਰ ਸੈਲਫ, ਹਨਾ। ਤੇ ਸੋ ਇਸ ਕਰਕੇ ਮਤਲਬ ਮੈਂ ਸੋਚਿਆ ਕਿ ਤੁਹਾਡੇ ਨਾਲ ਵਿਚਾਰ ਸਾਂਝੇ ਕਰ ਲਵਾਂ, ਤੇ ਬਾਕੀ ਸਾਡੇ ਨਾਲ ਬਹੁਤ ਸਾਰੇ ਸਰੋਤੇ ਵੀ ਜੁੜ ਰਹੇ ਨੇ, ਤੇ ਇਧਰ ਜਗਤਾਰ ਭਾਜੀ ਮੈਸੇਜ ਭੇਜ ਰਹੇ ਨੇ, ਕਹਿੰਦੇ ਮਾਫ ਕਰਨ ਦਾ ਫਾਇਦਾ ਮਾਫ਼ੀ ਮੰਗਣ ਵਾਲੇ ਨਾਲੋਂ ਜ਼ਿਆਦਾ ਮਾਫ਼ ਕਰਨ ਵਾਲੇ ਨੂੰ ਹੀ ਹੁੰਦਾ ਹੈ। ਦੂਜੇ ਸ਼ਬਦਾਂ ਵਿਚ ਮਾਫ਼ੀ ਦੀ ਜ਼ਰੂਰਤ ਮਾਫ਼ੀ ਮੰਗਣ ਵਾਲੇ ਨਾਲੋਂ ਕਿਤੇ ਜ਼ਿਆਦਾ ਮਾਫ਼ ਕਰਨ ਵਾਲੇ ਨੂੰ ਹੁੰਦੀ ਹੈ, ਇਸ ਲਈ ਮਾਫ਼ੀ ਮੰਗਣ ਤੋਂ ਪਹਿਲਾਂ ਜਾਂ ਬਿਨਾਂ ਮਾਫ਼ੀ ਮੰਗ ਕੇ ਹੀ ਮਾਫ਼ ਕਰਨ ਦੀ ਆਦਤ ਪਾਉਣ ਲਈ ਬਹੁਤ ਫਾਇਦਾ ਹੈ। ਬੰਦਾ ਹੌਲਾ ਫੁੱਲ ਰਹਿੰਦਾ ਹੈ, ਨਹੀਂ ਤਾਂ ਰੋਸਿਆਂ ਸ਼ਿਕਵਿਆਂ ਸ਼ਿਕਾਇਤਾਂ ਗੁੱਸੇ ਕ੍ਰੋਧ ਨਫ਼ਰਤ ਆਦਿ ਨਾਲ ਪੰਡ ਇੰਨੀ ਕੁ ਭਾਰੀ ਹੋ ਜਾਂਦੀ ਹੈ ਕਿ ਬੰਦਾ ਤੁਰਨੋਂ ਰਹਿ ਜਾਂਦਾ ਹੈ, ਜਾਣੀ ਖੜੋਤ ਗ੍ਰਸਤ ਹੋ ਜਾਂਦੀ ਹੈ। ਖੜੋਤ ਗ੍ਰਸਤ ਬੰਦਾ ਪਿਆਰ ਸ਼ਾਂਤੀ ਤੇ ਖੁਸ਼ੀ ਦਾ ਭਾਗੀ ਨਹੀਂ ਹੋ ਸਕਦਾ, ਹਮਦਰਦੀ ਦਾ ਪਾਤਰ ਹੀ ਬਣ ਸਕਦਾ ਹੈ। ਜਿਸ ਨੂੰ ਹਮਦਰਦੀ ਬਟੋਰਨ ਦੀ ਦਪੋਸ ਪੈ ਜਾਵੇ ਉਸ ਦਾ ਡਿਪਰੈਸ਼ਨ ਵਰਗੇ ਮਨੋ ਰੋਗਾਂ ਦਾ ਸ਼ਿਕਾਰ ਹੋਣਾ ਨਿਸ਼ਚਿਤ ਹੈ। ਕਿਆ ਬਾਤ ਹੈ! ਪਰ ਕਹਿੰਦੇ ਖਿਆਲ ਰਹੇ, ਖਿਆਲ ਰਹੇ, ਖਰੀ ਨਹੀਂ ਖੜੋਤ, ਖੜੋਤ ਨੂੰ ਖਦੇੜਨ ਦੇ ਲਈ ਚਲੋ ਖੇਡੀਏ, ਪਰ ਖਿਆਲ ਰਹੇ ਖੇਡ ਤੇ ਖਰੂਦ ਵਿਚ ਫਰਕ ਹੁੰਦਾ ਹੈ। ਕਿਆ ਬਾਤ! ਬਹੁਤ ਸੋਹਣਾ ਸੁਨੇਹਾ ਦਿੱਤਾ। ਤੇ ਇਹੀ ਗੱਲ ਜਿਹੜੀ ਨਾ ਜਿਹੜੇ ਕਿ ਕਈ ਵਾਰੀ ਅਸੀਂ ਆ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਆ ਕਿ ਅਸੀਂ ਹਮਦਰਦੀ ਲੈਣ ਦੇ ਲਈ ਆਪਣਾ ਜਿਹੜੇ ਫੋਟੋਆਂ ਪਾ ਦਿੰਦੇ ਹਾਂ, ਆਪਣੇ ਸਟੇਟਸ ਲਿਖਦੇ ਹਾਂ ਕਿ ਸਾਨੂੰ ਕੋਈ ਲਾਈਕ ਕਰੇ। ਲਾਈਕ ਕੀ ਹੈ? ਹਮਦਰਦੀ ਕਰੇ। ਔਰ ਇਹ ਜਦੋਂ ਹਮਦਰਦੀ ਕਈ ਵਾਰੀ ਨਾ ਘੱਟ ਲਾਈਕ ਮਿਲਦੇ ਆ ਤਾਂ ਹੁਣ ਡਿਪਰੈਸ਼ਨ ਬਣ ਜਾਂਦੀ ਹੈ ਜੀ ਦਲਜੀਤ ਸਿੰਘ ਜੀ, ਕਿ ਉਹ ਹਮਦਰਦੀ ਨਾ ਮਿਲਣਾ ਡਿਪਰੈਸ਼ਨ ਬਣ ਜਾਂਦੀ ਹੈ। ਮੈਨੂੰ ਯਾਰ ਪਤਾ ਨੀ ਕੱਲ ਨੀ ਲੋਕਾਂ ਨੇ ਲਾਈਕ ਕੀਤਾ, ਫੇਰ ਕਹਿੰਦੇ ਹੁਣ ਚਲ ਲੋਕਾਂ ਨੇ ਯਾਰ ਲਾਈਕ ਕੀਤਾ ਆ। ਦਲਜੀਤ ਸਿੰਘ ਜੀ ਇਹ ਵੀ ਮੈਂ ਗੱਲਾਂ ਬਹੁਤ ਸੁਣੇ ਆ, ਫੇਸਬੁੱਕ ਵਾਲੇ ਹੁਣ ਬਹੁਤ ਖਰਾਬ ਕਰਨ ਲੱਗ ਪਏ, ਇਹ ਜਾਣੇ ਹੀ ਨੀ ਦਿੰਦੇ ਕਿਸੇ ਤੱਕ, ਸ਼ੋ ਨੀ ਕਰਨ ਦਿੰਦੇ, ਇਹ ਪੈਸੇ ਮੰਗਦੇ ਆ ਇਹਨਾਂ ਕੰਮਾਂ ਦੇ। ਇੱਥੇ ਤੱਕ ਵੀ ਮਤਲਬ ਸਾਡੇ ਲੋਕ ਫਿਰ ਇੰਨੇ ਕੁ ਵੀ ਹੋ ਜਾਂਦੇ ਆ ਡਿਪਰੈਸਡ। ਪਰ ਆਪਣੇ ਮਿੱਤਰਾਂ ਸੱਜਣਾਂ ਪਰਿਵਾਰ ਦੇ ਵਿਚ ਵਧੀਆ ਰਹੋ।
ਅਮਨਦੀਪ, ਇਸ ਯੁੱਗ ਦੀ ਇਹ ਕਹਿ ਲੋ ਡਿਪਰੈਸ਼ਨ, ਜੇ ਮੈਂ ਇਹ ਵੀ ਕਹਾਂ ਫਿਰ ਫੇਸਬੁੱਕ ਹੀ ਆ। ਫੇਸਬੁੱਕ ਜਿਆਦਾ ਇਹਨੂੰ ਅਲਾਮੇ ਵੀ ਇਹਨੂੰ ਮਿਲਦੇ ਆ ਜਿਆਦਾ, ਜਿਵੇਂ ਤੁਸੀਂ ਹੁਣੇ ਕਿਹਾ ਕਿ ਲਾਈਕ ਘੱਟ ਮਿਲੇ ਆ ਜਾਂ ਲਾਈਕ ਜਿਆਦਾ ਮਿਲ ਗਏ ਆ, ਇਹਦਾ ਕਾਰਨ ਵੀ ਇੱਕ ਵੇਖੋ ਇੱਕ ਮੋਬਾਇਲ ਜਾਂ ਕੋਈ ਹੋਰ ਸਾਡੇ ਕੋਲ ਜੋ ਵੀ ਹੈਗੇ ਆ ਯੰਤਰ ਜਿਹਦੇ ਤੇ ਫੇਸਬੁੱਕ ਚੱਲਦੀ ਜਾਂ ਹੋਰ ਵਟਸਐਪ ਚੱਲਦਾ, ਅਸੀਂ ਇਨ੍ਹਾਂ ਦੇ ਵਿਚ ਇੰਨੇ ਉਲਝ ਗਏ ਆ ਕਿ ਸਾਡਾ ਇੱਕ ਦੂਸਰਿਆਂ ਨਾਲੋਂ ਨਾਤਾ ਵੀ ਘਟਦਾ ਜਾ ਰਿਹਾ, ਇੱਕ ਦੂਰੀ ਘਟਦੀ ਜਾ ਕਹਿ ਲੋ ਵੀ ਖਤਮ ਵੱਧ ਗਈ ਆ, ਤੇ ਅਸੀਂ ਲਾਗੇ ਲਾਗੇ ਬੈਠੇ ਹੁੰਦੇ, ਇੱਕੋ ਕਮਰੇ ਚ ਘਰ ਜੀ ਬੈਠੇ ਹੁੰਦੇ ਆ, ਇੱਕੋ ਬੈਠਕ ਵਿਚ ਉੱਥੇ ਆਪਣੇ ਆਪਣੇ ਟੀਵੀ ਆਪਣਾ ਲੈਪਟਾਪ ਲੈ ਕੇ ਬੈਠੇ ਹੁੰਦੇ ਆ, ਤੇ ਇੱਕ ਦੂਸਰੇ ਨਾਲ ਗੱਲ ਵੀ ਸਾਂਝੀ ਨਹੀਂ ਕਰ ਰਹੇ ਹੁੰਦੇ। ਇਹ ਇੱਕ ਡਿਪਰੈਸ਼ਨ ਦਾ ਬਹੁਤ ਵੱਡਾ ਕਾਰਨ ਆ ਮੇਰੇ ਖਿਆਲ ਚ, ਇਕਲਾਪਾ।
ਜੀ ਜੀ ਬਿਲਕੁਲ ਬਿਲਕੁਲ। ਔਰ ਇਹ ਫਿਰ ਜਦੋਂ ਕਿਤੇ ਨੈਟ ਖੜ ਜਾਵੇ ਫਿਰ ਪਤਾ ਲੱਗਦਾ ਵੀ ਕੀ ਪਾਲ ਬੈਠੇ ਆ।
ਮੇਰੇ ਘਰ ਦੇ ਵੀ ਜੀ ਚੰਗੇ ਆ, ਮੈਂ ਤੇ ਅੱਜ ਹੀ ਵੇਖੇ ਆ।
ਹਾਂਜੀ ਹਾਂਜੀ। ਅਤਿੰਦਰਪਾਲ ਕੌਰ ਜੀ ਵੀ ਸ਼ੇਅਰ ਕਰ ਰਹੇ ਨੇ ਵਿਚਾਰ, ਜਬ ਬਗੈਰ ਕਿਸੀ ਵਜ੍ਹਾ ਕੇ ਖੁਸ਼ੀ ਮਹਿਸੂਸ ਕਰੋ ਤੋ ਯਕੀਨ ਕਰ ਲੋ ਕਿ ਕੋਈ ਨਾ ਕੋਈ ਕਹੀ ਨਾ ਕਹੀ ਤੁਹਾਰੇ ਲਈ ਦੁਆ ਕਰ ਰਿਹਾ ਹੈ। ਬਹੁਤ ਸੋਹਣਾ ਮੈਸੇਜ ਭੇਜਿਆ, ਗੁੱਡ ਮਾਰਨਿੰਗ ਬੁਲਾਈ ਆ। ਜਗਵੀਰ ਸਿੱਖੋ ਕੇਨਸ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸੁਖਜੀਤ ਸਿੰਘ ਚਾਹ ਦਾ ਕੱਪ ਭੇਜ ਰਹੇ ਨਾਲ ਪਿੰਨੀਆਂ ਵਾਲਾ, ਤੇ ਉਹ ਵੀ ਮੈਂ ਸ਼ੇਅਰ ਕਰਤਾ ਜੀ ਆਪਣੀ ਐਪ ਦੇ ਉੱਤੇ। ਸੋ ਦਲਜੀਤ ਸਿੰਘ ਜੀ ਮੈਨੂੰ ਲੱਗਦਾ, ਹਾਂਜੀ ਮੈਨੂੰ ਲੱਗਦਾ ਕਿ ਆਪਾਂ ਗੱਲਾਂ ਬਾਤਾਂ ਜਾਰੀ ਰੱਖੀਏ ਤੇ ਪ੍ਰੋਗਰਾਮ ਵੀ ਜਾਰੀ ਰੱਖਣਾ, ਗੀਤ ਵੀ ਸੁਣਨੇ ਆ ਤੇ ਲਈਏ ਇਜਾਜ਼ਤ। ਤੇ ਜਾਣ ਤੋਂ ਪਹਿਲਾਂ ਇੱਕ ਆਪਾਂ ਕਮਲ ਗਰੇਵਾਲ ਦਾ ਗੀਤ ਵੀ ਸੁਣਨਾ ਨਵਾਂ ਆਇਆ। ਤੇ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਜੁੜੇ।
ਨਹੀਂ ਮੈਨੂੰ ਜਿਆਦਾ ਖੁਸ਼ੀ ਮੈਨੂੰ ਹੈ ਕਿ ਮੇਰੇ ਜਿਹੜੇ ਭੈਣ ਭਰਾ ਜਿੰਨੇ ਵੀ ਆਸਟ੍ਰੇਲੀਆ ਚ ਮਿੱਤਰ ਦੋਸਤ ਬੈਠੇ ਆ ਉਹਨਾਂ ਨਾਲ ਜਾਂ ਹੋਰ ਵੀ ਦੇਸ਼ ਵਿਦੇਸ਼ ਵਿਚ ਵੀ ਜਿੰਨੇ ਬੈਠੇ ਉਹਨਾਂ ਨਾਲ ਸਾਂਝ ਪਾਉਣ ਦਾ ਮੌਕਾ ਤੁਸੀਂ ਦਿੰਦੇ ਹੋ, ਬਹੁਤ ਬਹੁਤ ਤੁਹਾਡਾ ਧੰਨਵਾਦ। ਤੇ ਕਈ ਵਾਰ ਕਹਿੰਦੇ ਸੁਣਦੇ ਕੋਈ ਗੱਲ ਵੀ ਉੱਚੀ ਨਿੱਕੀ ਹੋ ਜਾਂਦੀ ਆ ਤੇ ਆਸ ਹੈ ਕਿ ਸਾਡੇ ਸਰੋਤੇ ਸਾਨੂੰ ਮਾਫ ਵੀ ਕਰ ਦੇਣਗੇ ਜੀ।
ਸੋ ਦੋਸਤੋ ਮੈਂ ਵੀ ਇਜਾਜ਼ਤ ਲੈਣਾ, ਦਲਜੀਤ ਸਿੰਘ ਵੀ ਇਜਾਜ਼ਤ ਲੈ ਚੁੱਕੇ ਨੇ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਮਿਲਦੇ ਹਾਂ ਕੱਲ ਨੂੰ ਪਰਸੋਂ ਨੂੰ ਪ੍ਰੋਗਰਾਮਾਂ ਦੇ ਵਿਚ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਜਾਂਦੇ ਜਾਂਦੇ ਇੱਕ ਸੋਹਣਾ ਜਿਹਾ ਗੀਤ
ਦਿਲ ਦੀ ਰੂਹ ਦੇ ਹਾਣੀ ਤੋਂ ਬਿਨ ਦੱਸ ਨਾ ਹੋਵੇ, ਜਣੇ ਖਣੇ ਦੇ ਨਾਲ ਗਲਾਸੀ ਚੱਕ ਨਾ ਹੋਵੇ, ਆਦਤ ਸਾਡੀ ਹੁਸਨ ਤੇ ਪੈਸਾ ਦੇਖ ਕੇ ਮਰੀਏ, ਦਿਲ ਤੇ ਜੰਗ ਸ਼ਗ ਹਰ ਇੱਕ ਦੇ ਨਾਲ ਸਾਂਝਾ ਕਰੀਏ, ਦਿਲ ਤੇ ਜੰਗ ਸ਼ਗ ਹਰ ਇੱਕ ਦੇ ਨਾਲ ਸਾਂਝਾ ਕਰੀਏ, ਕੁੱਟ ਕੁੱਟ ਜਸੀ ਕਿੱਥੋਂ ਕਹਿ ਸਕਦੇ ਆਂ ਤਸਵੀਰ ਹੈ ਉਸਦੀ ਚਲੀ ਗਈ ਜੋ ਜ਼ਿੰਦਗੀ ਵਿੱਚੋਂ ਓ ਹੁਣ ਯਾਰੋ ਮੁੜਦੀ ਕਿੱਥੋਂ ਬੋਤਲ ਵਿੱਚੋਂ ਰਹਿੰਦੀ ਦਿਸਦੀ ਜਿੱਤ ਕੇ ਲੱਗਦਾ ਹਰ ਚੱਲੇ ਆ ਰੂਹੋ ਦੇ ਨਾ ਕਰ ਚੱਲੇ ਆ ਤਾਂਓ ਹੁਣ ਥਾਂ ਥਾਂ ਹਰੀਏ ਨਾ ਦਿਲ ਤੇ ਜਗ ਸ਼ਗ ਹਰ ਇੱਕ ਦੇ ਨਾਲ ਸਾਂਝਾ ਕਰੀਏ ਨਾ ਦਿਲ ਤੇ ਜਗ ਸ਼ਗ ਹਰ ਇੱਕ ਸਾਂਝਾ ਕਰੀਏ ਨਾ ਯਾਰਾਂ ਦੀ ਮਹਿਫਿਲ ਵਿੱਚ ਬਹਿੰਦੇ ਪੈਗ ਸ਼ਗ ਲਾਉਂਦੇ ਨੱਚਦੇ ਗਾਉਂਦੇ ਦਿਨ ਮਹੀਨੇ ਸਾਲ ਲੰਘੇ ਆ ਦਰਿਆਲ ਕਮਲ ਦੇ ਤਾਂ ਨੱਟ ਉੱਤੇ ਪੜਦੇ ਸੀ ਜੋ ਕਾਲ ਜੀ ਰੁੱਤੇ ਉਹ ਮਿੱਤਰਾਂ ਨੂੰ ਪਾਲ ਲੰਘੇ ਯਾਰ ਮਨਾਉਣਾ ਦੁਨੀਆ ਤੇ ਨਹੀਂ ਮੁੜ ਮੁੜ ਆਉਣਾ ਚਨੇੜੀ ਮੌਤ ਤੋਂ ਡਰੀ